ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹੈ ਜੀ, ਕੌਫ ਸਾਰਬਰ ਸਟੂਡੀਓ ਤੋਂ। ਔਰ ਇਸ ਵੇਲੇ ਘੜੀ ਦੇ ਉੱਤੇ 9:02 ਹੋ ਗਏ ਨੇ। ਦਿਨ ਐਤਵਾਰ ਚੜ ਚੁੱਕਾ, 17 ਫਰਵਰੀ 2019 ਆਸਟ੍ਰੇਲੀਆ ਦੇ ਵਿਚ, ਤੇ ਸਮਾਂ 9:02 ਸਿਡਨੀ, ਮੈਲਬਰਨ ਤੇ ਕੈਨਬਰਾ, ਕੌਫ ਸਾਰਬਰ ਇੰਨਾ ਹੈ, ਤੇ 8:02 ਬ੍ਰਿਸਬਨ ਦੇ ਵਿਚ ਨੇ, ਤੇ ਸੁਬਾਹ ਦੇ 8:32 ਐਡਲੇਡ ਚ, ਤੇ 6:02 ਪਰਥ ਦੇ ਵਿਚ ਹੋਏ ਨੇ। ਭਾਰਤ ਦੇ ਵਿਚ 3:32 ਲੰਡਨ ਦੇ ਵਿਚ ਰਾਤ ਦੇ 10:02 ਸ਼ਨਿਚਰਵਾਰ ਦੇ ਹੀ, ਔਰ ਸ਼ਨਿਚਰਵਾਰ ਹੀ ਹਜੇ ਚੱਲ ਰਿਹਾ ਆ। ਨਿਊਯਾਰਕ ਤੇ ਲਾਸ ਏਂਜਲਿਸ, ਲਾਸ ਏਂਜਲਿਸ ਦੇ ਵਿਚ ਇਸ ਵੇਲੇ ਜਾਂ ਟੋਰੋਂਟੋ ਦੇ ਵੈਨਕੂਵਰ ਦੇ ਵਿਚ 2:02 ਹੋਏ ਨੇ, ਦੁਪਹਿਰ ਦੇ 5:02 ਹੋਏ ਨੇ ਟੋਰੋਂਟੋ ਤੇ ਨਿਊਯਾਰਕ ਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਫੇਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਜਗਤਾਰ ਚੌਲ ਭਾਜੀ ਆਏ ਸਨ, ਤੇ ਆਏ ਹਨ ਐਕਚੁਲੀ ਮਨੀਲਾ ਤੋਂ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਿਹਾ ਕਿ ਭਾਈ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਬੜਾ ਰਸ ਹੈ ਭਾਈ ਸਾਹਿਬ ਆਪ ਜੀ ਦੀ ਆਵਾਜ਼ ਦੇ ਵਿਚ। ਹਾਂਜੀ, ਬਹੁਤ ਮਿਹਨਤ ਕਰਦੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਦਲਜੀਤ ਸਿੰਘ ਢਿੱਲੋਂ ਖੁਦ ਆਪ ਵੀ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਤੇ ਕਹਿ ਰਹੇ ਨੇ ਕਿ ਇਕ ਗੁਰਬਾਣੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ, ਗੁਰਬਾਣੀ ਦੀ ਤੁਕ, ਬਿਨ ਵਿਣ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ। ਕਹਿੰਦੇ ਕਿ ਕਿਹਦੇ ਅੱਗੇ ਅਰਦਾਸ ਕਰੀਏ, ਇਹ ਇਕ ਅਵਸਥਾ ਹੈ ਮਨ ਦੀ, ਕਿਹਦੇ ਅੱਗੇ ਅਰਦਾਸ ਕਰੀਏ, ਉਹ ਬਿਨ ਬੋਲਿਆਂ ਹੀ ਜਾਣਦਾ, ਅੰਦਰੋਂ ਸਾਰਾ ਕੁਝ ਜਾਣਦਾ ਹੈ। ਇਹ ਕਈ ਵਾਰੀ ਨਾ ਅਰਦਾਸ ਦਾ ਅਸੀਂ ਕਲੇਸ਼ ਪਾ ਲੈਂਦੇ ਹਾਂ, ਵੈਸੇ ਹੀ ਪਾ ਲੈਂਦੇ ਹਾਂ, ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਤਾਂ ਅਰਦਾਸ ਤਾਂ ਇਹੀ ਹੈ ਕਿ ਇਸ ਦਾ ਮਤਲਬ ਕਿਹੜਾ ਕਿ ਅਰਜੋਈ ਕਰ ਰਿਹਾ ਦਾਸ, ਦਾਸ ਦਾ ਮਤਲਬ ਹੁੰਦਾ ਗੁਲਾਮ। ਪਹਿਲੀ ਗੱਲ ਤਾਂ ਜਿਹੜੇ ਬੰਦੇ ਹਜੇ ਪਰਮਾਤਮਾ ਦੇ ਗੁਲਾਮ ਨਹੀਂ ਹੋਏ, ਉਹਦੀ ਹੋਂਦ ਨੂੰ ਨਹੀਂ ਮੰਨਦੇ, ਉਹਨਾਂ ਵਾਸਤੇ ਤਾਂ ਕੁਛ ਵੀ ਨਹੀਂ ਹੈਗਾ, ਤੇ ਪਰ ਜਿਹੜੇ ਹਜੇ ਪਹਿਲੀ ਸਟੇਜ ਤੇ ਆ, ਉਹ ਅਰਦਾਸ ਹੀ ਕਰਨੀ ਬਣਦੀ ਆ ਉਹਨਾਂ ਦੀ, ਕਿਉਂਕਿ ਦਾਸ ਦੀ ਸਟੇਜ ਤੇ ਹੁੰਦੇ ਨੇ, ਤੇ ਅਰਜੋਈ ਕਰਨੀ ਪੈਂਦੀ ਆ, ਤੇ ਉਸਦੇ ਅੱਗੋਂ ਹੀ ਮੰਗਣਾ ਆ। ਜਿਹੜੀਆਂ ਸਾਡੀਆਂ ਆਦਤਾਂ ਪਈਆਂ ਹੋਈਆਂ ਨਾ, ਅਸੀਂ ਸਰਕਾਰ ਤੋਂ ਮੰਗਦੇ ਆ, ਅਸੀਂ ਆਪਣੇ ਮਾਲਕਾਂ ਤੋਂ ਮੰਗੀ ਜਾਂਦੇ ਆ, ਇੰਪਲੋਇਰਸ ਤੋਂ ਮੰਗੀ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਆ ਕਿ ਉਹ ਆਦਤਾਂ ਛੱਡ ਦਿਓ, ਲੋਕਾਂ ਤੋਂ ਮੰਗਣਾ ਛੱਡ ਦਿਓ, ਦੁਨਿਆਵੀ ਲੋਕਾਂ ਤੋਂ, ਰਾਜਿਆਂ ਤੋਂ, ਮਹਾਰਾਜਿਆਂ ਤੋਂ, ਸਰਕਾਰਾਂ ਤੋਂ ਮੰਗਣਾ ਛੱਡ ਦਿਓ, ਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੋ, ਅਰਜੋਈ ਕਰੋ, ਉਸਦੇ ਦਾਸ ਬਣੋ, ਉਥੋਂ ਉਸ ਦੇ ਦਰ ਤੋਂ ਸਾਰਾ ਕੁਛ ਮਿਲਣਾ ਹੈ। ਤੇ ਪਰ ਇਹ ਜਿਹੜੀ ਬਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ ਦਲਜੀਤ ਸਿੰਘ ਮਹਿਤਾ ਚੌਂਕ ਨੇ, ਇਹ ਉਸ ਵਿਅਕਤੀ ਦੀ ਹੈ, ਉਸ ਪ੍ਰਾਣੀ ਦੀ ਹੈ ਜਿਹੜਾ ਕਾਫੀ ਐਡਵਾਂਸ ਸਟੇਜ ਤੇ ਪਹੁੰਚ ਗਿਆ, ਜਿਹਨੂੰ ਇਹ ਗਿਆਨ ਹੋ ਗਿਆ ਕਿ ਪਰਮਾਤਮਾ ਉਹਦੇ ਅੰਦਰ ਹੈ ਔਰ ਉਹ ਜਾਣਦਾ ਰਗ ਰਗ ਦਾ ਵਾਕਫ ਹੈ, ਉਹਦੇ ਕਰਕੇ ਹੀ ਐਕਚੁਲੀ ਰਗਾਂ ਦੇ ਵਿੱਚ ਖੂਨ ਚੱਲ ਰਿਹਾ। ਤੇ ਫਿਰ ਇਹ ਉਸ ਦੀ ਮਨੋ ਅਵਸਥਾ ਹੈ ਕਿ ਮੈਂ ਹੁਣ ਕੀ ਬੋਲਾਂ, ਕਿਹਦੇ ਅੱਗੇ ਅਰਦਾਸ ਕਰਾਂ, ਤੂੰ ਤਾਂ ਮੇਰੇ ਅੰਦਰ ਹੀ ਬੈਠਾ ਆ। ਬਹੁਤ ਇਹ ਸੁੰਦਰ ਖਿਆਲ ਹੈ। ਕਈ ਵਾਰੀ ਅਸੀਂ ਕਹਿੰਦੇ ਕਿ ਗੁਰਬਾਣੀ ਕੌਂਟਰਾਡਿਕਟ ਕਰਦੀ ਹੈ, ਗੁਰਬਾਣੀ ਕੌਂਟਰਾਡਿਕਟ ਨਹੀਂ ਕਰਦੀ, ਸਾਡੀ ਸਮਝਣ ਦੇ ਵਿੱਚ ਹੀ ਕੌਂਟਰਾਡਿਕਸ਼ਨ ਹੈ ਕਿ ਕਿਹੜੀ ਸਟੇਜ ਦੇ ਲਈ ਕਿਹੜੇ ਪ੍ਰਸਥਿਤੀਆਂ ਦੇ ਲਈ ਸ਼ਬਦ ਉਚਾਰਨ ਕੀਤਾ ਗਿਆ। ਲੋਕ ਪਰੇਸ਼ਾਨ ਹਨ, ਕਿਉਂ ਪਰੇਸ਼ਾਨ ਹਨ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝਾ ਕਰਦਾ, ਪਰ ਪਹਿਲਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੱਸ ਦਈਏ। ਅੱਜ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਥੋੜੀ ਦੇਰ ਬਾਅਦ ਬਹੁਤ ਸਾਰਾ ਚਿੰਤਨ ਹੋਵੇਗਾ, ਮਸਲੇ ਹੋਣਗੇ, ਮਸਲਿਆਂ ਦਾ ਹੱਲ ਹੋਵੇਗਾ। ਤੁਹਾਡੇ ਮਸਲੇ ਜਿਹੜੇ ਨੇ, ਤੁਹਾਡੀ ਕੋਈ ਵੀ ਗੱਲਬਾਤ ਹੈ, ਕੋਈ ਸਾਡੇ ਨਾਲ ਤੁਸੀਂ ਦਿਲ ਵਾਲੀ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਈਮੇਲ ਹੈ ਜੀ request@harmanradio.com, ਔਰ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਨੂੰ ਕੋਈ ਵੀ ਤਸਵੀਰ, ਸੁਨੇਹਾ, ਵਿਚਾਰ ਕੁਛ ਵੀ ਭੇਜ ਸਕਦੇ ਹੋ। ਤੇ ਸੁਖਵਿੰਦਰ ਸਿੰਘ ਭਾਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਕੁਇਕਰਜ਼ਿਲ ਤੋਂ, ਉਨ੍ਹਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਭਾਜੀ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਹੋਏਗਾ, ਮੌਸਮ ਦੀ ਜਾਣਕਾਰੀ ਹੋਏਗੀ, ਖਬਰਾਂ ਤੇ ਪੰਛੀ ਝਾਤ ਮਾਰੀ ਜਾਏਗੀ, ਤੇ ਜਿਹੜੇ ਘਟਨਾਕ੍ਰਮ ਚੱਲ ਰਿਹਾ ਉਤੇ ਤਬਸਰੇ ਕੀਤੇ ਜਾਣਗੇ। ਦੁਨੀਆ ਬਹੁਤ ਪਰੇਸ਼ਾਨ ਹੈ, ਕਿਉਂ ਪਰੇਸ਼ਾਨ ਹਨ, ਲੋਕ ਪਰੇਸ਼ਾਨ ਹਨ। ਸਵੇਰੇ ਅਖਬਾਰਾਂ ਸਤਾਉਂਦੀਆਂ ਹਨ, ਸ਼ਾਮ ਨੂੰ ਟੈਲੀਵਿਜ਼ਨ ਉਤੇ ਜੁਰਮਾਂ ਦੇ ਸਮਾਚਾਰ ਡਰਾਉਂਦੇ ਨੇ। ਅੱਜ ਕੱਲ ਫੇਸਬੁੱਕ ਖੋਲੋ ਤੇ ਫੇਸਬੁੱਕ ਦੇ ਉਤੇ ਹਰ ਕੋਈ ਬੰਦਾ ਟਿੱਪਣੀਆਂ ਕਰ ਰਿਹਾ, ਆ ਕਰ ਦੇਣਾ ਚਾਹੀਦਾ, ਉਹ ਕਰ ਦੇਣਾ ਚਾਹੀਦਾ। ਹਰ ਕੋਈ ਥੱਕਿਆ ਹੋਇਆ, ਚਿੰਤਤ ਤੇ ਮਾਯੂਸ ਹੈ। ਕਿਸੇ ਨੇ ਪੁੱਛਿਆ, ਆਰਾਮ ਕਰਨਾ ਚਾਹੁੰਦਾ ਹਾਂ, ਕਿੱਥੇ ਜਾਵਾਂ? ਜਵਾਬ ਮਿਲਿਆ, ਕਿਧਰੇ ਜਾਣ ਦੀ ਲੋੜ ਨਹੀਂ, ਆਪਣੇ ਘਰ ਵਿੱਚ ਹੀ ਆਰਾਮ ਕੀਤਾ ਜਾ ਸਕਦਾ ਹੈ। ਅਖਬਾਰ ਬੰਦ ਕਰ ਦਿਓ, ਟੈਲੀਫੋਨ ਸਵਿੱਚ ਆਫ ਕਰ ਦਿਓ, ਕੰਪਿਊਟਰ ਪਰੇ ਰੱਖ ਦਿਓ, ਟੈਲੀਵਿਜ਼ਨ ਦਾ ਪਲੱਗ ਕੱਢ ਦਿਓ, ਆਰਾਮ ਸ਼ੁਰੂ ਹੋ ਜਾਵੇਗਾ। ਪਰ ਮਾਡਰਨ ਮਨੁੱਖ, ਅਜੋਕਾ ਮਨੁੱਖ, ਉਸ ਨੂੰ ਪਰੇਸ਼ਾਨ ਹੋਣ ਦੀ ਇਤਨੀ ਆਦਤ ਪੈ ਗਈ ਹੈ ਕਿ ਉਹ ਆਰਾਮ ਤੋਂ ਵੀ ਝੱਟ ਪਰੇਸ਼ਾਨ ਹੋ ਜਾਂਦਾ ਹੈ। ਇਹ ਵਿਚਾਰ ਸਨ ਨਰਿੰਦਰ ਸਿੰਘ ਕਪੂਰ ਦੇ ਖਿੜਕੀਆਂ ਦੇ ਵਿੱਚੋਂ। ਤੇ ਗੱਲ ਸੱਚੀ ਹੈ ਜੀ ਕਿ ਅਸੀਂ ਚਿੰਤਾ ਦੇ ਵਿੱਚ ਇੰਨੇ ਗ੍ਰਸ ਗਏ ਹਾਂ, ਇੰਨੇ ਫਸ ਗਏ ਹਾਂ ਕਿ ਚਿੰਤਾ ਵੀ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਦੀ ਸਾਨੂੰ ਕੋਈ ਲੋੜ ਨਹੀਂ, ਕੋਈ ਅਹਿਮੀਅਤ ਨਹੀਂ, ਔਰ ਸਾਡੇ ਉੱਤੇ ਕੋਈ ਲਾਗੂ ਵੀ ਨਹੀਂ ਹੁੰਦੀਆਂ ਉਹ ਚੀਜ਼ਾਂ, ਉਨ੍ਹਾਂ ਦੀ ਅਸੀਂ ਚਿੰਤਾ ਕਰੀ ਬੈਠੇ ਹਾਂ। ਇਹ ਗੱਲ ਵੈਸੇ ਸੱਚੀ ਹੈ। ਮੈਂ ਬੜੇ ਦੇਰ ਤੋਂ ਡੂੰਘੇ ਅਧਿਐਨ ਕਰ ਰਿਹਾ ਤੇ ਉਨ੍ਹਾਂ ਦੇ ਵਿੱਚ ਕੱਲ ਹੀ ਪਰਸੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਜੇ ਭਰਥਰੀ ਜਾਂ ਭਰਥਰੀ ਯੋਗੀ ਦੀਆਂ ਮੈਂ ਅਧਿਐਨ ਕਰ ਰਿਹਾ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਜਿਹੜੀ ਚਿੰਤਾ ਜਦ ਛੱਡਣੀ ਹੈ ਨਾ, ਆਪਣੇ ਆਪ ਨੂੰ ਸੁਖੀ ਕਰਨਾ ਹੈ, ਤਾਂ ਇਹ ਜਿਹੜੀਆਂ ਅਲਾਮਤਾ ਮੁਕਤ ਦੀਆਂ ਆਪਾਂ ਲਾਈਆਂ ਹੋਈਆਂ, ਇਹਨਾਂ ਨੂੰ ਹੌਲੀ ਹੌਲੀ ਲਾਉਣਾ ਪੈਣਾ ਹੈ ਕਿ ਆਪਾਂ ਜਿਹੜਾ ਭਾਰ ਚੱਕੀ ਫਿਰਦੇ ਹਾਂ ਮੁਕਤ ਦੇ, ਉਨ੍ਹਾਂ ਨੂੰ ਹੌਲੀ ਹੌਲੀ ਜੇ ਲਾ ਦਈਏ ਤਾਂ ਜ਼ਿਆਦਾ ਚੰਗਾ ਆ। ਹੁਣ ਸਾਰਿਆਂ ਨੂੰ ਵੱਡਾ ਭਾਰ ਹੈ ਇਸ ਵੇਲੇ ਸੋਸ਼ਲ ਮੀਡੀਆ ਆ, ਔਰ ਇਹ ਜਿਹੜਾ ਆ ਬਿਮਾਰੀ ਦਾ ਕਾਰਨ ਬਣ ਚੁੱਕਾ। ਮਾਨਸਿਕ ਹਾਲਾਤ ਜਿਹੜੇ ਨੇ ਉਹ ਸਹੀ ਨਹੀਂ ਹੈਗੇ ਲੋਕਾਂ ਦੇ, ਇੱਕ ਦੂਜੇ ਨਾਲ ਵੈਰ ਵਿਰੋਧ ਪਾਈ ਜਾਂਦੇ ਨੇ, ਇੱਕ ਦੂਜੇ ਦੇ ਨਾਲ ਉਹ ਖੱਜਲ ਖੁਆਰੀ ਹੋਈ ਜਾਂਦੀ ਹੈ। ਇਸ ਕਰਕੇ ਆਪਾਂ ਜੇ ਕੋਸ਼ਿਸ਼ ਕਰੀਏ ਇਹਨੂੰ ਘਟਾਉਣ ਦੀ। ਹੁਣ ਚਿੰਤਾ ਜਿਹੜੀ ਹੈ, ਚਿੰਤਾ ਅਸੀਂ ਬਗਾਨੀ ਲਾਈ ਹੋਈ ਹੈ, ਵੈਸੇ ਹੀ ਲਾਈ ਹੋਈ ਹੈ, ਉਸ ਦੀ ਕੋਈ ਲੋੜ ਵੀ ਨਹੀਂ ਹੈਗੀ। ਸੋ ਕਹਿੰਦੇ ਨੇ ਕਿ ਵੱਡੇ ਵੱਡੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਰਾਗ ਗੌੜੀ ਦੇ ਵਿੱਚ, ਵੱਡੇ ਵੱਡੇ ਜੋ ਦੀਸੇ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ। ਤੇ ਕਹਿੰਦੇ ਨੇ ਕੌਣ ਵੱਡਾ ਮਾਇਆ ਵਡਿਆਈ, ਕਹਿੰਦੇ ਮਾਇਆ ਨੂੰ ਵਡਿਆ ਕੇ ਕੌਣ ਵੱਡਾ ਹੋਇਆ ਕੋਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਇਹ ਰਾਮ ਦੇ ਨਾਲ ਸਿੰਗੁਲਰਿਟੀ ਦੇ ਨਾਲ ਜਿਹੜੀ ਇਕਾਗਰ ਹੋ ਕੇ ਤੁਸੀਂ ਉਸ ਪ੍ਰਭੂ ਨਾਲ ਲਿਵ ਲਾ ਲੈਣੀ, ਉਹਦੇ ਨਾਲ ਹੀ ਵੱਡਾ ਬਣਦਾ। ਮਾਇਆ ਦੇ ਨਾਲ ਲਿਵ ਲਾ ਕੇ, ਵਡਿਆਈ ਕਰਕੇ ਮਾਇਆ ਦੀ ਨਹੀਂ ਵੱਡਾ ਕੀਤਾ ਹੋ ਸਕਦਾ। ਤੇ ਇੱਕ ਹੋਰ ਸ਼ਬਦ ਮਹਾਰਾਜ ਨੇ ਬਹੁਤ ਹੀ ਸੁੰਦਰ ਸਾਡੇ ਨਾਲ ਸਾਂਝਾ ਕੀਤਾ ਸੀ ਕਿ ਬਹੁਤ ਚਿੰਤਾ ਬਹੁ ਚਿੰਤਾ ਚਿਤਵੇ ਆਪ ਨਾ ਪਛਾਣੇ ਧੰਦਾ ਕਰਦਿਆਂ ਅਨ ਦਿਨ ਵਿਹਾਣਾ। ਕਹਿੰਦੇ ਵੀ ਬਹੁਤ ਚਿੰਤਾ ਜਿਹੜੀ ਆ ਮਨ ਨੂੰ ਲੱਗੀ ਹੋਈ ਆ, ਆਪਣਾ ਆਪ ਅਸੀਂ ਪਛਾਣਦੇ ਨਹੀਂ, ਸਾਡੇ ਲਈ ਆਪਣੇ ਕੋਲ ਟਾਈਮ ਹੈ ਨਹੀਂ। ਸੋ ਇਹ ਜੁਗਾਂ ਜਗੰਤਰਾਂ ਤੋਂ ਇਹੀ ਸਿਧਾਂਤ ਹੈ, ਇਹੀ ਫਿਲਾਸਫੀ ਆ। ਅੱਜ ਵੀ ਅਸੀਂ ਪਰੇਸ਼ਾਨੀ ਆ, ਕਾਹਦੇ ਕਰਕੇ ਆ? ਲੋਕਾਂ ਕਰਕੇ। ਉੱਥੇ ਆਹ ਹੋ ਗਿਆ, ਉੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ, ਤੇ ਪਰ ਆਪਣੇ ਆਪ ਲਈ ਸਾਡੇ ਨਾਲ ਕੀ ਹੋ ਰਿਹਾ ਇਸ ਦੇ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਹੈ। ਹੁਣ ਇਹਦਾ ਇਲਾਜ ਵੀ ਗੁਰੂ ਸਾਹਿਬ ਦੱਸਦੇ ਨੇ। ਇੱਕ ਇਹ ਜਿਹੜਾ ਮਸਲਾ ਆ ਇਹ ਸਾਰਿਆਂ ਦਾ ਜੁਗਾਂ ਜੁਗੰਤਰਾਂ ਤੋਂ ਚੱਲਿਆ ਆਉਂਦਾ। ਕਹਿੰਦੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਾਪੇ ਰੋਗ। ਕਹਿੰਦੇ ਜਿਨ੍ਹਾਂ ਬੰਦਿਆਂ ਨੂੰ ਬਹੁਤ ਚਿੰਤਾ, ਬਹੁਤ ਤੋਂ ਵੀ ਬਹੁਤ ਚਿੰਤਾ ਆ, ਔਰ ਉਸ ਚਿੰਤਾ ਦੇ ਨਾਲ ਦੇਹ ਦੇ ਵਿੱਚ ਰੋਗ ਲੱਗੇ ਹੋਏ ਨੇ, ਗ੍ਰਸਤ ਕਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਉਹ ਗ੍ਰਸਤ ਦੇ ਵਿੱਚ, ਫੈਮਿਲੀ ਲਾਈਫ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ ਇੰਨਾ ਕੁ ਉਹ ਫਸਿਆ ਪਿਆ ਆ ਕਿ ਇੱਕ ਦਿਨ ਹਰਖ ਹੁੰਦਾ ਤੇ ਕਦੇ ਸੋਗ ਹੁੰਦਾ ਆ, ਤੇ ਹਮੇਸ਼ਾ ਹੀ ਕੋਈ ਨਾ ਕੋਈ, ਜਿੱਦਾਂ ਆਪਣੇ ਪਰਿਵਾਰਾਂ ਚ ਦੇਖੋ, ਕਦੇ ਮੌਤ ਹੋ ਗਈ, ਕਿਤੇ ਟ੍ਰੈਜਡੀ ਹੋ ਗਈ, ਕਿਤੇ ਆਹ ਹੋ ਗਿਆ, ਇਹਦੇ ਇਹਨਾਂ ਇਹ ਘਟਨਾਕ੍ਰਮ ਉਹਦੇ ਦੁਆਲੇ ਚੱਲਣ ਲੱਗ ਪਿਆ। ਗਾਉਣ ਕਰੇ ਚੋ ਕੁੰਟਕਾ ਘੜੀ ਨਾ ਬੈਸਣ ਯੋਗ। ਕਹਿੰਦੇ ਨੇ ਕਿ ਹਮੇਸ਼ਾ ਹੀ ਘੁੰਮਦਾ ਰਹਿੰਦਾ ਚਾਰੇ ਪਾਸੇ, ਤੇ ਕਿਤੇ ਵੀ ਬੈਠਣ ਦਾ ਉਹਨੂੰ ਟਾਈਮ ਨਹੀਂ ਮਿਲਦਾ। ਇਹ ਮੈਨੂੰ ਲੱਗਦਾ ਤਿੰਨੇ ਪੰਕਤੀਆਂ ਮੇਰੇ ਤਾਂ ਮਿੰਟੂ ਬਰਾੜ ਦੇ ਉੱਤੇ ਲਾਗੂ ਹੁੰਦੀਆਂ ਨੇ। ਚਲੋ ਮੈਂ ਦੁਬਾਰਾ ਪੜ੍ਹਦਾ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੋ ਕੁੰਟਕਾ ਘੜੀ ਨਾ ਬੈਸਣ ਸੋਏ। ਹੁਣ ਕਹਿੰਦੇ ਇਹਨਾਂ ਹਾਲਾਤਾਂ ਦੇ ਵਿੱਚ ਚਿੰਤਾ ਤੋਂ ਕਿੱਦਾਂ ਦੂਰ ਹੋਵੇ ਬੰਦਾ, ਇਹਦਾ ਇੱਕ ਪੰਕਤੀ ਦੇ ਵਿੱਚ ਉਹ ਹੱਲ ਦੱਸਦੇ ਨੇ। ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਕਹਿੰਦੇ ਨੇ ਕਿ ਉਸ ਇਹਨਾਂ ਹਾਲਾਤਾਂ ਦੇ ਵਿੱਚ ਵੀ ਅਗਰ ਪਰਮਾਤਮਾ ਦਾ ਚੇਤਾ ਆ ਜਾਵੇ ਚਿੱਤ ਚ, ਤਾਂ ਤਨ ਤੇ ਮਨ ਦੋਨੋਂ ਜਿਹੜੇ ਆ ਨਿਰਮਲ ਹੋ ਜਾਂਦੇ ਨੇ। ਇਸੇ ਵਿਚਾਰ ਦੇ ਨਾਲ ਹੀ ਇੱਕ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ, ਤੇ ਜਤਿੰਦਰ ਧਿਮਾਨ ਦੀ ਆਵਾਜ਼ ਦੇ ਵਿੱਚ।
ਜਿਹੜਾ ਅੱਗੇ ਹੋ ਕੇ ਕਰਦਾ ਪੱਗ ਵੱਟ ਯਾਰ ਤੇ ਯਕੀਨ ਨੀ ਜੋ ਕਰਦਾ। ਥਾਮਦਾ ਨਸ਼ੇ ਦਾ ਵਪਾਰ ਚੌਂਕੀ ਮਾਰ ਕੇ ਚਲਾਵੇ ਕੁੰਡਾ ਧਾਲੀਵਾਲ ਗੱਲ ਉਸ ਦੀ ਸੁਣਾਵੇ ਕੱਟਦਾ ਜੋ ਸ਼ਿਲਾ ਬੈਡ ਸ਼ਮਸ਼ਾਨ ਤੇ ਉਹ ਬੰਦਾ ਯਾਰੋ ਬੋਝ ਹੈ ਜਹਾਨ ਤੇ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਤੇ ਅੱਜ ਦਿਨ ਐਤਵਾਰ ਹੈ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਸੋ ਕੀ ਕਰ ਰਹੇ ਹੋ ਜੀ ਅੱਜ ਤੇ ਮੈਨੂੰ ਲੱਗਦਾ ਕਿ ਮੌਸਮ ਅੱਜ ਬੜਾ ਸੋਹਣਾ ਹੈ ਰਮਣੀਕ ਹੈ ਤੇ ਆਨੰਦ ਮਾਣ ਰਹੇ ਹੋਵੋਗੇ ਤੁਸੀਂ ਆਲੇ ਦੁਆਲੇ ਗਾਰਡਨ ਵੀ ਅੱਜ ਕਰਨ ਵਾਲਾ ਹੈ ਗੁਰਦੁਆਰਾ ਸਾਹਿਬ ਵੀ ਜਾਣਾ ਹੈ ਮਿੱਤਰਾਂ ਸੱਜਣਾਂ ਨੂੰ ਵੀ ਮਿਲਣਾ ਹੈ ਖੈਰ ਪ੍ਰੋਗਰਾਮ ਵੀ ਸੁਣੀ ਜਾਣਾ ਹੈ ਤੇ ਨਾਲ ਨਾਲ ਕਾਰਜ ਵੀ ਕਰੀ ਜਾਣੇ ਆ ਲਓ ਆਪਾਂ ਸੁਨੇਹੇ ਲੈਂਦੇ ਹਾਂ ਪਹਿਲਾਂ ਗੌਰਵ ਸ਼ਰਮਾ ਸਾਡੇ ਨਾਲ ਵਿਨੀਪੈਗ ਤੋਂ ਜੁੜੇ ਨੇ ਉਨ੍ਹਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਆ ਕੁਝ ਵਿੰਗੀਆਂ ਟੇਢੀਆਂ ਮੇਖਾਂ ਜਿਹੜੀਆਂ ਗੱਡਣੀ ਹੋਈਆਂ ਤੇ ਸਿੱਧੀ ਗੱਡ ਹੋ ਰਹੀ ਹੈ ਕਹਿੰਦੇ ਦੁਨੀਆਂ ਵੀ ਬੜੀ ਚੰਦਰੀ ਹੈ ਜੋ ਟੇਢਾ ਆ ਉਸ ਨੂੰ ਛੱਡ ਦਿੰਦੀ ਆ ਜੋ ਸਿੱਧਾ ਉਸ ਨੂੰ ਠੋਕ ਦਿੰਦੀ ਆ ਠੀਕ ਹੈ ਜੀ ਤੇ ਬਚਿੱਤਰ ਸਿੰਘ ਸਾਡੇ ਗੁਆਂਢ ਚੋਂ ਹੀ ਮੈਸੇਜ ਪਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਦਿਲ ਵਾਲੀ ਗੱਲ ਸੁਣ ਰਹੇ ਹਾਂ ਜੀ ਤੇ ਦੇਖੋ ਕੀ ਸੱਪ ਕੱਢਦੇ ਆ ਮਿੰਟੂ ਭਾਜੀ ਇੰਡੀਆ ਤੋਂ ਆ ਕੇ ਸੱਪ ਆਪਣੇ ਸਾਡੇ ਨਿਕਲੇ ਪਏ ਨੇ ਅਸੀਂ ਸੱਪ ਨਹੀਂ ਕੱਢ ਸਕਦੇ ਖੈਰ ਖਿਆਲ ਰੱਖਿਓ ਪਤਾ ਕੋਈ ਨਹੀਂ ਹੁੰਦਾ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ ਜੁੜੇ ਸਨ ਸਾਡੇ ਨਾਲ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਪਰਮਾਤਮਾ ਅੱਗੇ ਕੀਤੀ ਅਰਦਾਸ ਕਦੀ ਵੀ ਵਿਅਰਥ ਨਹੀਂ ਜਾਂਦੀ ਹਾਂਜੀ ਬਿਲਕੁਲ ਤੇ ਟਾਈਮ ਜ਼ਰੂਰ ਲੱਗ ਜਾਂਦਾ ਆ ਕਈ ਵਾਰੀ ਅਸੀਂ ਉਸ ਅਰਦਾਸ ਦਾ ਫਲ ਜਿਹੜਾ ਆ ਉਹ ਸੋਚ ਨਹੀਂ ਸਕਦੇ ਹੁੰਦੇ ਪਰ ਵਿਅਰਥ ਨਹੀਂ ਜਾਂਦੀ ਸੱਚੇ ਦਿਲੋਂ ਕੀਤੀ ਹੋਈ ਨਵਰਾਜ ਬਲ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਪ੍ਰੋਗਰਾਮ ਔਨ ਕਰ ਲਿਆ ਜੀ ਤੇ ਅਗਲੇ ਦੋ ਘੰਟੇ ਤੁਹਾਡੇ ਨਾਲ ਹੀ ਆ ਬਹੁਤ ਬਹੁਤ ਸ਼ੁਕਰੀਆ ਜੀ ਬੜਾ ਮਾਣ ਹੈ ਤੁਹਾਡੇ ਤੇ ਤੁਸੀਂ ਸਾਡੇ ਨਾਲ ਹੋ ਤੇ ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਰਾਜ ਠੀਕ ਠਾਕ ਹੋ ਜੀ ਤੇ ਲਓ ਆਪਾਂ ਹੁਣ ਬਾਕੀ ਸ਼ਹਿਰਾਂ ਨੂੰ ਵੀ ਨਾਲ ਜੋੜੀਏ ਤੇ ਉਨ੍ਹਾਂ ਦੀਆਂ ਵੀ ਹਾਜ਼ਰੀਆਂ ਲਾਈਏ ਕੇਨਸ ਅੱਜ ਹਲਕੀ ਬੱਦਲਵਾਈ ਹੋਣ ਦੀ ਸੰਭਾਵਨਾ 32 ਡਿਗਰੀ ਬ੍ਰਿਸਬਨ 31 ਡਿਗਰੀ ਤਾਂ ਕੌਫਸਾਰਵਰ 27 ਡਿਗਰੀ ਔਰ 29 ਡਿਗਰੀ ਦਿਨ ਸਾਫ ਸਿਡਨੀ ਦੇ ਵਿਚ ਕੈਨਬਰਾ ਦੇ ਵਿਚ 33 ਡਿਗਰੀ ਦਿਨ ਸਾਫ ਮੈਲਬਨ ਦੇ ਵਿਚ ਹਲਕੀ ਬੱਦਲਵਾਈ ਹੋ ਸਕਦੀ ਹੈ 27 ਡਿਗਰੀ ਐਡਲੇਡ ਦੇ ਵਿਚ ਵੀ ਇਸੇ ਤਰ੍ਹਾਂ 35 ਡਿਗਰੀ ਪਰ ਗਰਮ ਹੈ ਸੈਂਟਰਲ ਆਸਟ੍ਰੇਲੀਆ ਗਰਮ ਹੈ ਕਿਉਂਕਿ ਉਧਰ ਐਲਿਸ ਸਪ੍ਰਿੰਗ ਵੀ 39 ਡਿਗਰੀ ਆ 31 ਡਿਗਰੀ ਤੇ ਦਿਨ ਸਾਫ ਪਰਥ ਦੇ ਵਿਚ ਆ ਤੇ ਡਾਰਵਿਨ ਦੇ ਵਿਚ 33 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 11 ਡਿਗਰੀ ਤਾਪਮਾਨ ਹੈ ਹਲਕੀ ਬੱਦਲਵਾਈ ਧੁੰਦ ਪਈ ਹੋਈ ਆ ਤੇ ਦਿਨਾਂ ਨੂੰ ਧੁੱਪ ਨਿਕਲੇਗੀ ਤੇ ਹੋ ਸਕਦਾ ਹਲਕੀ ਬੂੰਦਾਬਾਂਦੀ ਵੀ ਦੁਪਹਿਰ ਤੋਂ ਬਾਅਦ ਹੋ ਜਾਵੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਹੀ ਸੁਨੇਹੇ ਹੋਰ ਸਾਡੇ ਤੱਕ ਪਹੁੰਚੇ ਨੇ ਜੀ ਤੇ ਰਾਜਮਹਿੰਦਰ ਕਹਿ ਰਹੇ ਨੇ ਕਿ ਪਰਿਵਾਰ ਦੇ ਨਾਲ ਸੁਣ ਰਹੇ ਹਾਂ ਜੀ ਥੈਂਕ ਯੂ ਜੀ ਜੀ ਆਇਆਂ ਨੂੰ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਲਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ ਕਿਸ਼ੋਰ ਕੁਮਾਰ ਜੀ ਦੀ ਖੂਬਸੂਰਤ ਆਵਾਜ਼ ਦੇ ਵਿੱਚ
ऐसे न मुझे तुम देखो सीने से लगा लूंगा तुमको मैं चुरा लूंगा तुमसे दिल में छुपा लूंगा ऐसे न मुझे तुम देखो सीने से लगा लूंगा तुमको मैं चुरा लूंगा तुमसे दिल में छुपा लूंगा हे 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 कितना तरसाया है धीमी धीमी आग से एक शोला भड़काया है दूर से तुमने इस दिल को कितना तरसाया है मैं अब इस दिल के सारे अरमान निकालूंगा तुमको मैं चुरा लूंगा तुमसे दिल में छुपा लूंगा। ऐसे न मुझे तुम देखो सीने से लगा लूंगा, तुमको मैं चुरा लूंगा तुमसे दिल में छुपा लूंगा। दामन में चुनकर हम फूल भर लेंगे, रास्ते के कांटे सारे दूर कर लेंगे। प्यार के दामन में चुनकर हम फूल भर लेंगे, रास्ते के कांटे सारे दूर कर लेंगे। जाने मन तुमको अपनी मैं जान बना लूंगा, तुमको मैं चुरा लूंगा तुमसे दिल में छुपा लूंगा। ऐसे न मुझे तुम देखो सीने से लगा लूंगा, तुमको मैं चुरा लूंगा तुमसे दिल में छुपा लूंगा।
बहुत सोहना गीत सी जी, रोमांटिक गीत। ते हुण कुछ आस्ट्रेलिया दीआं खबरां तुहाडे नाल सांझीआं कर लैणे आं। तुहानूं पता कि न्यू साउथ वेल्स दे विच इलैक्शन आ रही है बड़ी छेती, 23 मार्च नूं रखी हुई है, ते मामला काफी भखिया होया। साडे इलाके चों गुरमेश भंगल नैशनल पार्टी दे नुमाइंदे दे तौर ते चुणे गए ने, ते उहनां दी वी जिहड़ी कैंपेन है फुल स्विंग ते चल रही है। ते इस तो अलावा इस वरी सिडनी दे विच जिहड़ी रहण दी कीमत है, जिहड़ी इट्स अ कॉस्ट ऑफ लिविंग, खर्चा जिहड़ा कहिंदे बहुत हुंदा सिडनी वालियां दा, सिडनी च रहना बड़ा महंगा आ, उह केंद्र बनिया होया है इलैक्शनस दा। हुण मैनूं इह नहीं समझ आउंदी कि किस तरह तुसीं रह सकदे हो जे तुहाडी सिटियां दे विच रहना कोई खेड नहीं हैगी। भारत दे विच भी तुसीं जिथे मर्जी चल जाओ शहर दे विच रहना, सारी चीज तुहानूं मुल दी लैणी पैणी है, ते तुसीं कोई अपनी चीज नहीं उगा सकदे, पशु नहीं रख सकदे, खैर सिडनी तां वैसे नहीं रख सकदे। पिंडां दे विच कई लोक जिहड़े ने ओह इदां हुंदे ने कि थोड़ी जमीन हुंदी आ ते पशु रख लैंदे ने, अपना सब्जियां ला लैंदे ने, ते उहनां दा जिहड़ा खर्चा घट जांदा, आबो हवा भी चंगी हुंदी आ। ते शहर दे विच रहना ਤੁਹਾਨੂੰ ਕੋਈ ਨਾ ਕੋਈ ਵਧੇਰੇ ਗੁਣ ਤੁਹਾਡੇ ਵਿਚ ਹੋਣੇ ਚਾਹੀਦੇ ਆ, ਜਿਹਦੇ ਕਰਕੇ ਤੁਸੀਂ ਥੋੜਾ ਜਿਹਾ ਜ਼ਿਆਦਾ ਆਪਣੀ ਆਮਦਨ ਕਰੋ। ਤਾਂ ਹੁਣ ਦੇਖੋ ਹਰ ਚੀਜ਼ ਮੁੱਲ ਦੀ ਆ, ਤੇ ਫਿਰ ਜਦੋਂ ਮੁੱਲ ਹੁੰਦਾ ਤਾਂ ਮੁੱਲ ਤਾਂ ਫਿਰ ਸੇਮ ਹੀ ਆ। ਪਿੰਡਾਂ ਵਾਲਿਆਂ ਲਈ ਵੀ ਉਹੀ ਬਿਜਲੀ ਦੇ ਰੇਟ ਨੇ, ਸ਼ਹਿਰਾਂ ਵਾਲਿਆਂ ਲਈ ਵੀ, ਟੈਲੀਫੋਨ ਦੇ ਵੀ, ਮੈਨੂੰ ਸਮਝ ਨਹੀਂ ਆਉਂਦੀ ਸ਼ਹਿਰਾਂ 'ਚ ਰੇਟ ਕਿੱਦਾਂ ਘੱਟ ਸਕਦੇ ਨੇ। ਸੋ ਇਹਦੇ ਇਹ ਇਲੈਕਸ਼ਨ ਦਾ ਮੁੱਦਾ ਬਣਿਆ ਹੋਇਆ ਇਸ ਵਾਰੀ। ਤਾਂ ਇਸ ਤੋਂ ਇਲਾਵਾ ਹੋਰ ਕੋਈ ਬਹੁਤੀ ਖਾਸ ਖਬਰ ਆਸਟ੍ਰੇਲੀਆ ਦੇ ਵਿਚੋਂ ਨਹੀਂ ਹੈਗੀ। ਅਮਰੀਕਾ ਦੇ ਵਿਚ ਡੋਨਲਡ ਟਰੰਪ ਨੇ ਇਕ ਵਾਰੀ ਫਿਰ ਐਮਰਜੈਂਸੀ ਲਾਤੀ ਹੈ ਔਰ ਕੰਧ ਬਣਾਉਣ ਦੇ ਲਈ, ਵੀ ਕਹਿੰਦੇ ਐਮਰਜੈਂਸੀ ਲਾਣੀ ਆ, ਪਰ ਬਹੁਤ ਸਾਰੇ ਕਹਿ ਰਹੇ ਨੇ ਕਿ ਇੱਥੇ ਕੋਈ ਐਮਰਜੈਂਸੀ ਵਾਲੀ ਕੋਈ ਗੱਲ ਨਹੀਂ ਹੈਗੀ, ਪਤਾ ਨਹੀਂ ਕਿਉਂ ਐਮਰਜੈਂਸੀ ਲੱਗੀ ਹੋਈ ਆ। ਸੋ ਇਹ ਮੈਸੇਜ ਵੀ ਆਪਣੇ ਸਰੋਤਿਆਂ ਦੇ ਲਈ ਜਾਣੇ ਆ। ਹਰਿਸ਼ ਅਰੋੜਾ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਜੀ? ਸਲਾਮ ਨਮਸਤੇ, ਬਿਲਕੁਲ ਸਲਾਮ ਨਮਸਤੇ ਜੀ। ਤੇ ਕਹਿੰਦੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣੇ, ਬਹੁਤ ਬਹੁਤ ਧੰਨਵਾਦ। ਰੁਪਿੰਦਰਜੀਤ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ, ਕੰਮ ਦੇ ਨਾਲ ਨਾਲ ਸੈਟਰਡੇ ਨਾਈਟ ਹੈ ਜੀ ਇਟਲੀ ਦੇ ਵਿਚ, ਕਿਆ ਬਾਤ ਹੈ ਜੀ ਇਟਲੀ ਵਾਲੇ, ਠੰਡ ਕਿੰਨੀ ਕਾ ਇਹ ਵੀ ਦੱਸ ਦਿਓ। ਤੇ ਲੱਕੀ ਖੱਟੜਾ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਕਹਿੰਦੇ ਨੇ ਕਿ ਭਾਜੀ ਮਜ਼ਾ ਆ ਗਿਆ ਗਾਣਾ ਸੁਣ ਕੇ, ਗਾਣੇ ਵੈਸੇ ਵੀ ਬਹੁਤ ਸੁਣੀ ਦੇ ਆ ਪਰ ਜਦੋਂ ਤੁਸੀਂ ਲਾਉਂਦੇ ਹੋ ਤਾਂ ਅਲੱਗ ਹੀ ਮਜ਼ਾ ਆਉਂਦਾ ਹੈ, ਪਤਾ ਨਹੀਂ ਕਿਉਂ। ਰੇਡੀਓ ਦੀ ਇਹ ਖਾਸੀਅਤ ਹੈ ਜੀ, ਦੇਖੋ ਗਾਣੇ ਬਹੁਤ ਹੁੰਦੇ ਨੇ, ਮੇਰੇ ਕੋਲ ਪਏ ਨੇ, ਬਥੇਰੇ ਗਾਣੇ ਪਏ ਨੇ, ਸਾਰਿਆਂ ਕੋਲ ਹੁੰਦੇ ਨੇ, ਪਰ ਜਦੋਂ ਨਾ ਰੇਡੀਓ ਤੇ ਲੱਗਦਾ ਆ ਉਹਦਾ ਆਪਣਾ ਹੀ ਆਨੰਦ ਹੁੰਦਾ, ਉਹ ਕਿਉਂਕਿ ਥੋੜਾ ਬਹੁਤਾ ਉਹ ਇੱਕ ਕੰਟੈਕਸਟ ਦੇ ਵਿੱਚ ਲਾਇਆ ਹੁੰਦਾ, ਮਿਥ ਕੇ ਲਾਇਆ ਹੁੰਦਾ ਵੀ ਮੈਂ ਤੁਹਾਨੂੰ ਗਾਣਾ ਸੁਣਾਉਣਾ ਆ। ਸੋ ਇਹ ਕਾਰਨ ਹੁੰਦਾ ਆ। ਖੈਰ ਰੇਡੀਓ ਦੀਆਂ ਰਮਜ਼ਾਂ ਨੇ, ਤੇ ਉਹ ਕਹਿੰਦੇ ਵੀ ਮੈਂ ਘਾਹ ਕੱਟ ਰਿਹਾ, ਠੀਕ ਹੈ, ਘਾਹ ਕੱਟ ਨਹੀਂ ਰਹੇ ਸ਼ਾਇਦ, ਲੋਨ ਬਣਾ ਰਹੇ ਆ, ਕੁਛ ਹੋਰ ਵੀ ਕਰ ਸਕਦੇ ਨੇ। ਗੁਰਿੰਦਰ ਪੰਗਲ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੁੜੇ ਆਏ ਆ? ਚਲੋ ਮਾਫ਼ੀ ਚਾਹੁੰਦੇ ਹਾਂ ਕਿ ਤੁਹਾਨੂੰ ਮਿਲ ਨਹੀਂ ਸਕੇ, ਬਹੁਤ ਹੀ ਅਰਜੈਂਟ ਕੰਮ ਪੈ ਗਿਆ ਸੀ ਉਸ ਦਿਨ। ਜੋਗਿੰਦਰ ਵੀ ਸਾਡੇ ਨਾਲ ਜੁੜੇ ਨੇ, ਜੋਗੀ ਜੀ ਐਡਲੇਡ ਤੋਂ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਕੀ ਹਾਲ ਚਾਲ ਹੈ ਜੋਗੀ ਜੀ? ਠੀਕ ਠਾਕ ਹੋ? ਤੇ ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ। ਤੇ ਲਓ ਹੁਣ ਇਕ ਹੋਰ ਗੀਤ ਤੁਹਾਨੂੰ ਕਲਾਸਿਕ ਸੁਣਾਉਂਦੇ ਹਾਂ, ਜਗਮੋਹਨ ਕੌਰ ਤੇ ਕੇ ਦੀਪ ਦੀ ਆਵਾਜ਼ ਦੇ ਵਿਚ। ਇਹ ਗੀਤ ਨਾ ਬੜਾ ਚੱਲਦਾ ਹੁੰਦਾ ਸੀ ਸਪੀਕਰਾਂ ਦੇ ਉੱਤੇ, ਰੇਡੀਓ ਦੇ ਉੱਤੇ ਵੀ ਚੱਲਦਾ ਸੀ, ਪਰ ਟਰੱਕਾਂ ਤੇ ਵਿਆਹਾਂ ਸ਼ਾਦੀਆਂ ਚ ਜ਼ਿਆਦਾ ਚੱਲਦਾ ਹੁੰਦਾ ਸੀ। ਲਓ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਮਿੰਟੂ ਬਰਾੜ ਜੀ ਚਾਹ ਦੀਆਂ ਚੁਸਕੀਆਂ ਲੈ ਰਹੇ ਨੇ, ਮੈਂ ਹੁਣੇ ਫੋਨ ਕੀਤਾ ਸੀ, ਉਹ ਵੀ ਰੈਡੀ ਨੇ। ਮਿਲਦੇ ਹਾਂ ਗੀਤ ਦੇ ਉਸ ਪਾਰ।
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇਕ ਵਾਰੀ ਫੇਰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਸਟੂਡੀਓ ਤੋਂ, ਔਰ ਮੇਰੇ ਨਾਲ ਰਿਵਰਲੈਂਡ ਤੋਂ ਜਾਣੀ ਕਿ ਰੈਨਮਾਰਕ ਇਲਾਕੇ ਤੋਂ ਜੁੜ ਚੁੱਕੇ ਨੇ ਮਿੰਟੂ ਬਰਾੜ ਜੀ। ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਾਲ ਚਾਲ ਬਹੁਤ ਵਧੀਆ ਜੀ। ਹਾਲ ਵਧੀਆ ਤੇ ਚਾਲ ਮਸਤਾ ਜਿਹਨੂੰ ਕਹਿੰਦੇ ਆ, ਤੇ ਜਿਹੜਾ ਗਰਮ ਵੈਦਰ ਅੱਜ ਥੋੜਾ ਜਿਹਾ ਫੇਰ ਦੁਬਾਰੇ ਪਿਛਲਾ ਵੀਕ ਠੰਡਾ ਲੱਗ ਕੇ ਤੇ ਅੱਜ ਥੋੜਾ ਜਿਹਾ ਗਰਮੀ ਵੱਲ ਨੂੰ ਮੁੜਿਆ ਤੇ ਪਰ ਟਿਕਾ ਹੋਇਆ ਦਿਨ ਜਿਹਨੂੰ ਐ ਨੀ ਕਹਿੰਦੇ ਪੂਰਾ ਟਿਕਾਓ ਹੁੰਦਾ ਜੀ, ਖਾਸ ਕਰਕੇ ਜਿਹੜੀ ਸਪਰੇਆਂ ਕਰਨ ਵਾਲਾ ਦਿਨ ਅੱਜ ਕਹਿ ਸਕਦੇ ਆ, ਹਵਾ ਨੀ ਵਗ ਰਹੀ ਕੋਈ ਖਾਸ ਤੇ ਵਧੀਆ ਟਿਕਿਆ ਹੋਇਆ, ਬੜੀ ਧੁੱਪ ਲੱਗੀ ਹੋਈ ਆ ਤੇ ਜਦੋਂ ਇਹ ਜੇ ਮੌਸਮ ਚ ਸਪਰੇ ਕਰੀ ਜਾਂਦੀ ਹੈ ਤੇ ਉਹਦਾ ਨਤੀਜੇ ਆ ਜਿਹੜੇ 100% ਆਉਂਦੇ ਆ।
ਠੀਕ ਹੈ ਜੀ, ਹਾਂਜੀ ਬਿਲਕੁਲ, ਦਿਨ ਜਿਹਨੂੰ ਸੁੰਨ ਕਹਿੰਦੇ ਨੇ ਸਪਰੇ ਵਾਲਾ, ਪਰ ਤੁਹਾਨੂੰ ਪਤਾ ਕਿ ਬਿਲਕੁਲ ਜ਼ੀਰੋ ਇਹੋ ਜਿਹੇ ਦਿਨ ਦੇ ਵਿਚ ਸਪਰੇ ਪਾਉਣਾ ਨੀ ਚਾਹੀਦਾ। ਵੈਸੇ ਹਲਕੀ ਹਲਕੀ ਬਰੀਜ ਕਹਿੰਦੇ ਹੋਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਜ਼ਿਆਦਾ ਸਮਾਂ ਫਿਰ ਹਵਾ ਚ ਰਹਿੰਦਾ ਹੈ ਸਪਰੇ ਤੇ, ਆਂਢ ਗੁਆਂਢ ਕਈ ਕਿਲੋਮੀਟਰ ਮੀਲਾਂ ਤੱਕ ਚਲੇ ਜਾਂਦਾ ਹੈ। ਵੈਸੇ ਖੈਰ ਇਹ ਆਪਾਂ ਖੇਤੀ ਦੇ ਨੁਕਤੇ ਆ, ਇਹ ਆਪਾਂ ਨੂੰ ਮੈਨੂੰ ਖਿਆਲ ਬਹੁਤੇ ਦੱਸਣੇ ਨੀ ਚਾਹੀਦੇ ਲੋਕਾਂ ਨੂੰ, ਐਵੇਂ ਹੁਣ ਸ਼ਹਿਰ ਦੇ ਵਿਚ ਸਪਰੇ ਪਾਉਣ ਲੱਗ ਜਾਣ ਏਦਾਂ ਦੇ ਦਿਨ ਚੌਕਾ ਹੋ ਜਾਂਦਾ ਫਿਰ ਤੇ। ਮਿੰਟੂ ਜੀ ਜੋਗੀ ਹੁਣੀ ਐਡਲੇਟ ਤੋਂ ਸਾਡੇ ਨਾਲ ਇੱਕ ਚੁਟਕਲਾ ਸਾਂਝਾ ਕਰ ਰਹੇ ਨੇ ਤੇ ਕਹਿੰਦੇ ਨੇ ਲੇਡੀਜ਼ ਦੀਆਂ ਕਹਿੰਦੇ ਕੈਲਕੂਲੇਸ਼ਨ ਜਿਹੜੀਆਂ ਹਿਸਾਬ ਕਿਤਾਬ ਦੀਆਂ ਵੱਖਰੀਆਂ ਹੁੰਦੀਆਂ ਨੇ। ਇੱਕ ਲੇਡੀ ਗਈ ਤੇ ਆਫੀਸਰ ਉਹਨੂੰ ਪੁੱਛਦਾ ਵੀ ਮੈਡਮ ਮੈਂ ਨਾ ਇਹ ਫਾਰਮ ਭਰਨਾ ਆ, ਤੁਸੀਂ ਆਪਣੇ ਹਸਬੈਂਡ ਦੀ ਏਜ ਤੇ ਆਪਣੀ ਏਜ ਮੈਨੂੰ ਦੱਸੋ। ਤੇ ਉਹ ਲੇਡੀ ਕਹਿੰਦੀ ਆ ਵੀ ਜਦੋਂ ਨਾ ਮੈਂ ਵਿਆਹੀ ਗਈ ਸੀ ਤਾਂ ਮੇਰਾ ਹਸਬੈਂਡ ਜਿਹੜਾ ਸੀ ਉਹ 25 ਸਾਲ ਦਾ ਸੀ ਤੇ ਮੈਂ 18 ਸਾਲ ਦੀ, ਤੇ ਹੁਣ ਉਹ 50 ਸਾਲ ਦਾ ਹੋ ਗਿਆ, ਜਾਣੀ ਕਿ ਡਬਲ ਹੋ ਗਿਆ। ਇਹਦਾ ਮਤਲਬ ਫਿਰ ਮੇਰੀ ਉਹ ਮੈਂ ਵੀ ਡਬਲ ਹੋ ਗਈ ਆ, ਮੇਰੀ 36 ਸਾਲ ਦੀ ਏਜ ਹੋ ਗਈ ਆ। ਤੇ ਆਫੀਸਰ ਅਜੇ ਵੀ ਕੈਲਕੂਲੇਸ਼ਨਾਂ ਕਰ ਰਿਹਾ ਵੀ ਕਿਹੜਾ ਫਾਰਮੂਲਾ ਲੱਗਿਆ। ਫਾਰਮੂਲਾ ਪਤਾ ਨੀ ਕਿਹੜਾ ਲੱਗ ਗਿਆ। ਖੈਰ ਜਗਵੀਰ ਸਿੱਖ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਜਗਵੀਰ ਜੀ? ਠੀਕ ਠਾਕ ਹੋ? ਤੇ ਪਾਲਾ ਬੈਂਸ ਕੋਬਰਮ ਤੋਂ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚ ਜਿਹੜੇ ਗੀਤ ਲੱਗ ਰਹੇ ਨੇ ਪੂਰੇ ਅੱਤ ਨੇ ਤੇ ਆਨੰਦ ਆ ਰਿਹਾ ਜੀ ਪ੍ਰੋਗਰਾਮਾਂ ਦਾ। ਸੋ ਇੱਕ ਨੌਜਵਾਨ ਦੀ ਜੀ ਇਨ੍ਹਾਂ ਦੇ ਦੋਸਤ ਦੀ ਮੌਤ ਹੋਈ ਆ ਪਿਛਲੇ ਹਫ਼ਤੇ, ਬੜਾ ਦੁੱਖ ਲੱਗਿਆ। ਤੇ ਐਡਲੇਡ ਵਾਸੀ ਸਨ ਉਹ ਆਪਣੇ ਮਿੰਟੂ ਜੀ।
ਜੀ ਜੀ ਬਿਲਕੁਲ ਜੀ ਬਿਲਕੁਲ, ਐਡਲੇਡ ਤੋਂ ਸਾਡਾ ਬੜਾ ਪਿਆਰਾ ਮਿੱਤਰ ਸੀ ਜੀ ਸੁੱਖਾ
ਜੀ,
ਤੇ ਉਹਨਾਂ ਦੀ ਜਿਹੜੀ ਅਚਨਚੇਤ ਮੌਤ ਹੋਈ। ਪਰ ਮੈਂ ਉਹਨਾਂ ਸਾਰੇ ਨੌਜਵਾਨ ਸਾਥੀਆਂ ਨੂੰ ਖਾਸ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਇਹ ਜੇ ਮੌਕੇ ਤੇ ਪਰਿਵਾਰ ਦੀ ਇੰਨੀ ਵੱਧ ਚੜ ਕੇ ਹੈਲਪ ਕੀਤੀ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਜਦੋਂ ਤੁਸੀਂ ਮੈਂ ਉਸ ਗਰੁੱਪ ਦਾ ਹਿੱਸਾ ਤੇ ਮੈਂ ਦੇਖ ਰਿਹਾ ਵੀ ਕਿਵੇਂ ਨੌਜਵਾਨਾਂ ਨੇ ਆਪਦੀ ਬਿੱਤੋਂ ਬਾਹਰ ਹੋ ਕੇ ਉਹ ਚ ਫੰਡ ਦਿੱਤੇ ਆ, ਤੇ ਨਾ ਕਿ ਐਵੇਂ ਵੀ ਕਈ ਵਾਰ ਹੁੰਦਾ ਵੀ ਫੇਸਬੁੱਕ ਤੇ ਪਰਿਵਾਰਕ ਨੂੰ ਇੱਕ ਵੱਖਰੇ ਕਿਸਮ ਦਾ ਢੰਗ ਨਾਲ ਕੀਤਾ ਜਾਂਦਾ ਪਰ ਉਹ ਚੰਗਾ ਨੀ ਲੱਗਦਾ, ਤੇ ਕਈ ਵਾਰੀ ਉਹ ਹਰਟ ਵੀ ਕਰਦਾ ਤੇ ਕਈ ਵਾਰੀ ਉਹ ਲੋਕਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਜਿਹੜੇ ਦੂਰ ਦੁਰਾਡੇ ਦੇ ਹੁੰਦੇ ਜਿਨ੍ਹਾਂ ਦਾ ਕੋਈ ਲਿੰਕ ਨੀ ਹੁੰਦਾ। ਪਰ ਇਹ ਉਹ ਲੋਕ ਸਨ ਜਿਹੜੇ ਦਿਲੋਂ ਸੁੱਖੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦਾ ਦਿਲੋਂ ਪਿਆਰ ਸੀ ਤੇ ਉਹਨਾਂ ਨੇ ਫਿਰ ਬਿਨਾਂ ਕਹੇ ਵੱਧ ਚੜ ਕੇ ਬਹੁਤ ਸਾਰੀ ਸਪੋਰਟ ਕੀਤੀ ਆ। ਸੋ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ। ਆਫ਼ਤ ਆ ਗਈ ਆ, ਬੰਦੇ ਨੂੰ ਨਹੀਂ ਮੋੜ ਸਕਦੇ, ਚਲੋ ਪਰਿਵਾਰ ਲਈ ਥੋੜਾ ਜਿਹਾ ਸਖਾਵਾਂ ਕੀਤਾ, ਇਹ ਇੱਕ ਵੱਡੀ ਗੱਲ ਆ।
ਮਿੰਟੂ ਜੀ ਵੈਸੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਪਾਲੇ ਹੁਣੀ ਕੀਤਾ ਇਹਨਾਂ ਦੇ ਸਾਰੇ, ਕਿਉਂਕਿ ਮੈਨੂੰ ਇਹਨਾਂ ਦਾ ਫੋਨ ਆਇਆ ਸੀ ਉਦੋਂ ਤੇ ਚਲੋ ਆਪਾਂ ਥੋੜੀ ਜਿਹੀ ਜਿੰਨੀ ਕੁ ਵੀ ਹੋ ਸਕੇ ਆਪਾਂ ਇਹਨਾਂ ਨੂੰ ਨੰਬਰ ਦਿੱਤੇ ਸੀਗੇ, ਕਿਉਂਕਿ ਉਹ ਐਡਲੇਡ ਤੋਂ ਮੈਲਬਨ ਆਏ ਹੋਏ ਸੀ ਜਦੋਂ ਉਹਨਾਂ ਦੀ ਮੌਤ ਹੋਈ ਆ ਤੇ ਵਾਪਸ ਲੈ ਕੇ ਜਾਣਾ ਸੀ ਸਰ ਇਹਨਾਂ ਨੇ। ਚਲੋ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਬਈ ਇੱਕ ਦੂਜੇ ਨੂੰ ਫੋਨ ਕਰ ਲਿਆ ਕਰੋ, ਮਤਲਬ ਡਿਫਰੈਂਟ ਓਪੀਨੀਅਨ ਮਿਲ ਜਾਂਦਾ। ਅਸੀਂ ਆਪ ਖੁਦ ਕਰ ਲਈਦੇ ਆ ਫੋਨ ਇੱਕ ਦੂਜੇ ਨੂੰ ਜੇ ਸਾਨੂੰ ਕਿਸੇ ਦੀ ਹੈਲਪ ਦੀ ਲੋੜ ਹੈ, ਤੇ ਇਹਦੇ ਚ ਕੋਈ ਮਤਲਬ ਦੋ ਰਾਵਾਂ ਨੀ ਹੈਗੀਆਂ ਵੀ ਐਵੇਂ ਮਤਲਬ ਤੁਸੀਂ ਫੋਨ ਨੀ ਕਰਨਾ ਝਿਜਕਣਾ, ਵਾਈ ਨਾਟ, ਹਨਾ। ਸਾਰੇ ਅਵੇਲੇਬਲ ਆ ਅਸੀਂ, ਤੇ ਅਸੀਂ ਨੀ ਮਤਲਬ ਸਾਡੇ ਲਈ ਵੀ ਸਾਰੇ ਅਵੇਲੇਬਲ ਹੁੰਦੇ ਆ। ਤੇ ਮਿੰਟੂ ਜੀ ਬਹੁਤ ਪਹਿਲਾਂ ਨਾ ਤਕਰੀਬਨ 2007-08 ਦੀ ਗੱਲ ਹੈ, ਸਾਡਾ ਇੱਕ ਦੋਸਤ ਜਿਹੜਾ ਸਾਡੇ ਸਰਕਲ ਚ ਸੀਗਾ, ਮੇਰੇ ਦੋਸਤ ਦਾ ਕਹਾਂ ਦੋਸਤ ਸੀਗੇ ਪਰ ਉਹ ਸਾਡੇ ਨਾਲ ਮਿਲਦਾ ਵਰਤਿਆ ਇੱਥੇ ਸਾਡੇ ਘਰੇ ਵੀ ਰਹਿ ਗਏ ਹਨਾ, ਦੋ ਤਿੰਨ ਵਾਰੀ ਆਏ ਸੀ। ਤੇ ਅਚਾਨਕ ਉਹਦੀ ਨਾ ਮੌਤ ਹੋ ਗਈ ਪਰਥ ਦੇ ਵਿਚ, ਤਾਂ ਮੈਨੂੰ ਫੋਨ ਆਇਆ ਗਗਨ ਉਹਨਾਂ ਦਾ, ਕਹਿੰਦੇ ਬਾਈ ਜੀ ਉਹ ਆਪਣੇ ਪੂਰੇ ਹੋ ਗਏ ਹਨਾ, ਤੇ ਆਪਾਂ ਨਾ ਉਹਦੀ ਮਦਦ ਕਰਨੀ ਹੈ ਕਿਉਂਕਿ ਉਹ ਹਜੇ ਸਟਰਗਲਿੰਗ ਫੇਜ਼ ਦੇ ਵਿਚ ਸੀਗਾ। ਤੇ ਜੋ ਵੀ ਉਹ ਕੋਸਟ ਆਣੀ ਸੀ ਉਦੋਂ ਤਾਂ ਬਹੁਤਾ ਕੋਈ ਹੈ ਨਹੀਂ ਸੀ ਵੀ ਇੰਡੀਆ ਨੂੰ ਵੀ ਭੇਜਣ ਦਾ ਕੋਈ ਏਡਾ ਨਹੀਂ ਸੀਗਾ ਤੇ ਚਲੋ ਅਸੀਂ ਏਦਾਂ ਸਲਾਹ ਬਣਾਈ ਮੈਂ ਕਿਹਾ ਦੇਖੋ ਜੋ ਤੁਸੀਂ ਏਦਾਂ ਕਰੋ ਜਿੰਨਾ ਵੀ ਸਰਕਲ ਹੈਗਾ ਮੇਰੇ ਖਿਆਲ 25-30 ਦੋਸਤਾਂ ਦਾ ਸਰਕਲ ਸੀਗਾ ਜਿਹੜੇ ਉਹਦੇ ਇੱਥੇ ਸੀਗੇ ਵੀ ਤੁਸੀਂ ਮੈਂ ਵੀ ਉਹਨਾਂ ਦੇ ਵਿਚ ਸ਼ਾਮਲ ਹੁੰਦਾ ਵੀ ਤੁਸੀਂ ਉਹ ਖਰਚਾ ਜਿਹੜਾ ਨਾ ਉਹ ਦੱਸ ਦਿਓ ਕਿੰਨਾ ਕਿੰਨਾ ਆ ਤੇ ਆਪਾਂ ਉਹ ਕਰ ਲਾਂਗੇ ਤੇ ਸਾਰਿਆਂ ਨੇ ਫਿਰ ਮਤਲਬ ਜੋ ਵੀ ਪਾਏ ਹਨਾ ਫਿਰ ਉਹ ਪੂਰਾ ਵੀ ਹੋ ਗਿਆ ਥੋੜੀ ਮਦਦ ਵੀ ਹੋ ਗਈ ਉਦੋਂ ਏਦਾਂ ਚੱਲਦਾ ਹੁੰਦਾ ਸੀ ਪਹਿਲਾਂ ਵੀ ਵੈਸੇ ਏਦਾਂ ਹੀ ਚੱਲਦਾ ਹੁੰਦਾ ਸੀ ਪਰ ਵਿਚਾਲੇ ਜਿਹੇ ਹੁਣ ਵੀ ਇਨ੍ਹਾਂ ਨੇ ਬਹੁਤ ਵਧੀਆ ਕੀਤਾ ਮੈਂ ਪਹਿਲੇ ਮਤਲਬ ਤੁਹਾਨੂੰ ਮਤਲਬ ਸ਼ਾਬਾਸ਼ ਦਿੰਦਾ ਕਿ ਤੁਸੀਂ ਅੰਦਰੋਂ ਅੰਦਰੀ ਇਹ ਅੰਦਰ ਅੰਦਰ ਹੀ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਬਹੁਤ ਵਧੀਆ ਕੀਤਾ ਤੇ ਮਿੰਟੂ ਜੀ ਜਿਹੜਾ ਆਹ ਫੇਸਬੁੱਕ ਤੇ ਨਿੱਤ ਕੋਈ ਮਤਲਬ ਮੈਨੂੰ ਰੀਅਲੀ ਚੰਗਾ ਨਹੀਂ ਲੱਗਦਾ ਹੁਣ ਦੇਖੋ ਆ ਸ਼ਹੀਦ ਹੋਏ ਨੇ ਹਨਾ ਇੰਡੀਆ ਦੇ ਵਿਚ ਮੈਨੂੰ ਲੱਗਦਾ 30-40 ਤਾਂ ਫੰਡ ਰੇਜ਼ਿੰਗਾਂ ਮੈਂ ਦੇਖ ਚੁੱਕਾ ਜਿਹੜੀਆਂ ਮੇਰੇ ਸਰਕਲ ਚ ਆਈਆਂ ਨੇ ਮਤਲਬ ਕੀ ਇਹ ਵਰਤਾਰਾ ਹੈ ਮਤਲਬ ਵਟਸ ਗੋਇੰਗ ਔਨ ਹਰ ਬੰਦਾ ਕੋਈ ਲੱਖ ਡਾਲਰ ਕੋਈ ਮਤਲਬ ਮੈਂ ਮਿਲੀਅਨ ਡਾਲਰ ਤੱਕ ਵੀ ਫੰਡ ਰੇਜ਼ਿੰਗਾਂ ਸ਼ੁਰੂ ਹੁੰਦੀਆਂ ਦੇਖੀਆਂ
ਦੇਖੋ ਮੈਂ ਪਹਿਲੇ ਦਿਨ ਜਦੋਂ ਇਹ ਸਾਰੀ ਗੱਲਬਾਤ ਹੋਈ ਨਾ ਹਾਦਸਾ ਵਾਪਰਿਆ ਤੇ ਚਲੋ ਮੈਨੂੰ ਜਗਦੀਪ ਹੋਰਾਂ ਦੀ ਰਿੰਗ ਆਈ ਬੈਠ ਕੇ ਜਿੰਨਾ ਕੁ ਕੋਸ਼ਿਸ਼ ਕਰ ਸਕਦੇ ਸੀ ਜਿੱਥੇ ਜਿੱਥੇ ਮਦਦ ਕਰ ਸਕਦੇ ਚਲੋ ਆਪਾਂ ਕੀਤੀ ਜਿਹੜੀ ਆਪਣੀ ਡਿਊਟੀ ਆ ਤੇ ਜਿਹਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਫੇਸਬੁੱਕਾਂ ਤੇ ਪਾ ਕੇ ਜਾਂ ਸੁਰਖੀਆਂ ਬਣਾ ਕੇ ਕੀਤੀ ਜਾਵੇ ਨਾਰਮਲ ਕੀ ਹੁੰਦਾ ਵੀ ਜਦੋਂ ਇਹੋ ਜਿਹੀ ਗੱਲ ਆਉਂਦੀ ਇੱਕ ਮਿੰਟ ਚ ਪਹਿਲਾਂ ਫੇਸਬੁੱਕ ਤੇ ਪਾ ਕੇ ਐਂ ਹੋਊਗਾ ਜੀ ਮੈਨੂੰ ਫਲਾਣੇ ਦਾ ਕਾਲ ਆ ਗਈ ਜੀ ਫਿਰ ਮੈਂ ਐਂ ਕਰ ਰਿਹਾ ਫਿਰ ਮੈਂ ਬੋ ਕਰ ਰਿਹਾ ਇਹ ਚੀਜ਼ਾਂ ਤੋਂ ਮੈਨੂੰ ਬੜੀ ਨਫ਼ਰਤ ਆ ਮੈਂ ਬਹੁਤ ਔਖਾ ਹੁੰਦਾ ਇਹਨਾਂ ਚੀਜ਼ਾਂ ਤੋਂ ਹੈਲਪ ਕਈ ਵਾਰੀ ਬੰਦਾ ਹੈਲਪ ਵੀ ਬਹੁਤ ਸਾਰੀ ਕਰ ਦਿੰਦਾ ਤੇ ਪਰ ਜਦੋਂ ਇਹ ਸ਼ੋਅ ਆਫ ਦੇ ਚੱਕਰ ਚ ਪੈ ਜਾਂਦਾ ਨਾ ਤੇ ਉਹ ਕਰੀ ਕਰਾਈ ਵੀ ਖੇਹ ਦੇ ਵਿਚ ਆ ਜਾਂਦੀ ਆ ਤੇ ਮੈਨੂੰ ਚਲੋ ਜਿੰਨਾ ਕੁ ਪਤਾ ਲੱਗਿਆ ਆਪਾਂ ਕੋਸ਼ਿਸ਼ ਸ਼ੁਰੂ ਕੀਤੀ ਕੋਸ਼ਿਸ਼ ਤੋਂ ਬਾਅਦ ਇਹਨਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਮੈਨੂੰ ਪੁੱਛਿਆ ਵੀ ਬਾਈ ਆਪਾਂ ਕੀ ਕਰਨਾ ਚਾਹੀਦਾ ਫੰਡ ਦੇ ਮਾਮਲੇ ਚ ਘਰ ਦੇ ਹਾਲਾਤ ਸਾਰਾ ਕੁਛ ਸਾਰੀਆਂ ਚੀਜ਼ਾਂ ਵਿਚਾਰਾਂ ਹੋਈਆਂ ਸਾਰੇ ਨੌਜਵਾਨ ਇਕੱਠੇ ਹੋ ਕੇ ਬੈਠੇ 10 ਮੁੰਡੇ ਕੋਈ ਆਏ ਐਡਲੇਡ ਤੋਂ ਜਗਦੀਪ ਕੋਲ ਅਸੀਂ ਬੈਠ ਕੇ ਇਕੱਲੇ ਇਕੱਲੇ ਦੀ ਗੱਲ ਸੁਣੀ ਇਕੱਲੇ ਇਕੱਲੇ ਦੀਆਂ ਵਿਚਾਰਾਂ ਸੁਣੀਆਂ ਉਹਨਾਂ ਨੂੰ ਮੈਂ ਆਪਣੇ ਵੱਲੋਂ ਦਿੱਤੀ ਉਹਨਾਂ ਚੋਂ ਕਈ ਮੁੰਡਿਆਂ ਨੇ ਆਪਣੀਆਂ ਰਾਏ ਦਿੱਤੀਆਂ ਜੇ ਫਿਰ ਇੱਕ ਕਾਮਨ ਗੱਲ ਇਹੀ ਨਿਕਲ ਕੇ ਸਾਹਮਣੇ ਆਈ ਵੀ ਆਪਾਂ ਜੇ ਕਿਸੇ ਲਈ ਪਬਲਿਕਲੀ ਰੌਲਾ ਪਾਉਣਾ ਨਾ ਕਈ ਵਾਰੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਉਹਦੀ ਹੇਠੀ ਵੀ ਕਰ ਰਹੇ ਹੁੰਦੇ ਬੰਦੇ ਦੇ ਸਵੈਮਾਨ ਨੂੰ ਵੀ ਸੱਟ ਮਾਰ ਰਹੇ ਹੁੰਦੇ ਆ ਮੈਨੂੰ ਪਤਾ ਵੀ ਸੁੱਖਾ ਇੱਕ ਸਵੈਮਾਨੀ ਬੰਦਾ ਸੀ ਤੇ ਉਹ ਬੰਦਾ ਜੇ ਅੱਜ ਦੇਖ ਰਿਹਾ ਹੋਵੇ ਜਾਂ ਦੇਖਦਾ ਹੁੰਦਾ ਤਾਂ ਉਹ ਕਦੇ ਵੀ ਨੀ ਚਾਹੁੰਦਾ ਸੀ ਵੀ ਉਹਦਾ ਪਰਿਵਾਰ ਜਾਂ ਉਹਦੇ ਕੋਈ ਕੋਈ ਨੂੰ ਪਬਲਿਕਲੀ ਕਿਤੇ ਹੱਥ ਅੱਡਣ ਜਾਂ ਕਿਤੇ ਹੱਥ ਅੱਡਦੇ ਦੇਖੇ ਜਾਣ ਜਾਂ ਉਹਨਾਂ ਲਈ ਕੋਈ ਹੱਥ ਅੱਡੇ ਇਹ ਚੀਜ਼ਾਂ ਉਹ ਕਦੇ ਨੀ ਬਰਦਾਸ਼ਤ ਕਰ ਸਕਦਾ ਸੀਗਾ ਮੈਂ ਗਰੰਟੀ ਕਰਦਾ ਸੋ ਭਾਵੇਂ ਉਹ ਕਿਸੇ ਦੀ ਵੀ ਲਾਈਫ ਚ ਸੀ ਪਰ ਉਹਨੇ ਕਦੇ ਕਿਸੇ ਮੂਹਰੇ ਇਹ ਨੀ ਸੀ ਵੀ ਆਹ ਹੱਥ ਨੀ ਅੱਡੇ ਸੀ ਆਪਦੀ ਮਿਹਨਤ ਕਰੀ ਸੀ ਮਿਹਨਤ ਕਰਕੇ ਆਪਦਾ ਕੰਮ ਕਰਕੇ ਤੇ ਵਧੀਆ ਆਪਦਾ ਪਰਿਵਾਰ ਪਾਲ ਰਿਹਾ ਸੀ ਵਧੀਆ ਸੈੱਟ ਕੀਤਾ ਸੀ ਸੋ ਉਹ ਚੀਜ਼ਾਂ ਦੀ ਸਾਨੂੰ ਰਿਗਾਰਡ ਕਰਨਾ ਬਣਦਾ ਜਿਹੜਾ ਜਿਹੜੀ ਫਾਈਨੈਂਸ਼ਲੀ ਸਪੋਰਟ ਹੁੰਦੀ ਹੈ ਨਾ ਉਹ ਇਸ ਮੁਲਕ ਦੇ ਵਿੱਚ 2 ਜਾਂ 3 ਮਹੀਨੇ ਚ ਜਾਣ ਵਾਲਾ ਜ਼ਰੂਰ ਚਲਾ ਜਾਂਦਾ ਪਰ ਪਰਿਵਾਰ ਨੂੰ ਇੱਥੋਂ ਦੀ ਸਰਕਾਰਾਂ ਸਾਂਭ ਲੈਂਦੀਆਂ ਇੱਥੋਂ ਦੀਆਂ ਸਰਕਾਰਾਂ ਇਹੋ ਜਿਹੇ ਉਹਨਾਂ ਨੇ ਅਰੇਂਜ ਕੀਤੇ ਹੋਏ ਆ ਜੇ ਟੈਕਸ ਤੇ ਕੰਮ ਕਰਦੇ ਹੋ ਉਸ ਉੱਪਰ ਤੁਹਾਡੀ ਹੁੰਦੀ ਆ ਤੁਸੀਂ ਦੂਜੇ ਪਾਸੇ ਤੁਹਾਡੇ ਬੈਂਕ ਦੇ ਲੋਨ ਆ ਉਹ ਵੇਵ ਹੋ ਜਾਂਦੇ ਆ ਵੀ ਬਹੁਤ ਕਿਸੇ ਰੂਪ ਚ ਮਦਦ ਹੋ ਜਾਂਦੀ ਆ ਸ਼ੁਰੂਆਤ ਕਈ ਵਾਰੀ ਬੰਦੇ ਨੂੰ ਐਂ ਲੱਗਦਾ ਵੀ ਹੁਣ ਕੀ ਹੋਊਗਾ ਕਿਵੇਂ ਹੋਊਗਾ ਨੌਜਵਾਨ ਸਾਰੇ ਨਹੀਂ ਪਤਾ ਸੀ ਇਸ ਦੌਰਾਨ ਚ ਨਹੀਂ ਗੁਜਰੇ ਸੀ ਉਹ ਮੈਨੂੰ ਆਖਦੇ ਵੀ ਬੈਂਕ ਦੀ ਕਿਸ਼ਤ ਬਈ ਹੁਣ ਹਰ ਹਫ਼ਤੇ ਆਊਗੀ ਕੀ ਕੀਤਾ ਜਾਵੇ ਤਾਂ ਚਲੋ ਅਸੀਂ ਰਾਇ ਕੀਤੀ ਸਾਰਾ ਦੱਸਿਆ ਵੀ ਬੈਂਕ ਨੂੰ ਅਸੀਂ ਹੋਲਡ ਕਰਾ ਸਕਦੇ ਹਾਂ 2 ਮਹੀਨਿਆਂ ਲਈ ਫਿਰ ਉਹਨਾਂ ਨੂੰ ਸਰਟੀਫਿਕੇਟ ਦਿਓ ਸਾਰਾ ਰੀਅਰੇਂਜ ਕਰ ਦਿੰਦੇ ਆ ਉਹ ਕੋਈ ਪ੍ਰੋਬਲਮ ਨੀ ਐਡੀ ਬੈਂਕ ਵੀ ਸਮਝਦੇ ਆ ਇਹ ਚੀਜ਼ਾਂ ਤੇ ਉਹ ਜੋ ਸਾਰਾ ਸੈਟਅਪ ਹੋ ਗਿਆ ਸਾਰਾ ਕੁਛ ਹੋਣ ਤੋਂ ਬਾਅਦ ਚਲੋ ਅਸੀਂ ਕੋਸ਼ਿਸ਼ ਵਰਕ ਸੇਫ ਵਰਕ ਵਾਲਿਆਂ ਕੋਲ ਵੀ ਕੋਸ਼ਿਸ਼ ਬਿੱਡੀ ਬਾਈ ਅਮਰਜੀਤ ਮਰਿੰਡਾ ਮੋਟਰ ਵਾਲੇ ਨੇ ਜਿੰਮੇਵਾਰੀ ਚੱਕੀ ਕਹਿੰਦੇ ਬਾਈ ਮੈਂ ਉਸ ਕੰਪਨੀ ਨਾਲ ਗੱਲ ਕਰਦਾ ਜਿੱਥੇ ਡੈਥ ਹੋਈ ਆ ਇੱਥੇ ਬਾਈ ਅਮਰਤ ਸਿੱਧੂ ਜਿਨ੍ਹਾਂ ਕੋਲ ਉਹ ਮੁੰਡਾ ਕੰਮ ਕਰਦਾ ਸੀ ਉਹਨਾਂ ਨੇ ਆਪਦੀ ਕੰਪਨੀ ਚ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਿਹੜੀ ਇਕੱਲੇ ਇਕੱਲੇ ਦੋਸਤ ਮਿੱਤਰ ਨੇ ਨਾ ਦਿਲੋਂ ਸਪੋਰਟ ਕੀਤੀ ਤੇ ਇਹੀ ਸੋਚ ਕੇ ਵੀ ਆਪਾਂ ਉਹਦੀ ਮਿੱਟੀ ਨੀ ਪੱਟਣੀ ਕਿਸੇ ਰੂਪ ਚ ਜਿਹਨੇ ਪੈਸੇ ਦੇਣੇ ਆ ਬਹੁਤ ਸੁਨੇਹੇ ਆ ਰਹੇ ਸੀ ਅੱਡੋ ਅੱਡ ਫੋਨ ਆ ਰਹੇ ਸੀ ਜਗਦੀਪ ਹੋਰਾਂ ਨੂੰ ਵੀ ਅਸੀਂ ਪੈਸੇ ਦੇਣੇ ਆ ਤੇ ਉਹ ਸਾਰਿਆਂ ਨੂੰ ਇਹੀ ਜਿਹੜਾ ਮੈਂ ਉਹਨਾਂ ਨੂੰ ਇਹੀ ਰਾਇ ਦਿੱਤੀ ਸੀ ਵੀ ਭਾਈ ਤੁਸੀਂ ਨਿੱਜੀ ਗਰੁੱਪ ਬਣਾ ਲਓ ਤੇ ਉਹ ਗਰੁੱਪ ਬਣਾ ਕੇ ਉਸ ਗਰੁੱਪ ਦੇ ਵਿੱਚ ਇਕੱਠੇ ਕਰ ਲਓ ਤੇ ਉਸ ਗਰੁੱਪ ਚ ਹਰੇਕ ਤੋਂ ਸਨੈਪਸ਼ਾਟ ਵੀ ਲੈ ਲਓ ਤਾਂ ਕਿ ਕੱਲ ਨੂੰ ਕੋਈ ਬੰਦਾ ਉਂਗਲ ਨਾ ਕਿਸੇ ਕਿੰਤੂ ਪਰੰਤੂ ਭਾਵੇਂ ਪੈਸੇ ਸਿੱਧੇ ਉਹਨਾਂ ਦੇ ਅਕਾਊਂਟ ਚ ਜਾ ਰਹੇ ਆ ਪਰ ਫੇਰ ਵੀ ਚਲੋ ਇੱਕ ਹਿਸਾਬ ਕਿਤਾਬ ਕਿਤੇ ਕੋਈ ਜਿਹੜਾ ਮੈਸ ਨਾ ਪਵੇ ਕਿਸੇ ਕਿਸਮ ਦੀ ਸੋ ਨੌਜਵਾਨਾਂ ਨੇ ਜਿਹੜਾ 200 ਦੇ ਨੇੜੇ ਗਰੁੱਪ ਬਣਿਆ ਸੀ ਬੰਦਿਆਂ ਦਾ ਉਹ ਚ ਮਿੰਟੋ ਮਿੰਟੀ ਆਪਦੀ ਬਿੱਤ ਤੋਂ ਬਾਹਰ ਮੈਂ ਨੌਜਵਾਨਾਂ ਨੇ ਦੇਖਿਆ ਵੀ ਜਿਹੜੇ ਖੁਦ ਹਜੇ ਸਟਰਗਲਿੰਗ ਪੀਰੀਅਡ ਚ ਆ ਪੱਕੇ ਨੀ ਹੋਏ ਪਰ ਉਹਨਾਂ ਨੇ ਆਪਦੀ ਬਿੱਤ ਤੋਂ ਬਾਹਰ ਨਾ ਕਿ ਫੇਸਬੁੱਕ ਵਾਂਗੂ 20-30 ਡਾਲਰ ਨੀ 5-5, 700-800 ਡਾਲਰ ਤੱਕ ਉਹਨਾਂ ਨੇ ਉੱਥੇ ਦਿੱਤਾ। ਤਾਂ ਮੈਨੂੰ ਬੜੀ ਇਸ ਚੀਜ਼ ਦੀ ਆਈ ਵੀ ਯਾਰ ਦੋਸਤ ਦੇ ਪ੍ਰਤੀ ਜਿਹੜੀ ਅਸੀਂ ਅਸਲੀ ਸ਼ਰਧਾਂਜਲੀ ਨਿਭਾ ਸਕਦੇ ਹਾਂ ਜਾਂ ਅਸਲੀ ਉਹਦੀ ਜਿਹੜੀ ਸਪੋਰਟ ਕਰਦੇ ਹਾਂ ਉਹ ਆਹੀ ਆ, ਕੋਈ ਫੇਸਬੁੱਕਾਂ ਤੇ ਡਰਾਮੇ ਕਰਨੇ ਜਾਂ ਫੇਸਬੁੱਕਾਂ ਤੇ ਪਾ ਕੇ ਨਹੀਂ ਉਹ ਜਿਹੜੀਆਂ ਚੀਜ਼ਾਂ ਕੋਈ ਵੱਡਾ ਬਣਾਇਆ ਜਾ ਸਕਦਾ। ਸੋ ਇਹ ਇੱਕ ਸਹੀ ਮੈਥਡ ਆ। ਹੁਣ ਜਿਹੜੀ ਤੁਸੀਂ ਦੂਜੀ ਗੱਲ ਕਰੀਏ ਨਾ, ਆਪਾਂ ਹੁਣ ਇਹ ਵੱਡੇ ਵਿਜ਼ਨ ਦੀ ਜੇ ਗੱਲ ਕਰੀਏ ਤਾਂ ਜਿਹੜਾ ਪੁਲਵਾਮਾ ਹਮਲਾ ਹੋਇਆ ਇਸ ਹਮਲੇ ਦੀ ਫੰਡ ਰੇਜ਼ਿੰਗ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਦੇਖੋ ਅੱਜ ਤੁਸੀਂ ਜੇ ਅਨਾਊਂਸਮੈਂਟਾਂ ਦੀ ਸੁਣ ਲਓਗੇ ਤਾਂ ਜਿਹੜੀਆਂ ਟੋਟਲ ਅਨਾਊਂਸਮੈਂਟਾਂ ਜੇ ਤੁਸੀਂ ਇੱਕ ਪੇਜ ਤੇ ਇਕੱਠੀਆਂ ਕਰਨੀਆਂ ਹੋਣ ਤਾਂ ਉਸ ਮੁਤਾਬਕ ਇੱਕ ਸ਼ਹੀਦ ਦੇ ਇੱਕ ਪਰਿਵਾਰ ਨੂੰ ਘੱਟੋ ਘੱਟ 5 ਤਾਂ ਜੋਬਾਂ ਆਫਰ ਹੋਈਆਂ, ਘੱਟ ਤੋਂ ਘੱਟ ਪੰਜਾਬ ਸਰਕਾਰ ਦੀ ਜੋਬ ਆਫਰ ਹੋਈ ਆ, ਰੇਲਵੇ ਨੇ ਜੋਬ ਆਫਰ ਕੀਤੀ ਆ, ਸੈਂਟਰ ਸਰਕਾਰ ਨੇ ਰੇਲ ਜੋਬ ਆਫਰ ਕੀਤੀ ਆ, ਫੌਜ ਨੇ ਜੋਬ ਆਫਰ ਕੀਤੀ ਆ, ਪ੍ਰਾਈਵੇਟ ਕੰਪਨੀਆਂ ਚੋਂ ਰਿਲਾਇੰਸ ਨੇ ਜੋਬ ਆਫਰ ਕੀਤੀ ਆ, ਠੀਕ ਆ ਜੀ।
ਹਾਂਜੀ, ਅਦਾਨੀ ਨੇ ਕੀਤੀ ਆ ਤੇ ਸ਼ਾਇਦ ਇੱਕ ਕ੍ਰਿਕਟਰ ਨੇ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਲਈ ਆ।
ਹਾਂ, ਸਹਿਬਾਗ ਨੇ ਇਹ ਚੀਜ਼ ਦੀ ਪੇਸ਼ਕਸ਼ ਕੀਤੀ ਆ, ਹੋਰ ਵੀ ਇੱਕ ਕ੍ਰਿਕਟਰ ਨੇ ਕੀਤੀ ਆ, ਤੇ ਅਮਿਤਾਭ ਬੱਚਨ ਨੇ ਪੈਸੇ। ਚਲੋ ਪੈਸਿਆਂ ਦੀ ਜਿਹੜੀ ਗੱਲ ਕਰੀਏ ਤਾਂ ਜੇ ਜੋਬਾਂ 5 ਵੰਡੀਆਂ ਹੋਣਗੀਆਂ ਨਾ ਇੱਕ ਪਰਿਵਾਰ ਦੇ ਸੇ ਤਾਂ ਪੈਸੇ ਮੇਰੇ ਹਿਸਾਬ ਨਾਲ ਜਿੰਨੀ ਕੁ ਹੁਣ ਤਾਈਂ ਡਿਕਲੇਰੇਸ਼ਨ ਹੋਈ ਆ ਤਾਂ ਉਹ 10 ਕਰੋੜ ਰੁਪਏ ਤੋਂ ਉੱਤੇ ਇੱਕ ਪਰਿਵਾਰ ਨੂੰ ਆਉਣ ਦਾ ਜਿਹੜਾ ਬਣਦਾ ਗਾ ਮਿਨੀਮਮ ਬਣਦਾ ਗਾ, ਕਿਉਂਕਿ ਜਿੰਨੀ ਕੁ ਤੁਸੀਂ ਜੇ ਦੇਖੋਗੇ ਨਾ ਤਾਂ ਏਦੂ ਘੱਟਦਾ ਨੀ ਗਾ। ਤਾਂ ਇਹ ਇਹ ਚੀਜ਼ਾਂ ਨੂੰ ਅਸੀਂ ਹੁਣ ਦੇਖੀਏ ਵੀ ਏਡੇ ਵੱਡੇ ਪੱਧਰ ਤੇ ਕੰਮ ਹੋ ਰਹੇ ਆ ਤੇ ਉਦੋਂ ਬਾਅਦ ਜੇ ਮੈਂ ਹੁਣ ਐਡਲੇਡ ਦੇ ਵਿੱਚ ਡਿਨਰ ਅਰੇਂਜ ਕਰਾਂ ਜਾਂ ਐਡਲੇਡ ਦੇ ਵਿੱਚ ਇਹ ਕਹਾਂ ਵੀ ਲਓ ਜੀ ਅਸੀਂ ਫੰਡ ਰੇਜ ਕਰ ਰਹੇ ਹਾਂ ਤੇ ਤੁਸੀਂ ਇਹਦਾ ਹਿੱਸਾ ਬਣੋ, ਦੇਖੋ ਮਾੜਾ ਨੀ ਹੈ ਗੱਲ, ਜਿਹਨੇ ਦੇਣੇ ਆ ਦੇਣਗੇ, ਸਭ ਕੁਛ ਹੋਊਗਾ, ਹੈਲਪ ਕਰਨਗੇ, ਪਰ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਉੱਥੇ ਉਹ ਮੇਰਾ ਪਰਸਨਲ ਹੋਊਗਾ ਤੇ ਪਰਸਨਲ ਬੈਨੀਫਿਟ ਆਪਦੇ ਆਪ ਦੀ ਖ਼ਬਰਾਂ ਬਣਾਉਣ ਲਈ ਹੋਊਗਾ
ਤੇ
ਵੀ ਅਸੀਂ ਆਹ ਕੀਤਾ
ਲੀਡਰਸ਼ਿਪ ਕੁਛ ਨੀ ਹੋਊ ਉਹ ਲੀਡਰਸ਼ਿਪ ਦਿਖਾਉਣ ਨੂੰ। ਹੁਣ ਮੈਂ ਨਾ ਮਿੰਟੂ ਜੀ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਕਿ ਉਹ ਬੰਦੇ ਮਤਲਬ ਸ਼ੁਰੂ ਕਰਦੇ ਗਏ ਇੱਕ ਨਾ ਬੰਦਿਆਂ ਦੇ ਅੰਦਰ ਬਿਰਤੀ ਵੀ ਦੇਖੀ ਹੁਣ ਕੌਣ ਕਰਦਾ ਤੇ ਕੌਣ ਨਹੀਂ ਕਰਦਾ, ਜਿਹੜੇ ਤਾਂ ਕਰੂਗੇ ਉਹ ਤਾਂ ਦੇਸ਼ ਭਗਤ ਕਹਾਉਗੇ, ਜਿਹੜੇ ਨਹੀਂ ਕਰੂਗੇ ਉਹਨਾਂ ਦੀਆਂ ਲਿਸਟਾਂ ਬਣਨਗੀਆਂ ਵੀ ਇਹ ਗਦਾਰ ਹੈ ਇਹ ਇਹ ਕੁਛ ਨਹੀਂ ਕਰ ਰਹੇ ਹਨਾ। ਸੋ ਇਸ ਬਿਰਤੀ ਦੇ ਨਾਲ ਇਹ ਵੀ ਇੱਕ ਜਾਣੀ ਕਿ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਪਤਾ ਨਹੀਂ ਮਤਲਬ ਲੋਕ ਆਪੇ ਹੀ ਕਰੀ ਜਾ ਰਹੇ ਜਾਂ ਜਿਨ੍ਹਾਂ ਨੂੰ ਕਹਿ ਲਓ ਕਿ ਬਹੁਤ ਜ਼ਿਆਦਾ ਹੀ ਦੇਸ਼ ਭਗਤੀ ਸਿਰ ਚੜੀ ਹੋਈ ਆ, ਇੰਨੀ ਵੀ ਨਹੀਂ ਚਾਹੀਦੀ, ਚਾਹੀਦੀ ਆ ਪਰ ਓਵਰ ਜਿਹੜੀ ਚੜੀ ਹੋਈ ਆ, ਕਦੇ ਉਨ੍ਹਾਂ ਨੇ ਉਦਾਂ ਦਾ ਕੋਈ ਕਮਿਊਨਿਟੀ ਚ ਕੰਮ ਨਹੀਂ ਕੀਤਾ ਨਾ ਹੀ ਉਨ੍ਹਾਂ ਨੇ ਕਦੇ ਕੰਟਰੀਬਿਊਸ਼ਨ ਕੀਤਾ, ਪਰ ਹੁਣ ਇਦਾਂ ਦੇ ਮਾਮਲੇ ਚ ਜਾਣੀ ਕਿ ਕੀਬੋਰਡ ਵਾਰੀਅਰ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਇੱਕ ਬੜੀ ਵੱਡੀ ਮੁਹਿੰਮ ਚੱਲ ਰਹੀ ਆ ਫੇਸਬੁੱਕ ਤੇ ਚੱਲ ਰਹੀ ਆ ਤੇ ਉਨ੍ਹਾਂ ਦੇ ਕਾਊਂਟਰ ਇੱਕ ਹੋਰ ਚੱਲ ਰਹੀ ਆ ਜਿਹੜੇ ਫੇਸਬੁੱਕ ਦੇ ਹੋਕਾ ਦੇ ਰਹੇ ਨੇ ਨਾ ਫੰਡ ਰੇਜ਼ਿੰਗਾਂ ਦਾ ਲੜਾਈਆਂ ਦਾ, ਉਨ੍ਹਾਂ ਦੇ ਅਗੇਂਸਟ ਵੀ ਇੱਕ ਮੁਹਿੰਮ ਸ਼ੁਰੂ ਹੋ ਚੁੱਕੀ ਆ। ਸੋ ਇਹ ਕੁੱਲ ਮਿਲਾ ਕੇ ਮੈਂ ਇਹ ਕਹਿੰਦਾ ਕਿ ਇੱਕ ਲੋਕਾਂ ਨੂੰ ਟੈਸਟ ਕਰਨ ਦੇ ਲਈ ਦੇਖੀਏ ਕਿਹੜਾ ਦਿੰਦਾ ਕਿਹੜਾ ਸਪੋਰਟ ਕਰ ਰਿਹਾ ਕਿਹੜਾ ਨਹੀਂ ਸਪੋਰਟ ਕਰ ਰਿਹਾ, ਇਹ ਇਸ ਲਹਿਜੇ ਨਾਲ ਉਹ ਫੰਡ ਰੇਜ਼ਿੰਗ ਸ਼ੁਰੂ ਹੋ ਰਹੀ ਆ।
ਦੇਖੋ ਸਿੱਧੂ ਸਾਹਿਬ ਜਿਹੜੀ ਇਹ ਤਾਂ ਹੋ ਰਹੀ ਆ, ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਪਰਸੋਂ ਦੇ ਜਿਹੜੇ ਖਬਰਾਂ ਦੇ ਵਿੱਚ ਹੀ ਇਸ ਦੀ ਚਿੰਤਨ ਕਰ ਚੁੱਕਿਆ ਸੀ, ਪਰ ਮੈਨੂੰ ਪਿਛਲੇ 2-3 ਫੋਨ ਛੂਟ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਮੈਨੂੰ ਸਮਝਦਾ ਜਾਣੀ ਕਿ ਧਮਕੀ ਕਹਿ ਸਕਦੇ ਹਾਂ ਧਮਕੀ ਭਰਿਆ ਵੀ ਫੋਨ ਸੀਗਾ, ਗਲਤ ਮੋੜ ਦੇ ਕਰ ਰਹੇ ਹੋ ਤੇ ਤੁਸੀਂ ਇਸ ਦੇ ਵਿੱਚ ਤੁਸੀਂ ਉਲਟ ਜਿਹੜੀ ਇੱਕ ਛੱਡ ਛੱਡ ਰਹੇ ਹੋ ਹਵਾ ਚ ਤੀਰ। ਤੇ ਮੈਂ ਉਦਣ ਵੀ ਉਸ ਗੱਲ ਤੇ ਸਟੈਂਡ ਕਰਦਾ, ਅੱਜ ਵੀ ਸਟੈਂਡ ਕਰਦਾ, ਤੇ ਬਹੁਤ ਸਾਰੇ ਲੋਕਾਂ ਨੇ ਮਸਲਾ ਉਦੋਂ ਬਾਅਦ ਚੱਕਿਆ ਵੀ ਆ, ਬਹੁਤ ਸਾਰੇ ਜਾਗਰੂਕ ਮੀਡੀਆ ਨੇ ਵੀ ਭਾਈ ਇਹ ਇਲੈਕਸ਼ਨਾਂ ਦੇ ਨੇੜੇ ਆ ਕੇ ਇਹੋ ਜਿਹੇ ਅਟੈਕ ਕਿਉਂ ਹੁੰਦੇ ਆ। ਹੁਣ ਇੱਕ ਪਾਸੇ ਜਿਹੜੀ ਮੋਦੀ ਦੇ ਲੈਕਚਰ ਫਲੋਟ ਹੋ ਰਹੇ ਆ ਉਹ ਜਿਹੜੇ ਮੋਦੀ ਪ੍ਰਧਾਨ ਮੰਤਰੀ ਨਹੀਂ ਹੁੰਦਾ ਸੀ ਜਦੋਂ, ਤੇ ਜਦੋਂ ਉਹ ਕਹਿੰਦਾ ਵੀ ਮੈਂ 5 ਸਵਾਲ ਕੀਤੇ ਪ੍ਰਧਾਨ ਮੰਤਰੀ ਨੂੰ ਤੇ 5 ਦਾ ਜਵਾਬ ਦੇਵੇ ਮੈਨੂੰ।
ਮਿੰਟੂ ਜੀ ਮੇਰੇ ਸਾਹਮਣੇ ਹੈ ਮੋਦੀ ਦਾ ਬਿਆਨ, ਕਹਿੰਦੇ ਵੀ ਡੂ ਨੋਟ ਨੀਡ ਅ ਗਵਰਨਮੈਂਟ ਵਿਚ ਕੈਨਟ ਪ੍ਰੋਟੈਕਟ ਜਵਾਨਸ, ਇਹ ਮੋਦੀ ਨੇ ਮੋਦੀ ਦਾ ਬਿਆਨ ਹੈ ਜੀ ਤੇ ਸਾਨੂੰ ਉਹ ਸਰਕਾਰ ਚਾਹੀਦੀ ਨੀ। ਹੁਣ ਉਹ ਸਾਹਮਣੇ ਆ ਰਿਹਾ ਕਟਿੰਗ
ਨਹੀਂ, ਉਹ ਜਿਹੜੇ 5 ਸਵਾਲ ਜਿਹੜੇ ਮੋਦੀ ਕਰ ਰਿਹਾ ਉਸ ਵੀਡੀਓ ਦੇ ਵਿਚ ਤੁਸੀਂ ਵੀ ਦੇਖੀ ਹੋਣੀ, ਉਹ ਵੀਡੀਓ ਚ ਪਹਿਲਾ ਸਵਾਲ ਆ ਵੀ ਜਿਹੜੀ ਸਰਕਾਰ ਕਹਿੰਦੇ ਜਿਹੜੇ ਬਾਰਡਰ ਆ ਉਹ ਜੋ ਸਰਕਾਰ ਦੇ ਕੰਟਰੋਲ ਚ ਆ, ਫਿਰ ਕਹਿੰਦੇ ਉਹ ਡਰੱਗ ਤੇ ਜਿਹੜਾ ਅਸਲਾ ਕਿਸਮ ਆ ਜਾਂਦਾ, ਜਿਹੜੇ ਟੈਲੀਫੋਨ ਆ ਉਹ ਸਰਕਾਰ ਜਦੋਂ ਮਰਜ਼ੀ ਟੇਪ ਕਰ ਸਕਦੀ ਹੈ ਤੇ ਉਹਨਾਂ ਨੂੰ ਕਨਵਰਸੇਸ਼ਨ ਦਾ ਕਿਉਂ ਨੀ ਪਤਾ ਲੱਗਦਾ, ਹੋਰ ਏਦਾਂ ਕਰਕੇ ਉਹਨਾਂ ਨੇ 5 ਮਸਲੇ ਚੱਕੇ ਆ। ਹੁਣ ਉਹ ਪੰਜੇ ਮਸਲੇ ਮੋਦੀ ਦੇ ਕੰਟਰੋਲ ਚ, ਤੇ ਹੁਣ ਮੋਦੀ ਕਿਉਂ ਨੀ ਕੁਛ ਕਰ ਰਿਹਾ? ਨੰਬਰ ਇੱਕ। ਹੁਣ ਨੰਬਰ ਦੋ ਇਹ ਆ ਵੀ ਹੁਣ ਜਿਹੜਾ ਹੀਰੋ ਬਣਨ ਲਈ ਉਹ ਜਿਹੜਾ ਗਰਾਊਂਡ ਤਿਆਰ ਕਰ ਰਿਹਾ, ਜਾਂ ਇੱਕ ਪ੍ਰਧਾਨ ਮੰਤਰੀ ਦਾ ਬਚਕਾਨਾ ਬਿਆਨ, ਕੱਲ ਪਰਸੋਂ ਮੈਨੂੰ ਇਹ ਲੱਗਿਆ ਵੀ ਜਦੋਂ ਉਨ੍ਹਾਂ ਨੇ ਇਹ ਬਿਆਨ ਦਿੱਤਾ ਵੀ ਮੈਂ ਫੌਜਾਂ ਨੂੰ ਕਹਿਤਾ ਵੀ ਸਮਾਂ ਥਾਂ ਤੇ ਜਿਹੜਾ ਪਲਾਨ ਉਹ ਮੈਨੂੰ ਦਿਓ ਤੇ ਬਸ ਮੈਂ ਅਟੈਕ ਕਰੋ, ਕਹਿੰਦੇ ਦੱਸੋ ਜਿੱਥੇ ਕਿੱਥੇ ਕੀ ਕਰਨਾ, ਮੈਂ ਤੁਹਾਡੇ ਨਾਲ ਆ। ਅੱਜ ਤੱਕ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਏਦਾਂ ਦੀ ਸਟ੍ਰੈਟਜੀ ਏਦਾਂ ਬਿਆਨ ਦੇ ਕੇ ਤਾੜੀਆਂ ਨੀ ਲੈਂਦਾ ਹੁੰਦਾ, ਉਹਦੀ ਲੋੜ ਨੀ ਪੈਂਦੀ ਹੁੰਦੀ ਇਹ ਗੱਲਾਂ ਕਰਨ ਦੀ। ਜਿਹਨੇ ਕੰਮ ਕਰਨਾ ਨਾ ਉਹਨੇ ਕਰਨਾ ਹੁੰਦਾ ਤੇ ਕਰ ਦਿਖਾਉਣਾ ਹੁੰਦਾ। ਦੂਜੀ ਜਿਹੜੇ ਇਸ ਪੁਆਇੰਟ ਦੇ ਉੱਤੇ ਇੱਕ ਬੰਦੇ ਨੇ ਇਸ ਟਾਈਮ ਸਾਬਕਾ ਪ੍ਰਧਾਨ ਮੰਤਰੀ ਆ ਪਾਕਿਸਤਾਨ ਦਾ, ਉਹਨੇ ਰਹਿਮਾਨੀ ਉਹਨੇ ਜ਼ਰੂਰ ਕਿਹਾ ਵੀ ਇਹ ਅਟੈਕ ਦੇ ਵਿੱਚ ਸਿੱਧਾ ਮੋਦੀ ਦਾ ਹੱਥ ਆ, ਉਹ ਸਿਰਫ ਆਪਦੇ ਇਲੈਕਸ਼ਨੀ ਸਟੰਟ ਲਈ ਇਹ ਸਾਨੂੰ ਬਦਨਾਮ ਕਰਕੇ ਤੇ ਆਪਦਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਹਦੀ ਸ਼ੰਕਾ ਜ਼ਾਹਿਰ ਕੀਤੀ ਸੀ ਵੀ ਕਿਉਂ ਉਦੋਂ ਕਲਿੰਟਨ ਵੇਲੇ ਜੰਮੂ ਚ ਹੋਇਆ ਸੀ, ਕਿਉਂ ਹੁਣ ਹੋਇਆ, ਪਹਿਲਾਂ ਕਿਉਂ ਨੀ ਹੋਇਆ, ਕਿਉਂ ਜਦੋਂ ਪ੍ਰਿੰਕਾ ਆਈ ਉਦੋਂ ਹੀ ਹੋਇਆ, ਕਿਉਂ ਜਦੋਂ ਦੂਜੇ ਮੋਰਚੇ ਬਣੇ ਉਦੋਂ ਹੀ ਕਿਉਂ ਹੋਇਆ, ਪਹਿਲਾਂ ਕਿਉਂ ਨੀ ਬਣਿਆ। ਸੋ ਇਹ ਜਿਹੀਆਂ ਕਈ ਗੱਲਾਂ ਇੱਥੇ ਆੜੇ ਆਉਂਦੀਆਂ, ਸਾਨੂੰ ਇਸ ਐਂਗਲ ਤੋਂ ਸੋਚਣਾ ਪੈਣਾ। ਦੂਜਾ ਮੈਂ ਇਸ ਟਾਈਮ ਵੱਡੀ ਜਿਹੜਾ ਇੰਤਜ਼ਾਰ ਮੈਂ ਕਰ ਰਿਹਾ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਰਿਐਕਸ਼ਨ। ਮੈਨੂੰ ਪਰਸਨਲ ਪੱਧਰ ਤੇ ਬਹੁਤ ਉਮੀਦ ਆ ਵੀ ਜਿਹੜਾ ਇਮਰਾਨ ਖਾਨ ਆ ਨਾ ਇਹ ਸਾਰੇ ਵਰਤਾਰੇ ਤੋਂ ਬਾਅਦ ਚਿੰਤਿਤ ਜ਼ਰੂਰ ਹੋਊ। ਮੈਂ ਇੱਥੇ ਚੱਲ ਜੇ ਇਹ ਗੱਲ ਛੱਡੀਏ ਵੀ ਇਹ ਕੋਈ ਸੈਲਫ ਮੇਡ ਬਣਾਇਆ ਅਟੈਕ ਨਹੀਂ ਹੈ, ਇਹ ਚ ਵਾਕਈ ਜੈਸ਼ ਨੇ ਕੀਤਾ ਤੇ ਜੈਸ਼ ਨੂੰ ਪਾਕਿਸਤਾਨ ਦੀ ਹਮਾਇਤ ਆ, ਤਾਂ ਪਾਕਿਸਤਾਨ ਦਾ ਹੱਥ ਆ ਗਿਆ, ਸਿੱਧਾ ਮੰਨਦੇ ਆ ਆਪਾਂ, ਠੀਕ ਹੈ ਜੀ? ਵੀ ਜਿਵੇਂ ਨਾਰਮਲ ਦਿਖਾਇਆ ਜਾ ਰਿਹਾ ਜਾਂ ਨਾਰਮਲ ਆ ਉਵੇਂ ਮੰਨੋ ਇਹਨੂੰ, ਆਪਦਾ ਐਵੇਂ ਫਾਲਤੂ ਦਾ ਦਿਮਾਗ ਨਾ ਲਾਈਏ ਵੀ ਐਂ ਹੋ ਸਕਦਾ ਵੋ ਸਕਦਾ, ਤੁਸੀਂ ਨਾਰਮਲ ਮੰਨੋ। ਜੇ ਨਾਰਮਲ ਗੱਲ ਆ ਤਾਂ ਪ੍ਰਧਾਨ ਮੰਤਰੀ ਜਿਹੜਾ ਪਾਕਿਸਤਾਨ ਦਾ ਉਹ ਮੰਨ ਲੈਂਦੇ ਆ ਫੌਜ ਦਾ ਬੌਂਡ ਆ, ਉਹ ਮੰਨ ਲੈਂਦੇ ਆ ਜੈਸ਼ ਦਾ ਬੌਂਡ ਆ, ਪਰ ਹੁਣ ਉਹ ਅਫੀਸ਼ੀਅਲ ਜਿਹੜਾ ਬਿਆਨ ਦੇਊਗਾ ਨਾ ਮੈਂ ਉਹਦਾ ਇੰਤਜ਼ਾਰ ਕਰ ਰਿਹਾ, ਤੇ ਮੈਨੂੰ ਐਂ ਲੱਗ ਰਿਹਾ ਵੀ ਉਹ ਟੂ ਲੇਟ ਹੋ ਰਿਹਾ ਉਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ।
ਕੀ ਐਕਸਪੈਕਟ ਕਰ ਰਹੇ ਹੋ?
ਦੇਖੋ ਮੈਂ ਐਕਸਪੈਕਟ ਮੇਰੇ ਹਿਸਾਬ ਨਾਲ ਜਿਹੜੀ ਦੇਰੀ ਹੋ ਰਹੀ ਆ ਉਹ ਦੇਰੀ ਦੇ ਵਿੱਚ ਮੈਨੂੰ ਉਹਦੀ ਵਿਚਾਰਗੀ ਮਹਿਸੂਸ ਹੋ ਰਹੀ ਆ ਵੀ ਉਹ ਇੱਕ ਕਠਪੁਤਲੀ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਇਸ ਟਾਈਮ, ਚਾਹੁੰਦਾ ਹੋਇਆ ਵੀ, ਕਿਉਂਕਿ ਇਮਰਾਨ ਖਾਨ ਦੀ ਜਿਹੜੀ ਇੱਕ ਛਵੀ ਆ ਜਾਂ ਇਮਰਾਨ ਖਾਨ ਇੱਕ ਜਿਹੜਾ ਕਰੈਕਟਰ ਆ ਨਿੱਜੀ ਤੌਰ ਤੇ, ਮੈਂ ਉਸ ਕਰੈਕਟਰ ਤੋਂ ਪ੍ਰਭਾਵਿਤ ਹਾਂ, ਉਸ ਬੰਦੇ ਦੇ ਵਿੱਚ ਜਜ਼ਬਾ, ਉਹ ਬੰਦਾ ਤੂਫਾਨ ਦੇ ਅਗੇਂਸਟ ਚੱਲਿਆ, ਤੂਫਾਨ ਦੇ ਅਗੇਂਸਟ ਉਹਨੇ ਜਿੱਤਾਂ ਵੀ ਜਿੱਤ ਕੇ ਦਿਖਾਈਆਂ, ਪਰ ਜਿਹੜੀ ਹੁਣ ਉਹਦੀ ਪੋਜੀਸ਼ਨ ਆ ਉਹਦਾ ਬਿਆਨ ਨਾ ਦੇਣਾ ਜਿਹੜਾ ਹੁਣ ਤੱਕ ਨਾ ਬੋਲਣਾ, ਉਹ ਪੋਜੀਸ਼ਨ ਇਹ ਸ਼ੋ ਕਰਦੀ ਆ ਵੀ ਫੌਜ ਆ ਜਿਹੜੀ ਉਹ ਫੌਜ ਨੇ ਉਹਨੂੰ ਉਹਦੇ ਮੂੰਹ ਨੂੰ ਬੰਦ ਕੀਤਾ ਹੋਇਆ, ਤੇ ਜਿਹੜੀ ਜੈਸ਼ ਨੇ ਜਿੰਨੀ ਕੁ ਲੋਕਲ ਪਾਵਰ ਪੈਦਾ ਕਰ ਲਈ ਆਪਦੀ ਤੇ ਉਹ ਉਹਨੂੰ ਆਪਦੇ ਲੋਕਲ ਗ੍ਰਹਿ ਯੁੱਧ ਲੱਗਣ ਤੋਂ ਬਚਾਉਣ ਲਈ ਵੀ ਗ੍ਰਹਿ ਯੁੱਧ ਨਾ ਲੱਗ ਜੇ ਕਿਸੇ ਕਿਸਮ ਦਾ, ਤਾਂ ਉਹਦੇ ਲਈ ਉਹ ਕਿਸੇ ਕਿਸਮ ਦੀ ਬਿਆਨਬਾਜ਼ੀ ਨਹੀਂ ਕਰ ਰਿਹਾ। ਇੱਥੋਂ ਤੱਕ ਕਲੀਅਰ ਤਾਂ ਇਹ ਤਾਂ ਗੱਲ ਹੈਗੀ
ਮਿੰਟੋ ਜੀ,
ਇਸ ਟਾਈਮ ਉਹ ਵਿਚਾਰਗੀ,
ਹਾਂ ਵਿਚਾਰਗੀ ਦੇ ਵਿੱਚ ਵਿਚਾਰਗੀ ਇਹ ਹੈ ਕਿ ਚਲੋ ਆਪਾਂ ਜੈਸ਼ ਦੀ ਗੱਲ ਕਰਦੇ ਹਾਂ ਤੇ ਜੈਸ਼ ਦਾ ਜਿਹੜਾ ਫਾਊਂਡਰ ਹੈ ਬਾਨੀ ਹੈ ਮਸੂਦ ਅਜ਼ਹਰ ਹੈ ਨਾ, ਉਹ ਤੁਹਾਨੂੰ ਪਤਾ ਬੀਜੇਪੀ ਦੇ ਕਾਰਜਕਾਲ ਦੌਰਾਨ ਜੇਲ੍ਹ ਚੋਂ ਛਡਵਾ ਕੇ ਜਦੋਂ ਉਨ੍ਹਾਂ ਨੇ ਜਹਾਜ਼
ਅਡਵਾਨੀ
ਨੇ ਛੱਡਿਆ ਸੀ, ਹੈ ਨਾ,
ਅਡਵਾਨੀ ਨਹੀਂ ਛੱਡਿਆ ਸੀ,
ਹਾਂ ਸੋ ਅਡਵਾਨੀ ਨੇ ਉਹ ਛੱਡਿਆ ਸੀ ਤੇ ਉਹਦੀ ਹੀ ਸਾਰਾ ਉਦੋਂ ਵੀ ਬੀਜੇਪੀ ਦਾ ਰਾਜ ਸੀ ਜੀ ਅਡਵਾਨੀ ਦੀ ਕਾਰਜਕਾਲ, ਉਦੋਂ ਮੇਰੇ ਖਿਆਲ ਡਿਪਟੀ ਪ੍ਰਾਈਮ ਮਿਨਿਸਟਰ ਸੀਗਾ ਉਹ, ਤੇ ਉਹਨੇ ਜਾ ਕੇ ਉਥੇ ਜਾ ਕੇ ਫਿਰ ਉਹਨੂੰ ਜੋ ਬਣਾਈਆਂ ਆਪਣੀਆਂ ਨਾ ਪਾਕਿਸਤਾਨ ਦੇ ਵਿਚ ਗਤੀਵਿਧੀਆਂ ਕੀਤੀਆਂ, ਹਜੇ ਉਹ ਤੋਂ ਬਾਅਦ ਭਾਰਤ ਕਈ ਵਾਰੀ UNO ਦੇ ਵਿਚ ਮਸੂਦ ਦੀ ਐਕਸਟ੍ਰਾਡਾਈਜੇਸ਼ਨ ਦੀ ਐਪਲੀਕੇਸ਼ਨ ਦੇ ਚੁੱਕਾ, ਉਹਨੂੰ ਮਤਲਬ ਕਹਿ ਚੁੱਕਿਆ ਵੀ ਇਹਨਾਂ ਇਹ ਤਾਂ ਵੈਸੇ ਵਰਲਡ ਵਾਈਡ ਜਿਹੜੀ ਇਹਦੀ ਅਜ਼ਹਰ ਦੀ ਆਰਗੇਨਾਈਜੇਸ਼ਨ ਇਹਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ ਨਾ ਇੰਟਰਨੈਸ਼ਨਲ ਐਂਗਲ ਤੋਂ, ਪਰ ਇਹਨੂੰ ਭਾਰਤ ਦੇ ਵਿਚ ਲਿਆਉਣ ਦੇ ਲਈ ਕਈ ਵਾਰੀ ਐਪਲੀਕੇਸ਼ਨ ਜਿਹੜੀਆਂ ਨਕਾਰ ਹੋ ਚੁੱਕੀਆਂ। UN ਦੇ ਵਿਚ ਚਾਈਨਾ ਜਿਹੜਾ ਆ ਉਹ ਪਾਕਿਸਤਾਨ ਦੇ ਹੱਕ ਦੇ ਵਿਚ ਖੜਾ ਹੈ ਕਿ ਇਹਨੂੰ ਉਥੇ ਵੀਟੋ ਪਾਵਰ ਕਰਦਾ ਹੈ ਕਿ ਅਸੀਂ ਇਹਨੂੰ ਰੋਕਣਾ ਆ, ਇੰਡੀਆ ਨਹੀਂ ਜਾਣ ਦੇਣਾ। ਸੋ ਹੁਣ ਕਈ ਐਂਗਲ ਤੋਂ ਨਾ ਇਹ ਗੱਲ ਫਿੱਟ ਆਉਂਦੀ ਆ ਕਿ ਇੱਕ ਤਾਂ ਚਲੋ ਇਲੈਕਸ਼ਨ ਦੀ ਰੱਖ ਲਓ, ਦੂਜਾ ਪਾਸੇ ਜੇ ਜੀਓ ਪੋਲੀਟਿਕਸ ਦੀ ਗੱਲ ਕਰੋ ਵਰਲਡ ਵਾਈਡ, ਤਾਂ ਉਥੇ ਵੀ ਮਸੂਦ ਅਜ਼ਹਰ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਉਣ ਦਾ ਇੱਕ ਕਾਰਜ ਕਰ ਰਿਹਾ ਇਹ ਬੰਬ ਬਲਾਸਟ। ਔਰ ਮੈਨੂੰ ਲੱਗਦਾ ਕਿ ਇਹਦੇ ਵਿਚ ਹੁਣ ਹਜੇ ਤੱਕ ਤਾਂ ਜਿਹੜੀ ਸ਼ੱਕ ਦੀ ਸੂਈ ਆ ਉਹ ਘਰੇਲੂ ਹੀ ਆ, ਮਤਲਬ ਇਨਸਾਈਡ ਜੋਬ ਲੱਗ ਰਹੀ ਆ, ਕਿਉਂਕਿ ਮਿੰਟੋ ਜੀ ਇੰਨੀ ਮਤਲਬ ਸੁਰੱਖਿਆ ਹੋਣ ਦੇ ਬਾਵਜੂਦ ਮਤਲਬ ਏਡੀ ਵੱਡੀ ਕਾਰ, ਇੰਨਾ ਵੱਡਾ 250-300 ਕਿਲੋ ਆਰ ਡੀ ਐਕਸ ਆਉਣਾ ਛੋਟੀ ਮੋਟੀ ਗੱਲ ਨੀ ਹੈਗੀ। ਮਤਲਬ ਜੇ ਉਹ 300 ਕਿਲੋ ਆਇਆ ਹੋਇਆ ਤਾਂ ਇਹਦਾ ਮਤਲਬ ਉੱਥੇ ਟੰਨਾਂ ਦੇ ਵਿੱਚ ਕਿਤੇ ਪਿਆ ਹੋਣਾ, ਹੋਰ ਵੀ ਬਹੁਤ ਹੋਣਾ।
ਦੇਖੋ ਮੈਂ ਪਹਿਲੇ ਦਿਨ ਇਹ ਚਿੰਤਾ ਜ਼ਾਹਿਰ ਕੀਤੀ ਸੀ, ਇੱਕ ਬੰਦਾ ਵੀਡੀਓ ਰਿਲੀਜ਼ ਕਰ ਰਿਹਾ ਤੇ ਸਾਨੂੰ ਇਹ ਪਤਾ ਵੀ ਜਿਹੜੇ ਤਾਂ ਅਣਜਾਣ ਬੰਦੇ ਉਹਨਾਂ ਨੂੰ ਤਾਂ ਨਹੀਂ ਪਤਾ, ਪਰ ਜਿਹੜੇ ਜਾਣਕਾਰ ਬੰਦੇ ਆ ਉਹ ਜਿਹੜੇ ਗੇਟ ਤੋਂ ਜ਼ਰੂਰ ਉਹ ਹੋਣਗੇ ਵੀ ਇੱਕ ਗੇਟ ਹੁੰਦਾ, ਗੇਟ ਵੇ ਜਿਹਨੂੰ ਕਿਹਾ ਜਾਂਦਾ, ਗੇਟ ਵੇ ਜਿਹੜੇ ਇੰਟਰਨੈਟ ਨੂੰ ਜਾਣਦੇ ਆ, ਜਿਹੜੇ ਲੋਕ ਜਾਣਦੇ ਆ ਵੀ ਇਹ ਕਿਹੜਾ ਪ੍ਰੋਟੋਕੋਲ ਚੱਲਦਾ। ਗੇਟ ਵੇ ਦੇ ਥਰੂ ਹੋਏ ਬਿਨਾਂ ਕੋਈ ਵੀ ਚੀਜ਼ ਰਿਲੀਜ਼ ਨਹੀਂ ਹੋ ਸਕਦੀ, ਠੀਕ ਹੈ ਜੀ, ਇੰਟਰਨੈਟ ਦੀ ਬੜੀ ਸਿੰਪਲ ਗੱਲ ਆ। ਤੇ ਉਹੀ ਮੋਦੀ 5 ਸਾਲ ਪਹਿਲਾਂ ਕਹਿ ਰਿਹਾ ਵੀ ਇੰਟਰਨੈਟ ਸਰਕਾਰ ਦੇ ਪੁੱਛੇ ਬਿਨਾਂ ਇੰਟਰਨੈਟ ਤੇ ਕੋਈ ਚੀਜ਼ ਨਹੀਂ ਆ ਸਕਦੀ। ਹੁਣ ਉਹੀ ਬੰਦਾ ਆਪਦੀ ਵੀਡੀਓ ਰਿਲੀਜ਼ ਕਰ ਰਿਹਾ ਵੀ ਭਾਈ ਜਦੋਂ ਨੂੰ ਤੁਸੀਂ ਵੀਡੀਓ ਦੇਖੋਗੇ ਉਦੋਂ ਨੂੰ ਮੈਂ ਆਹ ਕੰਮ ਕਰਤਾ ਹੋਊਗਾ, ਠੀਕ ਆ। ਉਹਦੀ ਜੀਪ ਚਲਾਉਂਦੇ ਤੱਕ ਦੀ ਵੀਡੀਓ ਵੀ ਕਹਿੰਦੇ ਆਈ ਆ, ਮੈਂ ਲੱਭੀ ਮੈਨੂੰ ਨਹੀਂ ਮਿਲੀ, ਪਰ ਦੱਸਦੇ ਆ ਵੀ ਉਹ ਵੀਡੀਓ ਆਈ ਆ ਉਹਦੀ। ਤੇ ਉਹ ਵੀਡੀਓ ਇੰਟਰਨੈਟ ਤੇ ਆਈਆਂ ਕਿਹੜੇ ਆਈ ਪੀ ਐਡਰੈਸ ਤੋਂ ਆਈਆਂ, ਕਿਹੜੇ ਏਰੀਏ ਚ ਲੋਡ ਹੋਈਆਂ, ਕਿਹੜਾ ਟਾਵਰ ਯੂਜ਼ ਹੋਇਆ, ਕੀ ਇਹ ਚੀਜ਼ਾਂ ਔਖੀਆਂ ਲੱਭਣੀਆਂ ਵੱਡੀਆਂ ਸਰਕਾਰਾਂ ਲਈ ਜਾਂ ਮੁਲਕਾਂ ਲਈ ਜਿਹਦੀਆਂ ਐਡੀਆਂ ਵੱਡੀਆਂ ਏਜੰਸੀਆਂ ਹੁੰਦੀਆਂ ਜਿਹੜੀਆਂ ਕਿ ਦੂਜੇ ਮੁਲਕ ਚ ਜਾ ਕੇ ਤਾਂ ਸਰਜੀਕਲ ਸਟ੍ਰਾਈਕ ਕਰ ਸਕਦੀਆਂ, ਤੇ ਕੀ ਉਹਨਾਂ ਨੂੰ ਇਹ ਗੱਲ ਨੀ ਪਤਾ ਲੱਗੀ ਵੀ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਸੇ ਏਦਾਂ ਜਿਹੜੀ ਇੱਕ ਸਾਜਿਸ਼ ਬਣ ਰਹੀ ਆ। ਫਿਰ 75-75 ਬੱਸਾਂ ਦਾ ਕਾਫਲਾ ਇਕੱਠਾ ਜਦੋਂ ਜਾ ਰਿਹਾ ਤੇ ਕੀ ਸੁਰੱਖਿਆ, ਉਦੋਂ ਉਹਨਾਂ ਨੂੰ ਸੁਰੱਖਿਆ ਦੀ ਕੋਈ ਪਤਾ ਹੀ ਨੀ ਸੀਗਾ ਵੀ ਕਿਵੇਂ ਕੋਈ ਗੱਡੀ ਉਦੋਂ ਇਸ ਰੋਡ ਦੇ ਉੱਤੇ ਆਜੂਗੀ ਜੇ ਏਡਾ ਕਾਨਵਾਈ ਚੱਲ ਰਹੀ ਆ ਕੋਈ। ਸੋ ਕਿਤੇ ਨਾ ਕਿਤੇ ਸ਼ੰਕੇ ਸਾਰੇ ਆਉਂਦੇ ਆ। ਪਰ ਦੂਜਾ ਜਿਹੜੀ ਤੁਸੀਂ ਚਾਈਨਾ ਦੀ ਗੱਲ ਕੀਤੀ ਨਾ, ਚਾਈਨਾ ਨੇ 2 ਵਾਰ ਜਿਹੜੀ ਇਹ ਵੀਟੋ ਪਾਵਰ ਯੂਜ਼ ਕਰਕੇ ਅਜ਼ਹਰ ਮਸੂਦ ਨੂੰ ਬਚਾਇਆ ਤੇ ਹੁਣ ਉਹਦੇ ਲਈ ਰੈੱਡ ਕਾਰਨਰ ਜਾਰੀ ਹੋਣ ਤੋਂ ਬਚਾਇਆ, ਉਹਨੂੰ ਇੰਟਰਨੈਸ਼ਨਲ ਅੱਤਵਾਦੀ ਸਾਬਤ ਹੋਣ ਤੋਂ ਬਚਾ ਲਿਆ। ਤੇ ਹੁਣ ਉਹ ਜਿਹੜੀ ਚਾਈਨਾ ਦੀ ਨੀਤੀ ਸੀਗੀ, ਉਹ ਚਾਈਨਾ ਦੀ ਨੀਤੀ ਸੀਗੀ ਸਿਰਫ ਪ੍ਰੈਸ਼ਰ ਕ੍ਰੀਏਟ ਕਰਕੇ ਰੱਖਣ ਦੀ। ਇਨਸਾਨੀਅਤ ਨਾਤੇ ਚਾਈਨਾ ਵੀ ਸ਼ਾਇਦ ਦੁਖੀ ਹੋਵੇ ਇਸ ਗੱਲ ਤੋਂ, ਜਦੋਂ ਇਹੋ ਜਿਹਾ ਹਮਲਾ ਹੁੰਦਾ, ਇਹੋ ਜਿਹੀਆਂ ਗੱਲਾਂ ਹੁੰਦੀਆਂ, ਤੇ ਉਦੋਂ ਇਨਸਾਨੀਅਤ ਨਾਤੇ ਨਾ ਕੋਈ ਗੱਲ ਹੋਵੇ। ਪਰ ਜਿਹੜੀ ਉਹਨਾਂ ਦੀ ਨੀਤੀ ਕੀ ਸੀ ਵੀ ਭਾਰਤ ਨੂੰ 2 ਪੱਖਾਂ ਤੋਂ ਕਮਜ਼ੋਰ ਕਰਕੇ ਰੱਖਿਆ ਜਾਵੇ ਪਾਕਿਸਤਾਨ ਵਾਲੇ ਪੱਖੋਂ, ਤੇ ਹੋਰ ਵੀ ਇਹ ਕਿਤੇ ਕੱਲ ਨੂੰ ਸਾਨੂੰ ਅੱਖਾਂ ਦਿਖਾਉਣ ਨਾ ਲੱਗ ਜੇ, ਲੌਂਗ ਟਰਮ ਪਾਲਿਸੀ ਦੇ ਤਹਿਤ ਉਹਨਾਂ ਨੇ ਇਹ ਕੰਮ ਕੀਤਾ ਸੀ। ਪਰ ਹੁਣ ਗੱਲ ਇਹ ਆ ਜਾਂਦੀ ਹੈ ਜੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਨਹੀਂ ਆ ਰਿਹਾ ਹਜੇ ਕੋਈ, ਤਾਂ ਬਿਆਨ ਹਜੇ ਤੱਕ ਅਜ਼ਹਰ ਮਸੂਦ ਦਾ ਵੀ ਨਹੀਂ ਆਇਆ ਕੋਈ, ਇਹ ਵੀ ਗੱਲ ਦੇਖਣ ਵਾਲੀ ਆ। ਜੈਸ਼ ਨੇ ਜ਼ਿੰਮੇਵਾਰੀ ਚੱਕੀ ਆ, ਪਰ ਜੈਸ਼ ਨੇ ਜਿਹੜੀ ਜ਼ਿੰਮੇਵਾਰੀ ਵੀਡੀਓ ਰਾਹੀਂ ਜਾਂ ਇੱਕ ਸੁਨੇਹੇ ਰਾਹੀਂ ਮੀਡੀਆ ਨੂੰ ਪਹੁੰਚਾਤੀ, ਤੇ ਪਰ ਹਜੇ ਤੱਕ ਅਜ਼ਹਰ ਮਸੂਦ ਦਾ ਕੋਈ ਅਫੀਸ਼ੀਅਲ ਬਿਆਨ ਤਾਂ ਨੀ ਕਿਸੇ ਨੇ ਸੁਣਿਆ, ਜੇ ਸੁਣਿਆ ਤਾਂ ਜ਼ਰੂਰ ਮੈਨੂੰ ਭੇਜਿਓ ਜੇ ਕਿਸੇ ਨੇ ਵੀ ਸੁਣਿਆ, ਤਾਂ ਕਿ ਆਪਾਂ ਦੇਖੀਏ ਵੀ ਉਹ ਕੀ ਕਹਿ ਰਿਹਾ।
ਇਹ ਗੱਲਾਂ ਜਿਹੜੀਆਂ ਨਾ ਕਈ ਵਾਰੀ ਇੱਦਾਂ ਹੁੰਦੀ ਹੈ ਜਦੋਂ ਜਿਹੜੇ ਤਾਂ ਲੋਕ ਅਣਜਾਣ ਨੇ, ਜਿਹੜੇ ਹੁਣ ਸੁਣਦੇ ਵੀ ਆ, ਜਿਨ੍ਹਾਂ ਨੇ ਉਹ ਖਾੜਕੂਵਾਦ ਦਾ ਟਾਈਮ ਨਹੀਂ ਦੇਖਿਆ, ਅਸੀਂ ਤਾਂ ਉਥੋਂ ਮਿੰਟੋ ਹੀ, ਤੁਸੀਂ ਵੀ ਉਥੋਂ ਹੀ ਹੰਢੇ ਆ, ਅਸੀਂ ਵੀ ਉਥੋਂ ਹੀ ਆ, ਆਪਣੇ ਪਿੰਡੇ ਦੇ ਹੰਢਾਇਆ ਉਹ ਕਿ ਉਦਾਂ ਹੀ ਨਾਂ ਲਾ ਦਿਓ ਜੀ ਜ਼ਿੰਮੇਵਾਰੀ ਨਾ। ਕਈ ਵਾਰੀ ਅਖਬਾਰ ਦਾ ਦੇਖ ਹੁੰਦੀ ਸੀ, 5-5 ਜਥੇਬੰਦੀਆਂ ਚੱਕ ਲੈਂਦੀਆਂ ਸੀ, ਉਹ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ, ਆਪਣੇ ਆਪ ਹੀ ਜਾਲੀ ਬਣਾ ਕੇ ਮਤਲਬ ਉਨ੍ਹਾਂ ਦੇ ਨਾਂ ਮੜ ਦੇਣੇ, ਕਾਰਾ ਆਪ ਕਰਨਾ, ਕਾਰਾ ਕਿਸੇ ਹੋਰ ਨੇ ਕਰਨਾ, ਲੋਟੂ ਟੋਲਿਆਂ ਨੇ ਕਰਨਾ ਤੇ ਨਾਂ ਲਾ ਦੇਣਾ ਵੱਡੇ ਵੱਡੇ ਜਥੇਬੰਦੀਆਂ ਦਾ। ਤੇ ਇਹੋ ਜਿਹੇ ਵਰਤਾਰੇ ਜਿਹੜੇ ਆਮ ਦੇਖਣ ਨੂੰ ਮਿਲੇ ਆ, ਜਿਹੜੇ ਅਣਜਾਣ ਲੋਕ ਆ ਜਿਨ੍ਹਾਂ ਨੂੰ ਨਹੀਂ ਪਤਾ, ਜਿਹਨੇ ਨਹੀਂ ਇਹ ਚੀਜ਼ਾਂ ਦੇਖੀਆਂ, ਉਨ੍ਹਾਂ ਲਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਪਹਿਲੀ ਵਾਰੀ ਇਹ ਚੀਜ਼ਾਂ ਦੇਖ ਰਹੇ ਨੇ। ਪਰ ਜਿਹੜੇ ਬੰਦੇ ਪਿੰਡੇ ਦੇ ਹੰਢਾ ਕੇ ਆਏ ਨੇ, ਉਨ੍ਹਾਂ ਨੂੰ ਪਤਾ ਕਿ ਉਥੇ ਇਸ ਲੜਾਈ ਦੇ ਵਿਚ ਕਿੱਦਾਂ ਕਹਾਣੀ ਚੱਲਦੀ ਹੁੰਦੀ ਆ, ਕਿ ਕਹਿ ਦਿਓ ਵੀ ਫਲਾਨਾ, ਹੁਣ ਆਪਣੇ ਪਿੰਡਾਂ ਚ ਦੇਖ ਲਓ, ਇੱਥੇ ਦੇਖ ਲਓ, ਹੁਣ ਤੁਹਾਡਾ ਨਾਂ ਲੈ ਕੇ ਕਈ ਵਾਰੀ ਕਿੰਨੀ ਵਾਰੀ ਗੱਲ ਕਰ ਦਿੰਦੇ, ਉਹ ਮਿੰਟੂ ਬਰਾੜ ਆਇਆ ਕਹਿੰਦਾ ਮੇਰਾ ਨਾਂ ਲੈ ਕੇ ਕਿੱਦਾਂ ਹੀ, ਉਹ ਲੈ ਬਈ ਅਮਨਦੀਪ ਕਹਿੰਦਾ ਮੈਂ ਨਹੀਂ ਹੋਣ ਦੇਣਾ, ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਉਹ ਗੱਲ ਕਹੀ ਆ ਜਾਂ ਨਹੀਂ ਕਹੀ, ਹੈ ਨਾ, ਸਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਉਸ ਮਸਲੇ ਬਾਰੇ। ਬਾਹਰ ਇੱਦਾਂ ਹੋਈ ਹੁੰਦੀ, ਲੈ ਬਈ ਅਮਨਦੀਪ ਬੜਾ ਜੀ ਆੜੀ ਅੜੀ ਆ, ਲੈ ਜੀ ਇਹ ਤਾਂ ਜੀ ਐਂ ਕਰਦਾ, ਇਹ ਜੀ ਤੁਹਾਡੇ ਬਾਰੇ ਕਿੰਨੀਆਂ ਗੱਲਾਂ ਕਰਦੇ ਨੇ। ਸੋ ਇਸ ਕਰਕੇ ਨਾ ਬਾਹਰ ਜਿਹੜੀ ਸੁਣੀ ਸੁਣਾਈ ਇਹ ਫੈਕਟਰ ਜਿਹੜਾ ਹੈ ਇਹ ਇੱਥੇ ਬਹੁਤ ਵੱਡਾ ਕੰਮ ਕਰਦਾ ਹੈ। ਇੱਕ ਛੋਟਾ ਜਿਹਾ ਵੀਡੀਓ ਜਾਲੀ ਜੇ ਬੰਦੇ ਤੋਂ ਬਣਾ ਕੇ ਭੇਜ ਦਿਓ, ਲਓ ਜੀ ਸਾਰਾ ਜਥੇਬੰਦੀ, ਸਾਰਾ ਕੰਟਰੀ ਹੁਣ ਇਸ ਦਾ ਜਿਹੜਾ ਗਾਜ ਆ ਉਹ ਸਿੱਧੂ ਤੇ ਵੀ ਡਿੱਗਿਆ। ਇਹਦੀ ਵੀ ਆਪਾਂ ਗੱਲ ਕਰਨੀ ਬਣਦੀ ਹੈ ਕਿ ਸੋਨੀ ਟੀਵੀ ਨੇ ਉਹਨੂੰ ਆਪਣੇ ਸ਼ੋਅ ਦੇ ਵਿੱਚੋਂ ਕੱਢਣਾ ਪਿਆ।
ਬਿਲਕੁਲ, ਕੱਲੇ ਸੋਨੀ ਟੀਵੀ ਨੇ ਨੀ ਜੀ, ਉਹ ਹਜੇ ਵਿਰੋਧਤਾ ਦਾ ਇਹ ਦੌਰ ਭਖੂਆ, ਵਿਰੋਧੀ ਪਾਰਟੀਆਂ ਚੱਕਣੀਆਂ, ਕੱਲ ਵੀ ਬਾਬਾ ਕਾਲਖਾਂ ਮੂੰਹ ਤੇ ਮਿਲੀਆਂ ਗਈਆਂ, ਅਜੇ ਹੋਰ ਵੀ ਹੋਣੀਆਂ। ਪਰ ਮੈਂ ਉਦੋਂ ਪਹਿਲਾਂ ਨਾ ਜਿਹੜਾ ਤੁਸੀਂ ਵਰਤਾਰਾ ਦੱਸਿਆ, ਇਸ ਵਰਤਾਰੇ ਲਈ ਮੈਂ ਸਟਰੋਂਗਲੀ ਰਿਕਮੈਂਡ ਕਰਦਾ ਵੀ ਜੇ ਕਿਸੇ ਨੇ ਹਜੇ ਤੱਕ ਜਵਾਲ ਪੱਟੀ ਦੀ ਫਿਲਮ ਮਾਹੌਲ ਠੀਕ ਆ ਨਹੀਂ ਦੇਖੀ ਨਾ,
ਉਹ ਦੇਖ ਲਓ,
ਉਹਨੂੰ ਜ਼ਰੂਰ ਦੇਖਣੀ ਚਾਹੀਦੀ ਆ। ਮਾਹੌਲ ਠੀਕ ਹੈ, ਫਿਲਮ ਇੱਕ ਆਈ ਸੀ ਉਸ ਦੌਰ ਬਾਰੇ ਚ, ਤੇ ਉਹਦੇ ਚ ਕਿਵੇਂ ਬਿੱਲੂ ਬੱਕਰਾ ਗਿੜਗਿੜਾਉਂਦਾ ਆਪਦੀ ਜ਼ਿੰਮੇਵਾਰੀ ਲਈ, ਤੇ ਕਿਵੇਂ ਉਹ ਫਿਲਮ ਦੇ ਵਿਚ ਕਿਹੜੀ ਕਿਹੜਾ ਕੁਛ ਕਿਵੇਂ ਕਿਵੇਂ ਹੁੰਦਾ. ਉਹ ਇੱਕ ਮਜ਼ਾਕੀਆ ਫਿਲਮ ਜ਼ਰੂਰ ਸੀ, ਕਮੇਡੀ ਫਿਲਮ ਜ਼ਰੂਰ ਸੀ, ਪਰ ਉਸ ਫਿਲਮ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਦੇ ਵੀ ਲਾਏ ਸੀ ਬੜੀ ਸਰਲ ਭਾਸ਼ਾ ਚ, ਵੀ ਅਸਲ ਚ ਕੀ ਹੁੰਦਾ, ਅਸਲ ਦੀ ਜ਼ਿੰਦਗੀ ਕੀ ਆ. ਸੋ ਗੱਲ ਤੁਸੀਂ ਸਿੱਧੂ ਦੀ ਕਰ ਰਹੇ ਸੀ, ਸਿੱਧੂ ਦੇ ਮਾਮਲੇ ਚ ਦੇਖੋ, ਸਿੱਧੂ ਨੇ ਅਸਲ ਚ ਜੇ ਕਹੀਏ ਜਿਹੜੇ ਸਾਰੇ ਘਟਨਾਕ੍ਰਮ ਦੇ ਵਿਚ ਬੋਕ ਦੇ ਸਿੰਘਾਂ ਨੂੰ ਹੱਥ ਲਾਏ ਸੀਗੇ, ਚਾਹੇ ਉਹ ਕਰਤਾਰਪੁਰ ਰਾਂਘੇ ਵੇਲੇ ਲਾ ਲਓ, ਬਾਜਵੇ ਨੂੰ ਜੱਫੀ ਲਾ ਲਓ, ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਰਕੇ ਉਹਦੇ ਨਾਲ ਦੋਸਤੀ ਨਿਭਾਉਣ ਤੇ ਲਾ ਲਓ. ਹੁਣ ਜੇ ਸਿੱਧੂ ਨੇ ਉਸ ਟਾਈਮ ਦੇ ਵਿਚ ਵਾਹਵਾ ਵੀ ਬਹੁਤ ਖੱਟੀ ਬਹੁਤ ਪਾਸਿਓ ਤੇ ਉਹ ਵੀ ਗਏ, ਹੁਣ ਸਿੱਧੂ ਨੂੰ ਫਿਰ ਭਾਈ ਕਾਲਖ ਵੀ ਪੜਖਾਉਣੀ ਪੈਣੀ ਹੈ ਇਸੇ. ਪਰ ਇਹ ਮਸਲੇ ਹੁੰਦੇ ਨਾ ਜਿਹੜੇ, ਇਹ ਇਤਿਹਾਸਕ ਫੈਸਲੇ ਹੁੰਦੇ ਆ ਤੇ ਇਹ ਲੌਂਗ ਟਰਮ ਚ ਕੰਮ ਕਰਦੇ ਹੁੰਦੇ ਆ, ਤੇ ਲੌਂਗ ਟਰਮ ਅੱਜ ਤੋਂ 20 ਸਾਲਾਂ ਨੂੰ ਅਸਲ ਚ ਗੱਲ ਸਾਹਮਣੇ ਹੋਊਗੀ, ਅੱਜ ਤੋਂ 20 ਸਾਲਾਂ ਨੂੰ ਇਸ ਵਰਤਾਰੇ ਦਾ ਪਤਾ ਲੱਗੂਗਾ ਵੀ ਸਿੱਧੂ ਸਹੀ ਸੀ ਕਿ ਗਲਤ ਸੀ ਉਦੋਂ, ਤੇ ਕੌਣ ਗਲਤ ਸੀ ਤੇ ਕੌਣ ਸਹੀ ਸੀ. ਜਿਹੜੀਆਂ ਜੇ ਤਾਂ ਹੁਣ ਸਿੱਧੂ ਗਿਆ ਡੋਲ ਇਨ੍ਹਾਂ ਚੀਜ਼ਾਂ ਤੋਂ ਵੀ ਉਹਨੂੰ ਸ਼ੋ ਚੋ ਕੱਢਤਾ, ਉਹਦੇ ਮੂੰਹ ਤੇ ਕਾਲਖਾਂ ਮਿਲੀ ਜਾਂਦੇ ਉਹਨੂੰ ਉਹ ਕਰਕੇ, ਫੇਰ ਤਾਂ ਇਤਿਹਾਸ ਚ ਸਿੱਧੂ ਦੇ ਮੂੰਹ ਤੇ ਕਾਲਖ ਮਿਲੀ ਜਾਊਗੀ, ਇਹ ਤਾਂ ਗਰੰਟੀ ਆ, ਉਹ ਚ ਕਿਤੇ ਨੀ ਗਈ. ਜੇ ਸਿੱਧੂ ਹੈਗਾ ਸਹੀ ਤੇ ਉਹਨੇ ਜੈਨੂਨ ਕੰਮ ਕਰਿਆ ਤੇ ਉਹ ਨਾ ਡੋਲੇ ਤੇ ਆਪਦੀ ਕੁਰਬਾਨੀਆਂ ਜਿਹੜੀਆਂ ਦੇਣੀਆਂ ਦੇ ਦੇ, ਤਾਂ ਮੈਂ ਗਰੰਟੀ ਕਰਦਾ ਉਹਨੂੰ ਕਈ ਗੁਣਾ ਵੱਧ ਕੇ ਉਹਨੂੰ ਮਿਲੂਗਾ. ਹੁਣ
ਜੀ
ਨਹੀਂ, ਹੁਣ ਇਹ ਦੇਖਣਾ ਪਊਗਾ, ਪੇਸ਼ੈਂਸ ਦੇਖਣਾ ਪਊ,
ਇਹ ਤਾਂ ਪੇਸ਼ੈਂਸ ਦੇਖਣਾ. ਪਰ ਜਿਹੜੀ ਹੁਣ ਗੱਲ ਇਹ ਕਹੀ ਆ ਵੀ ਇੱਕ ਜਥੇਬੰਦੀ ਜਾਂ ਕਿਤੇ ਵੀ ਆ ਉਹ ਕਰਦੀ ਆ ਕਾਰਾ ਹਨਾ, ਤੇ ਉਹ ਸਾਰਾ ਕੰਟਰੀ ਕਿਉਂ ਭੁਗਤੇ ਉਸ ਚੀਜ਼ ਨੂੰ, ਕਿਉਂ ਤੁਸੀਂ ਮਤਲਬ ਕਰਦੇ ਹੋ. ਹੁਣ ਇੱਦਾਂ ਭਾਰਤ ਦੇ ਵਿਚ ਬਥੇਰੇ ਆ, ਤੁਸੀਂ ਸਾਹਮਣੇ ਦੇਖਿਆ ਹੋਣਾ ਕਿ ਪਿੱਛੇ ਜੇ ਕਿ ਬਜਰੰਗ ਦਲ ਦੇ ਜਾਂ ਹੋਰ ਜਿਹੜੇ ਨੇ ਸ਼ਿਵ ਸੈਨਾ ਵਾਲੇ ਕੀ ਕਰਦੇ ਨੇ, ਉਹ ਉਨ੍ਹਾਂ ਦੇ ਲੋਕ ਜਿਹੜੇ ਫੜ ਹੁੰਦੇ ਨੇ ਬੰਬ ਬਲਾਸਟ ਦੇ ਵਿਚ, ਤੇ ਉਹਦਾ ਮਤਲਬ ਇਹ ਥੋੜਾ ਹੈ ਸਾਰੇ ਇੰਡੀਆ ਦੀ ਪਾਲਿਸੀ ਆ, ਜਾਂ ਈਵਨ ਚਲੋ ਹਰੇਕ
ਉਹਦੇ ਚ ਪਤਾ ਕੀ ਸਿੱਧੂ ਸਾਹਿਬ ਕੀ ਰੌਲਾ ਹੁੰਦਾ, ਉਹ ਚ ਰੌਲਾ ਇਹ ਆ ਜਿੱਥੇ ਜਿੱਥੇ ਦੁਨੀਆਂ ਕਹਿ ਰਹੀ ਹੈ ਗੱਲ ਜਾਂ ਜਿੱਥੇ ਸਿੱਧੂ ਗਲਤ ਹੋ ਜਾਂਦਾ, ਉਹ ਰੌਲਾ ਇਹ ਆ ਵੀ ਜੇ ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਤੱਕ ਬਿਆਨ ਦੇ ਦਿੰਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਜਿਹੜੀ ਗੱਲ ਸਿੱਧੂ ਕਹਿ ਰਿਹਾ ਤੇ ਉਹ ਐਕਸਪੈਕਟੇਸ਼ਨ ਕਰ ਰਿਹਾ ਇਹੀ ਗੱਲ ਕਹੇ, ਉਹ ਸਿੱਧੂ ਦੀ ਵੀ ਐਕਸਪੈਕਟੇਸ਼ਨ ਹੈ ਇਹ. ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਦਿੰਦਾ ਵੀ ਜਿਹੜੀ ਜੇ ਸਾਡੀ ਅਜਾਇਸ਼ ਦਾ ਜਾਂ ਸਾਡੀ ਕਿਸੇ ਜਥੇਬੰਦੀ ਦਾ ਹੱਥ ਆ ਨਾਮ ਹੀ ਨਾ ਲੈਂਦਾ, ਤੇ ਅਸੀਂ ਆਪਦੇ ਸਰਕਾਰੀ ਪੱਧਰ ਤੇ ਅਸੀਂ ਉਹਨੂੰ ਫਿਰ ਕਾਨੂੰਨੀ ਕਾਰਵਾਈ ਕਰਦੇ ਹੋਏ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ, ਭਾਰਤ ਦੇ ਨਾਲ ਆ ਇਸ ਸਮੇਂ ਦੇ ਵਿਚ ਤੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ. ਜੇ ਤਾਂ ਪ੍ਰਧਾਨ ਮੰਤਰੀ ਦੇਸ਼ ਦਾ ਇੱਦਾਂ ਜਦ ਕੋਈ ਬਿਆਨ ਦੇ ਦਿੰਦਾ ਫਿਰ ਤਾਂ ਗੱਲ ਸੀਗੀ ਹੋਰ. ਹੁਣ ਜਦੋਂ ਇੱਕ ਮੰਨ ਲਓ ਮੇਰੇ ਪਰਿਵਾਰ ਦੇ ਵਿਚ ਕੋਈ ਬੰਦਾ ਪਣਪ ਰਿਹਾ, ਅਪਰਾਧੀ ਪਣਪ ਰਿਹਾ, ਤੇ ਮੈਂ ਉਹਨੂੰ ਚਾਹੇ ਮੰਨ ਲਓ ਦੀ ਸਹਾਇਤਾ ਨੀ ਕਰ ਰਿਹਾ ਤੇ ਪਰ ਮੈਂ ਉਹਦੇ ਉਲਟ ਵੀ ਨੀ ਬੋਲ ਰਿਹਾ ਤੇ ਉਹਨੂੰ ਰੋਕ ਵੀ ਨੀ ਰਿਹਾ ਤੇ ਉਹਨੂੰ ਸ਼ੈਲਟਰ ਹੀ ਦੇ ਰਿਹਾ ਕਿਸਮ ਦੀ, ਤਾਂ ਫਿਰ ਕਸੂਰਵਾਰ ਤਾਂ ਮੈਂ ਵੀ ਹੋ ਗਿਆ ਨਾ ਨਾਲ. ਸੋ ਪਾਕਿਸਤਾਨ ਇੱਥੇ ਐਂ ਕਸੂਰਵਾਰ ਹੋ ਗਿਆ ਵੀ ਪਾਕਿਸਤਾਨ ਦਾ ਕੋਈ ਵੀ ਅਫੀਸ਼ੀਅਲ ਬਿਆਨ ਨੀ ਆਇਆ, ਦੁਨੀਆਂ ਭਰ ਤੋਂ ਬਿਆਨ ਆ ਗਏ, ਦੁਨੀਆਂ ਭਰ ਤੋਂ ਲੋਕਾਂ ਨੇ ਕਹਿਤਾ ਵੀ ਇਹ ਮਾੜੀ ਘਟਨਾ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਨੀ ਪਈ ਕਿ ਉਹ ਇਹ ਸ਼ਬਦ ਬੋਲਦੇ ਵੀ ਭਾਈ ਮੈਂ ਇਸ ਚੀਜ਼ ਦੀ ਨਿੰਦਿਆ ਕਰਦਾ, ਜੇ ਕਿਤੇ ਦੀਆਂ ਤਾਰਾਂ ਸਾਡੇ ਨਾਲ ਜੁੜਦੀਆਂ ਤਾਂ ਮੈਂ ਉਹਦੇ ਲਈ ਆਪਦੀ ਕੁਰਬਾਨੀ ਦੇ ਦੂੰਗਾ, ਮੈਂ ਕੁਛ ਵੀ ਦੇਣ ਨੂੰ ਤਿਆਰ ਹਾਂ, ਮੈਂ ਆਪਦੀ ਸੀਟ ਦੀ ਗੱਦੀ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ, ਮੈਂ ਕੁਛ ਵੀ ਦੇਣ ਨੂੰ ਤਿਆਰ ਹਾਂ, ਪਰ ਮੈਂ ਐਕਸ਼ਨ ਲਊਂਗਾ.
ਪਰ ਮਿੰਟੂ ਜੀ, ਅਜ਼ਹਰ ਮਸੂਦ ਤਾਂ ਫਿਰ ਜਿਹੜਾ ਬੰਬੇ ਅਟੈਕ ਹੋਇਆ ਸੀ ਉਹਦੇ ਵਿਚ ਵੀ ਡਾਇਰੈਕਟਲੀ ਇਨਵੋਲਵ ਸੀ, ਉਹਦੀ ਐਵੀਡੈਂਸ ਆ ਸਾਰੀ ਉਸੇ ਬੇਸ ਤੇ, ਤਾਂ UNO ਦੇ ਵਿਚ ਮਤੇ ਪੈ ਰਹੇ ਨੇ ਕਿ ਇਹਨੂੰ ਫੜ ਕੇ ਦਿਓ ਸਾਨੂੰ, ਤਾਂ ਮਤਲਬ
ਫਿਰ ਹੁਣ ਇੱਥੋਂ ਹੀ ਪਤਾ ਲੱਗਦਾ ਨਾ ਵੀ ਜਿਹੜੀ ਸ਼ਤਰੰਜ ਦੀ ਇਹ ਗੇਮ ਆ, ਉਹਦੇ ਜਿੱਥੇ ਅਜ਼ਹਰ ਮਸੂਦ ਖੜਾ ਉਹਦੇ ਚਾਰ ਸਪੇਰ ਦੀ ਕਿੰਨੀ ਸ਼ੈਲਟਰ ਆ, ਉਹਨੂੰ ਫੌਜ ਦੀ ਸ਼ੈਲਟਰ ਆ, ਚਾਹੇ ਉਹਨੂੰ ਚਾਈਨਾ ਦੀ ਸ਼ੈਲਟਰ ਆ, ਚਾਹੇ ਉਹਨੂੰ ਪਾਕਿਸਤਾਨ ਦੀ ISI ਦੀ ਸ਼ੈਲਟਰ ਆ, ਚਾਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸ਼ੈਲਟਰ ਆ. ਸੋ ਕਿਤੇ ਨਾ ਕਿਤੇ ਤਾਂ ਉਹ ਜਿਹੜਾ ਮੋਹਰਾ ਖੜਾ ਉਹਨੂੰ ਬਹੁਤ ਜ਼ਿਆਦਾ ਉਹਦੀ ਸ਼ੈਲਟਰ ਆ, ਤਾਂ ਹੀ ਖੜਾ ਨੀ, ਇੱਕ ਬੰਦੇ ਦੀ ਕੀ ਤਾਕਤ ਆ ਵੀ ਸਰਕਾਰਾਂ ਨਾਲ ਮੱਥੇ ਲਾ ਲੇ.
ਬਿਲਕੁਲ. ਔਰ ਮਿੰਟੂ ਜੀ, ਗੌਰਵ ਸ਼ਰਮਾ ਨੇ ਸਾਨੂੰ ਇੱਕ ਖਬਰ ਭੇਜੀ ਹੈ, ਕਹਿੰਦੇ ਕਿ ਸੇਨਾ ਕੇ ਨਾਮ ਪਰ ਠੱਗਣੇ ਕਾ ਨਯਾ ਫੰਡ, ਤੇ ਸੋਸ਼ਲ ਮੀਡੀਆ ਤੇ ਸੇਨਾ ਦੇ ਨਾਂ ਤੇ ਕਹਿੰਦੇ ਮੰਗੇ ਜਾ ਰਹੇ ਰੁਪਈਏ, ਖਾਤਾ ਨੰਬਰ ਵੀ ਜਾਰੀ ਕੀਤਾ ਤੇ ਦਿੱਲੀ ਦੇ ਇਕ ਬੈਂਕ ਚ ਖਾਤਾ ਖੋਲਿਆ, ਤੇ ਸੇਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਗਲਤ ਹੈ, ਪੈਸੇ ਨਾ ਭੇਜੋ. ਸੋ ਉਨ੍ਹਾਂ ਨੇ ਤਕਰੀਬਨ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਫੰਡ ਹੈ ਸਿਰਫ ਉਹੀ ਅਫੀਸ਼ੀਅਲ ਫੰਡ ਹੈ ਸਰਕਾਰ ਦਾ, ਤੇ ਉਥੇ ਹੀ ਤੁਸੀਂ ਦੇ ਸਕਦੇ ਹੋ. ਵੈਸੇ ਤਾਂ ਅਸੀਂ ਅੱਗੇ ਵੀ ਕਹਿੰਦੇ ਹਾਂ ਕਿ ਕਈ ਵਾਰੀ ਭਾਰਤ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਹੜ੍ਹ ਆਉਂਦੇ ਨੇ, ਭੁਚਾਲ ਆਉਂਦੇ ਨੇ ਈਵਨ ਨੇਪਾਲ ਦੇ ਵਿਚ, ਤਾਂ ਪੈਸੇ ਜਿਹੜੇ ਆ ਤੁਸੀਂ ਡਾਇਰੈਕਟ ਪ੍ਰਾਈਮ ਮਿਨਿਸਟਰ ਫੰਡ ਦੇ ਵਿਚ, ਪੀ ਐਮ ਓ ਫੰਡ ਉਹਨੂੰ ਕਹਿੰਦੇ ਆ, ਉਹਦੇ ਚ ਪਾਓ ਤੇ ਉਥੋਂ ਫਿਰ ਸਾਰੀ ਜਿਹੜੀ ਰਾਹਤ ਹੈ ਫੌਜ ਦੇ ਰਾਹੀ ਜਾਂਦੀ ਆ, ਫੌਜ ਦੇ ਜਹਾਜ਼ ਜਾਂਦੇ ਨੇ ਉਥੋਂ ਵੰਡ ਹੁੰਦੇ ਨੇ। ਸੋ ਇਸ ਕਰਕੇ ਮਤਲਬ ਆ ਜਿਹੜੇ ਨਾ ਮਤਲਬ ਹੁਣ ਇਹ ਬੜੀ ਭਰਮਾਰ ਹੋਈ ਪਈ ਆ, ਸੋਸ਼ਲ ਮੀਡੀਆ ਤੇ ਪੈਸੇ ਇਕੱਠੇ ਕਰ ਰਹੇ ਆ। ਉਹ ਸੈਨਾ ਨੇ ਯਾਨੀ ਕਿ ਫੌਜ ਨੇ ਆਪ ਬਿਆਨ ਦਿੱਤਾ ਕਿ ਪੈਸੇ ਡਾਇਰੈਕਟਲੀ ਪੀ ਐਮ ਓ ਫੰਡ ਦੇ ਵਿਚ ਪਾਉਣੇ ਚਾਹੀਦੇ ਨੇ। ਸੋ ਇੱਥੇ ਆਪਾਂ ਚਰਚਾ ਕਰ ਚੁੱਕੇ ਹਾਂ। ਸੋ ਮਿੰਟੂ ਜੀ, ਮੈਨੂੰ ਲੱਗਦਾ ਕਿ ਆਪਾਂ ਇੱਕ ਛੋਟੀ ਜਿਹੀ ਬਰੇਕ ਲੈ ਲਈਏ ਤੇ ਬਰੇਕ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਸੁਨੇਹੇ ਮਸਲਿਆਂ ਦੇ ਹੱਲ ਮਸਲੇ ਸਾਰੇ ਚਿੰਤਾ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਹਾਂ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0285903777 ਤੇ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ। ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ, ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਹਾਂ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.draavtarsingh.com।
दस तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो, ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਿਆ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਟੈਕਸ रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
दिल ना दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, दिल वालियां गल्लां चल रहियां। अज दिन ऐतवार वाले दिन ते मेरे नाल मिंटू बराड़ जी शामिल ने रिवरलैंड तो। मिंटू जी एक बारी फिर स्वागत है प्रोग्राम दे विच, पहला सुनेहे ले लईए।
जी बिल्कुल जी बिल्कुल
जी। राजा धालीवाल मिलडूरा वाले प्रोग्राम दे विच शामिल होए ने, सारिआं नूं सति श्री अकाल बुला रहे ने, स्वागत है जी तुहाडा प्रोग्राम दे विच। ਤਾਂ ਕਰਮਜੀਤ ਕੌਰ ਮਾਨ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਸਨ ਕੁਛ ਮਿੰਟ ਪਹਿਲਾਂ, ਤੇ ਕਹਿੰਦੇ ਸੀ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਤੇ ਉਧਰ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਨੇ ਕਿ ਕਹਿੰਦੇ ਹੁਣ ਤਾਂ ਜੀ ਸਿੱਧੂ ਨੂੰ ਥੱਲੇ ਲਾਇਆ ਜਾ ਰਿਹਾ। ਦੇਖੋ ਬਿਲਕੁਲ ਹੁਣ ਮੌਕਾ ਆ, ਤਾਂ ਤਸਵੀਰ ਭੇਜੀ ਆ ਜਸਪ੍ਰੀਤ ਧਾਲੀਵਾਲ ਡਾਟਰ ਤੇ ਬਲਸੀਰਤ ਕੌਰ ਧਾਲੀਵਾਲ। ਕਿਆ ਬਾਤ ਹੈ ਜੀ, ਬਹੁਤ ਪਿਆਰੀਆਂ ਬੱਚੀਆਂ ਨੇ। ਮੈਂ ਫੋਟੋ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ, ਦਿਖਾ ਸਕਦੇ ਹੋ ਤੁਸੀਂ ਉਹਨਾਂ ਨੂੰ। ਤੇ ਸਾਡੇ ਨਾਲ ਜੁੜੇ ਨੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਹਰਖ ਸੰਸਕ੍ਰਿਤ ਵਿਚ ਹਰਸ਼ ਸੀ, ਖੁਸ਼ੀ ਗਮੀ ਤੇ ਚਿੰਤਾ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ, ਸਹਿਜ ਰਹਿਣਾ ਤਾਂ ਹੀ ਚੰਗਾ ਕਿਹਾ ਗਿਆ ਹੈ। ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਗੁਰਬਾਣੀ ਦੇ ਸ਼ੁਰੂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਆਪਾਂ ਸਾਂਝਾ ਕੀਤਾ ਸੀ। ਮਿੰਟੂ ਜੀ, ਇਹਦੇ ਬਾਰੇ ਇਕ ਥੋੜਾ ਇੰਟਰਸਟਿੰਗ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ, ਕਾਫੀ ਦਿਨਾਂ ਤੋਂ ਸੀ ਜੀ।
ਜੀ ਜੀ।
ਤੇ ਇਹ ਨਾ ਮੈਂ ਲਿਪੀ ਦੇ ਉੱਤੇ ਕਾਫੀ ਕੰਮ ਕੀਤਾ, ਤੁਹਾਨੂੰ ਪਤਾ ਹੀ ਆ, ਸਟੱਡੀ ਕੀਤੀ ਹੋਈ ਆ, ਤੇ ਮੈਂ ਯੂਨੀਵਰਸਿਟੀ ਵੀ ਗਿਆ ਸੀਗਾ, ਤੁਹਾਨੂੰ ਪਤਾ ਉੱਥੇ ਲੈਕਚਰ ਵੀ ਸੀਗਾ। ਤੇ ਤੁਹਾਨੂੰ ਪਤਾ ਗੁਰਬਾਣੀ ਦੇ ਵਿਚ ਸੱਸੇ ਪੈਰ ਬਿੰਦੀ ਸ਼ਾਹ ਬੋਲੇ ਵਾਲਾ ਸ਼ਾਹ ਹੈ ਨੀ, ਹਨਾ, ਤੇ ਇਕ ਅੱਧਕ ਵੀ ਹੈ ਨੀ ਕਿਤੇ ਵਰਤਿਆ ਹੋਇਆ। ਤੇ ਉਧਰ ਸੰਸਕ੍ਰਿਤ ਦੇ ਵਿਚ ਜਿਹੜਾ ਖੱਖੇ ਪੈਰ ਬਿੰਦੀ ਆ ਉਹ ਹੈ ਨੀ, ਤੇ ਅੜਾੜਾ ਅੱਖਰ ਹੈ ਨੀ। ਤਾਂ ਇਹਦਾ ਨਾ ਮਤਲਬ ਜਿਹੜੇ ਸ਼ੱਸੇ ਪੈਰ ਬਿੰਦੀ ਤੇ ਖੱਖੇ ਪੈਰ ਬਿੰਦੀ ਜਿਹੜੇ ਅੱਖਰ ਨੇ ਇਹ ਇੰਟਰਚੇਂਜੇਬਲ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਸੰਸਕ੍ਰਿਤ ਦੇ ਵਿਚ ਅਕਸ਼ਰ ਕਹਿੰਦੇ ਨੇ ਅਸ਼ਰ, ਹਨਾ, ਤੇ ਸਾਡੇ ਇਧਰ ਜਿਹੜਾ ਪੰਜਾਬੀ ਦੇ ਵਿਚ ਜਾਂ ਫਾਰਸੀ ਦੇ ਵਿਚ ਉਹ ਖੱਖੇ ਪੈਰ ਬਿੰਦੀ ਵਾਲਾ ਅੱਖਰ ਕਹਿੰਦੇ ਨੇ, ਜਿਹੜਾ ਖਾਰਾ ਵਾਲਾ। ਇਦਾਂ ਹੀ ਜਿਹੜਾ ਇੱਥੇ ਹੁਣ ਅਜਮੇਰ ਸਿੰਘ ਹੋਣਾ ਨੇ ਦੱਸਿਆ ਕਿ ਹਰਸ਼ ਕਹਿੰਦੇ ਨੇ ਕਿ ਸੋਗ ਨੂੰ, ਤੇ ਸਾਡੇ ਉਹਨੂੰ ਕਹਿੰਦੇ ਨੇ ਹਰਖ ਆਇਆ ਬੰਦਾ, ਹਰਖ, ਹਨਾ। ਤੇ ਇਹ ਨਾ ਅਸਲ ਦੇ ਵਿਚ ਜਿਹੜਾ ਸ਼ੱਸੇ ਪੈਰ ਬਿੰਦੀ ਵਾਲਾ ਸਿਧਾਂਤ ਹੈ, ਇਹਦੇ ਤੇ ਕਾਫੀ ਕੰਮ ਹੋਇਆ ਆ, ਤੇ ਆਉਣ ਵਾਲੇ ਟਾਈਮ ਦੇ ਵਿਚ ਦੱਸਾਂਗੇ। ਬਹੁਤ ਸਾਰੇ ਇਹੋ ਜਿਹੇ ਅੱਖਰ ਹੈ ਜਿੱਥੇ ਸੰਸਕ੍ਰਿਤ ਦੇ ਸ਼ੱਸੇ ਪੈਰ ਬਿੰਦੀ ਵਾਲੇ ਦੇ ਥਾਂ ਦੇ ਉੱਤੇ ਪੰਜਾਬੀ ਦੇ ਵਿਚ ਸਿੱਧਾ ਖੱਖਾ ਵਰਤਿਆ ਜਾਂਦਾ, ਖੱਖੇ ਪੈਰ ਬਿੰਦੀ, ਹਨਾ। ਉਸ ਦਾ ਕਾਰਨ ਇਹ ਹੈ ਕਿ ਖੱਖੇ ਪੈਰ ਬਿੰਦੀ ਸੰਸਕ੍ਰਿਤ ਚ ਹੈ ਨੀ, ਪਰ ਬੋਲਣ ਦੇ ਵਿਚ ਖੱਖਾ ਹੀ ਆਉਂਦਾ ਆ, ਅੱਖਰ ਅੱਖਰ ਹੀ ਆਉਂਦਾ ਆ, ਜਿਹੜੀ ਪ੍ਰਚਲਿਤ ਬੋਲੀ ਉਹਦੇ ਚ ਅੱਖਰ ਹੀ ਆਉਂਦਾ ਆ, ਤੇ ਕਿਉਂਕਿ ਉਹਨਾਂ ਕੋਲ ਅੱਖਰ ਉਹ ਸ਼ਬਦ ਹੈ ਨੀ ਨਾ, ਤਾਂ ਕਰਕੇ ਉਹ ਖੱਖੇ ਪੈਰ ਬਿੰਦੀ ਵਾਲਾ ਹੈ ਨੀ ਕੰਮ। ਖੈਰ ਇਹ ਸੀ ਇਕ ਵੈਸੇ ਵਾਧੂ ਗੱਲ ਜਿਹੜੀ ਮੇਰੇ ਨਾਲ ਸ਼ੇਅਰ ਕੀਤੀ ਆ। ਤੇ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਲਗਾਤਾਰ ਪ੍ਰੋਗਰਾਮ ਦੇ ਵਿਚ ਇਸ ਮੈਸੇਜ ਨਾਲ ਹਾਜ਼ਰ ਹੁੰਦੇ ਨੇ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਮਿੰਟੂ ਜੀ, ਹੁਣ ਆਪਾਂ ਪੰਜਾਬ ਗਏ ਸੀ, ਦੋਨੋਂ ਗਏ ਸੀ, ਇਕੱਠੇ ਗਏ ਸੀ, ਤੇ ਕਈ ਕਿਸਾਨਾਂ ਨਾਲ ਵੀ ਫਾਰਮਰ ਨਾਲ ਵੀ ਮੌਕਾ ਮਿਲਿਆ ਗੱਲਬਾਤ ਕਰਨ ਦਾ। ਆਸਟ੍ਰੇਲੀਆ ਦੀ ਸਮੱਸਿਆ ਤੇ ਭਾਰਤੀਆਂ ਸਮੱਸਿਆਵਾਂ ਜਿਹੜੀਆਂ ਕਿਸਾਨੀ ਦੇ ਵਿਚ ਤਕਰੀਬਨ ਬਰਾਬਰ ਬਰਾਬਰ ਸਮਕਾਲੀ ਚੱਲ ਰਹੀਆਂ ਨੇ। ਆਸਟ੍ਰੇਲੀਆ ਦੇ ਵਿਚ ਵੀ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਪੁੱਛਦੇ ਹਨ ਭਾਜੀ ਡੇਅਰੀ ਇੰਡਸਟਰੀ ਦਾ ਕੀ ਹਾਲ ਹੈ, ਡੇਅਰੀ ਖੋਲ ਲਈਏ, ਦੁੱਧ ਦੀ ਖੋਲ ਲਈਏ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਦੁੱਧ ਚ ਸ਼ਾਇਦ ਕਾਫ਼ੀ ਪੈਸੇ ਹੋਣਗੇ। ਪਰ ਜਦੋਂ ਅਸੀਂ ਡੇਅਰੀ ਵਾਲਿਆਂ ਦੇ ਹਾਲਾਤ ਇੱਥੇ ਦੇਖਦੇ ਹਾਂ ਕਿ ਵਿਕਟੋਰੀਆ ਦੇ ਵਿਚ ਪਿਛਲੇ ਸਾਲ ਬਹੁਤ ਫਾਰਮਰਾਂ ਨੇ ਘਾਟਾ ਖਾਧਾ, ਮਿਲੀਅਨਾਂ ਚ ਘਾਟਾ ਖਾਧਾ, ਹੁਣ ਵੀ ਘਾਟੇ ਚ ਚੱਲ ਰਿਹਾ ਕੰਮ। ਮਤਲਬ ਜਿੰਨੀ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਤਕਰੀਬਨ ਉਹਦੇ ਨਾਲ ਵੀ ਥੱਲੇ ਉਨ੍ਹਾਂ ਨੂੰ ਪ੍ਰਾਈਸ ਜਿਹੜੀ ਹੈ ਮਿਲ ਰਹੀ ਹੈ, ਤੇ ਇਸ ਦਾ ਜਾਣੀ ਕਿ ਸਿੱਧਾ ਸਿੱਧਾ ਜਿਹੜਾ ਉਹ ਲੱਗ ਰਿਹਾ ਦੋਸ਼ ਉਹ ਸੁਪਰ ਮਾਰਕਿਟ ਦੇ ਉੱਤੇ ਲੱਗ ਰਿਹਾ, ਰੀਟੇਲਰ ਤੇ ਲੱਗ ਰਿਹਾ ਕਿ ਉਹ ਘਾਟੇ ਤੇ ਦੁੱਧ ਵੇਚਦੀ ਹੈ ਹਨਾ ਰੀਟੇਲਰ। ਤੇ ਜਦੋਂ ਇੰਡੀਆ ਜਾ ਕੇ ਦੇਖਿਆ ਤਾਂ ਇੰਡੀਆ ਵੀ ਇਹੀ ਹਾਲ ਨਿਕਲਿਆ। ਸੋ ਤੁਸੀਂ ਮਾੜਾ ਜਿਹਾ ਕਰੋਗੇ ਖੁਲਾਸਾ ਕਿ ਜਿਸ ਹਿਸਾਬ ਨਾਲ ਇੰਡੀਆ ਦੇ ਵਿਚ ਦੁੱਧ ਦੀ ਵਰਤੋਂ ਹੋ ਰਹੀ ਹੈ ਤੇ ਉਹ ਦੁੱਧ ਆ ਕਿੱਥੋਂ ਰਿਹਾ ਹੈ, ਮਤਲਬ ਡੇਅਰੀ ਇੰਡਸਟਰੀ ਤਾਂ ਮਤਲਬ ਬਿਲਕੁਲ ਚੌਪਟ ਹੋਈ ਪਈ ਆ।
ਦੇਖੋ ਪਹਿਲਾਂ ਤਾਂ ਜਿਹੜੀ ਤੁਸੀਂ ਇੱਥੇ ਰਿਟੇਲਰ ਜਾਂ ਮਾਰਕੀਟ ਦੀ ਗੱਲ ਕਰੀ ਹੈ, ਮੈਂ ਇੱਥੇ ਸਾਰਿਆਂ ਨੂੰ ਪਤਾ ਤੇ ਪਰ ਥੋੜਾ ਜਿਹਾ ਫੇਰ ਚ ਤਰਾ ਦਿੰਦਾ ਕਿਉਂਕਿ ਲੋਕ ਕਈ ਬਰੀਕੀ ਚ ਨਹੀਂ ਜਾਂਦੇ ਤੇ ਪਰ ਮੈਂ ਤੁਹਾਨੂੰ ਇੱਥੇ ਦੱਸਦਿਆਂ ਜੀ ਵੀ ਆਸਟ੍ਰੇਲੀਆ ਦੇ ਵਿਚ ਹਰ ਜਿਹੜੀ ਵੱਡੀ ਮਾਰਕੀਟ ਹੁੰਦੀ ਹੈ ਸੁਪਰ ਬਾਜ਼ਾਰ ਹੁੰਦਾ ਜਾਂ ਗਰੋਸਰੀ ਦੀਆਂ ਵੱਡੀਆਂ ਹੈ ਜਿੱਥੇ ਕਿ ਰੋਜ਼ਮਰਾ ਦੀਆਂ ਚੀਜ਼ਾਂ ਲੈਣ ਲੋਕ ਜਾਂਦੇ ਆ, ਉਨ੍ਹਾਂ ਨੇ ਇੱਕ ਅਟ੍ਰੈਕਸ਼ਨ ਦੇਣੀ ਹੁੰਦੀ ਹੈ ਕਿਸੇ ਇੱਕ ਚੀਜ਼ ਦੀ ਤੇ ਉਹ ਅਟ੍ਰੈਕਸ਼ਨ ਨਾਲ ਬੰਦੇ ਨੂੰ ਖਿੱਚਦੇ ਆ। ਦੁੱਧ ਇੱਕ ਕਾਮਨ ਚੀਜ਼ ਆ ਤੇ ਹਰ ਘਰ ਚ ਲੱਗਦਾ, ਉਹ ਕੀ ਕਰਦੇ ਆ ਫਿਰ ਦੁੱਧ ਦਾ ਪ੍ਰਾਈਸ ਆ ਜਿਹੜੀ ਹਾਂ ਦੁੱਧ ਤੇ ਬ੍ਰੈਡ ਆ ਜਿਹੜੀਆਂ ਇਹ ਦੋ ਚੀਜ਼ਾਂ ਦੇ ਪ੍ਰਾਈਸ ਆ ਜਿਹੜੇ ਉਹ ਕੋਸਟ ਪ੍ਰਾਈਸ ਜਿੰਨੇ ਜੇ ਇੱਕ ਰੁਪਏ ਨੂੰ ਉਹਨਾਂ ਨੂੰ ਪੈਂਦਾ ਨਾ ਤਾਂ ਉਦੋਂ ਵੀ ਘੱਟ ਕਰ ਦਿੰਦੇ ਆ, ਜੇਬ ਚੋਂ ਪਾ ਕੇ ਦਿੰਦੇ ਆ ਦੁੱਧ, ਕਿਉਂਕਿ ਉਹਨਾਂ ਨੂੰ ਪਤਾ ਵੀ ਦੁੱਧ 10 ਲੀਟਰ ਲੈ ਕੇ ਜਾਣਾ ਜੇ ਬੰਦੇ ਨੇ $10 ਦਾ ਤੇ ਜੇ ਉਹਦੇ ਚ ਅਸੀਂ $3 $4 ਘਾਟਾ ਖਾ ਲਾਂਗੇ ਤਾਂ ਦੂਜੇ $90 ਚੋਂ ਅਸੀਂ 50 ਅੱਧ ਅੱਧ ਬਣਾਉਂਦੇ ਆ ਗਰੋਸਰੀ ਵਾਲੇ, ਮੈਨੂੰ ਪਤਾ ਹੀ ਹੈ 30-40% ਤਾਂ ਬਣਾਉਂਦੇ ਆ, ਠੀਕ ਆ, ਉਹ ਚੋ ਕੱਢ ਲੈਣਗੇ। ਸੋ ਜਿਹੜਾ ਇਹ ਸਟ੍ਰੈਟਜੀ ਹੈ ਸਿੱਧੇ ਜਾਂ ਸਿੱਧੇ ਰੂਪ ਚ ਜ਼ਿਮੀਂਦਾਰ ਦੇ ਵੀ ਹੱਡਾਂ ਚ ਬੈਠੀ ਹੋਈ ਆ। ਹੁਣ ਜਦੋਂ ਉਹਨਾਂ ਨੂੰ ਘਾਟੇ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਜ਼ਿਮੀਂਦਾਰ ਤੋਂ ਘੱਟ ਲੈਂਦੇ ਆ। ਹੁਣ ਜ਼ਿਮੀਂਦਾਰ ਤੋਂ ਮੈਨੂੰ ਪਤਾ ਲੱਗਿਆ ਵੀ 40 ਸੈਂਟ ਨੂੰ ਜਿਹੜਾ ਜ਼ਿਮੀਂਦਾਰ ਨੂੰ ਪੈਂਦਾ ਗਾ ਲੀਟਰ ਦੁੱਧ, ਜਿਹੜਾ ਪਿਛਲੇ ਸਾਲ ਜਦੋਂ ਅਸੀਂ ਨਿਊਜ਼ੀਲੈਂਡ ਗਏ ਸੀ ਉੱਥੇ ਵੀ ਸਾਡੀਆਂ ਡੇਅਰੀ ਫਾਰਮਰਾਂ ਨਾਲ ਗੱਲਾਂ ਹੋਈਆਂ, ਇੱਥੇ ਵੀ ਜੋ ਮੈਂ ਗੱਲਾਂ ਕੀਤੀਆਂ ਤੇ ਉਹ ਕਹਿੰਦੇ ਵੀ ਸਾਨੂੰ ਹੋਲਸੇਲ ਪ੍ਰਾਈਸ ਆ ਜਿਹੜਾ 40 ਸੈਂਟ ਨੂੰ ਪੈਂਦਾ। ਹੁਣ ਜੇ ਤੁਸੀਂ ਬਰੀਕੀ ਨਾਲ ਕੈਲਕੂਲੇਸ਼ਨ ਵੀ ਕਰਦੇ ਹੋ ਇੱਥੋਂ ਦੀ ਕਰ ਲਓ, ਪਹਿਲਾਂ ਜਿੰਨੀਆਂ ਮਰਜ਼ੀ ਆਧੁਨਿਕ ਗਾਵਾਂ ਆ ਗਈਆਂ ਐਵਰੇਜ ਉਹ ਗਾਂ ਸਲਾਨਾ 20 ਕਿਲੋ ਡੇਲੀ ਨਹੀਂ ਦਿੰਦੀ, ਚਾਹੇ ਉਹ 35 ਕਿਲੋ ਵਾਲੀਆਂ ਚਾਹੇ 36 ਕਿਲੋ ਵਾਲੀਆਂ, ਉਹਨਾਂ ਨੇ ਦੇਣਾ 6 ਮਹੀਨੇ ਹੁੰਦਾ ਦੁੱਧ। ਸੋ ਐਵਰੇਜ ਜੋ ਨਿਕਲਦੀ ਆ ਨਾ ਉਹ ਪੂਰੇ ਆਣ ਸਿਰੇ ਦੀ ਗਾਂ ਦੀ ਵੀ 15-15 ਚ ਰਹਿ ਜਾਂਦੀ ਆ ਜੇ ਸਲਾਨਾ ਐਵਰੇਜ ਕੱਢਦੇ ਆ। ਜੇ 15 ਕਿਲੋ ਦੁੱਧ ਦਿੰਦੀ ਆ ਤਾਂ $6 ਦਾ ਦੁੱਧ ਇੱਕ ਗਾਂ ਨੇ ਡੇਲੀ ਦਿੱਤਾ।
ਮਿੰਟੋ ਜੀ ਮਿੰਟੋ ਜੀ ਜਦੋਂ ਅਸੀਂ ਦੁੱਧ 1800 ਜਦੋਂ ਸਾਡੇ ਕੋਲ ਵੀ ਇੱਥੇ ਕਈ ਸੱਜਣ ਆਉਂਦੇ ਨੇ ਪੁੱਛਦੇ ਨੇ ਅਸੀਂ ਦੱਸਦੇ ਆ ਜੀ 35 ਲੀਟਰ 36 ਲੀਟਰ ਦਿਹਾੜੀ ਦਾ ਦਿੰਦੇ ਆ ਤੇ ਅਸੀਂ ਤੁਹਾਨੂੰ ਪਤਾ ਪੰਜਾਬੀ ਬਿਰਤੀ ਜਿਨ੍ਹਾਂ ਚ ਅਸੀਂ ਵੀ ਆ ਜਾਂਦੇ ਆ, ਮੈਂ ਖੁਦ ਇੱਦਾਂ ਕਰ ਦਿੰਦਾ ਹੁੰਦਾ ਸੀਗਾ ਪਹਿਲਾਂ ਕਦੇ ਤਾਂ ਬਹੁਤ ਵਾਰੀ ਅਸੀਂ 365 ਨੂੰ ਕਰ ਲਈਦਾ ਮਲਟੀਪਲਾਈ ਵਿਚ 36 ਦੇ ਨਾਲ, ਪਰ ਅਸੀਂ ਜਿਹੜੇ ਉਹ ਫੈਕਟਰ ਆ ਉਹ ਭੁੱਲ ਜਾਈਦੇ ਆ ਕਿ ਉਹਦੇ ਵਿਚ ਗਾਂ ਦਾ ਸੂਆ ਵੀ ਹੋਣਾ ਆ, ਉਹਦੇ ਵਿਚ ਉਹਨੇ ਦੁੱਧ ਛੱਡਣਾ ਵੀ ਆ ਹਨਾ। ਸੋ ਉਹ ਤੁਹਾਡੀਆਂ ਫਿਗਰ ਸਹੀ ਆ ਵੀ ਇਨ ਦਾ ਐਂਡ ਦਾ 15 ਤੋਂ ਵੀ ਹੇਠਾਂ ਘੱਟ ਜਾਂਦਾ ਆ ਤੇ ਇਸ ਹਿਸਾਬ ਨਾਲ ਕੈਲਕੂਲੇਸ਼ਨ
ਮੈਕਸੀਮਮ 15 ਹੁੰਦਾ, ਮੇਰੇ ਕੈਲਕੂਲੇਸ਼ਨ ਇਹ ਕਹਿੰਦੀ ਆ ਮੈਕਸੀਮਮ 15 ਹੁੰਦਾ। ਹੁਣ 6 ਦੇ ਨਾਲ $1800-2000 ਸਲਾਨਾ ਇੱਕ ਗਾਂ ਦਿੰਦੀ ਆ। ਹੁਣ ਜੇ 200 ਗਾਂ ਰੱਖਦਾ ਬੰਦਾ ਤੇ ਤਾਂ ਉਹ 2 ਲੱਖ ਬਣਿਆ, ਫਿਰ 2 ਲੱਖ ਦੇ ਵਿਚੋਂ ਜੇ 200 ਗਾਂ ਰੱਖੀ ਆ ਤਾਂ ਉਹਨੂੰ ਲੇਬਰ ਕਿੰਨੀ ਸਾਂਭੂਗੀ, ਉਹਦੇ ਲਈ ਬਿਜਲੀ ਪਾਣੀ ਮਸ਼ੀਨਰੀ ਹੋਰ ਸੋਰਸ ਕਿੰਨੇ ਆ, ਤਾਂ ਉਹ ਸਾਰਾ ਲਾ ਕੇ ਜੇ ਬੰਦੇ ਨੂੰ ਆਪਦੀ ਦਿਹਾੜੀ ਵੀ ਨਾ ਬਚੀ ਤਾਂ ਕੀ ਡੇਅਰੀ ਫਾਰਮ ਖੋਲ ਕੇ ਕਰਨਾ। ਹੁਣ ਇੰਡੀਆ ਚ ਥੋੜੇ ਜੇ ਵੱਖਰੇ ਆ ਕੰਮ, ਇੰਡੀਆ ਦੇ ਵਿਚ ਪ੍ਰੋਬਲਮ ਇਹ ਆਈ ਜਦੋਂ ਡੇਅਰੀ ਫਾਰਮ ਦੇ ਵਿਚ ਇੱਕ ਪਹਿਲਾਂ ਤਾਂ ਆਮ ਦੋਧੀ ਦੁੱਧ ਲੈਂਦੇ ਸੀ ਚੱਕਦੇ ਸੀ, ਫਿਰ ਉੱਥੇ ਵੱਡੀਆਂ ਕੰਪਨੀਆਂ ਨੇ ਨਾ ਆ ਕੇ ਪਿੰਡਾਂ ਚ ਡੇਅਰੀਆਂ ਖੋਲਤੀਆਂ ਤੇ ਲੋਕਾਂ ਨੂੰ ਫੈਟ ਦੇ ਨਾਲ ਦੁੱਧ ਮਿਲਣ ਲੱਗ ਗਿਆ, ਪੈਸੇ ਮਿਲਣ ਲੱਗ ਗਏ ਵੀ ਤੁਹਾਡੀ ਫੈਟ ਮੁਤਾਬਕ ਪੈਸੇ ਮਿਲਣਗੇ, ਜਿਹੜੀ ਇੱਕ ਬੜਾ ਵਧੀਆ ਚੀਜ਼ ਸੀ ਤੇ ਬੜਾ ਚੰਗਾ ਲੱਗਦਾ ਸੀ। ਉਦੋਂ ਦੁੱਧ 2.5 ਰੁਪਏ ਨੂੰ ਦੁੱਧ ਲੈਂਦਾ ਤੇ ਫੈਟ ਅੱਗੇ 3.65 ਨੂੰ ਲੱਗ ਗਈ ਤੇ ਡੂਢੇ ਵਾਂਗੂ ਪੈਸੇ ਬਚੇ ਜਾਂਦੇ ਤੇ ਬੜਾ ਜ਼ਿਮੀਂਦਾਰ ਖੁਸ਼ ਸੀ। ਪਰ ਫਿਰ ਜਿਹੜਾ ਇੱਕ ਲਾਲਚ ਆ ਸਾਡੇ ਅੰਦਰ, ਉਹ ਲਾਲਚ ਨੇ ਕੀ ਕੀਤਾ ਵੀ ਫਿਰ ਫੈਟ ਵਧਾਉਣ ਦੇ ਤਰੀਕੇ ਦੇਖਣ ਲੱਗ ਗਏ ਵੀ ਫੈਟ ਕਾਹਦੇ ਨਾਲ ਵੱਧਦੀ ਆ, ਵੀ ਸਾਡੀ ਫੈਟ ਵੱਧ ਆਵੇ ਅਸੀਂ ਆਹ ਪਾਉਣੇ ਆ ਪਸ਼ੂ ਨੂੰ, ਜਾਂ ਫਿਰ ਅਖੀਰ ਪਾਉਂਦੇ ਪਾਉਂਦੇ ਸਿੱਧੇ ਦੁੱਧ ਲੱਗ ਗਏ, ਭੁੱਲ ਗਏ ਵੀ ਇਹ ਖਾਣ ਚੀਜ਼ ਹੈ, ਜਵਾਕਾਂ ਨੇ ਵੀ ਪੀਣਾ, ਬੰਦਿਆਂ ਬੁੜੀਆਂ ਮਰੀਜ਼ਾਂ ਨੇ ਵੀ ਪੀਣਾ, ਉਹ ਭੁੱਲ ਕੇ ਨਾ ਸਿੱਧੇ ਦੁੱਧ ਦੇ ਵਿੱਚ ਅਸੀਂ ਫਿਰ ਉਹ ਚੀਜ਼ਾਂ ਸ਼ੁਰੂ ਕਰਤੀਆਂ ਜਿਹੜੀਆਂ ਚੀਜ਼ਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਖਾਣ ਪੀਣ ਦੇ ਲਾਇਕ ਆ। ਇੱਥੇ ਤਾਂ ਜ਼ਿਮੀਂਦਾਰਾਂ ਦੀ ਗਲਤੀ ਰਹੀ। ਉਦੋਂ ਅਗਲਾ ਸਟੈਪ ਫਿਰ ਪੱਟਿਆ ਜੀ, ਜਿਹੜੇ ਡੇਅਰੀ ਪ੍ਰੋਡਕਟ ਦੇ ਬਣਾਉਂਦੇ ਸੀ ਫਿਰ ਉਹਨਾਂ ਨੇ ਮਿਲਾਵਟਾਂ ਸ਼ੁਰੂ ਕੀਤੀਆਂ, ਤੇ ਹੁਣ ਹੁਣ ਅੱਤ ਇਹ ਆ ਗਈ ਵੀ ਜਦੋਂ ਜਿਹੜੇ ਹਲਵਾਈ ਸੀ ਜਾਂ ਦੁੱਧੀ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਪ੍ਰੋਡਕਸ਼ਨ ਮਿਲਣੋ ਹਟ ਗਈ, ਕੋਈ ਪ੍ਰੋਡਕਟ ਹੀ ਮਿਲਣੋ ਹਟ ਗਿਆ, ਤਾਂ ਉਹਨਾਂ ਨੇ ਫਿਰ ਉਹਦਾ ਤੋੜ ਲੱਭਿਆ ਵੀ ਅਸੀਂ ਪ੍ਰੋਡਕਟ ਹੀ ਆਪਦਾ ਬਣਾ ਲਈ। ਤਾਂ ਮੈਨੂੰ ਨਾ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਚੇਤੇ ਆ ਵੀ 5-6 ਸਾਲ ਪਹਿਲਾਂ ਮੈਂ ਇੰਡੀਆ ਗਿਆ ਤੇ ਕਿਸੇ ਵਿਆਹ ਚ ਮੈਂ ਤੇ ਬਾਈ ਪੰਨੀ ਵਾਲੀ ਆ ਦੋਨੋਂ ਜਾਣੇ, ਤੇ ਮੈਨੂੰ ਬਾਈ ਕਹਿੰਦਾ ਨਾ ਵੀ ਤੁਸੀਂ ਹੁਣੇ ਆਏ ਹੋ ਆਹ ਸੀਜ਼ਨ ਚ 5-7 ਵਿਆਹਾਂ ਚ ਜਾਓਗੇ, ਪਰ ਇੱਕ ਚੀਜ਼ ਧਿਆਨ ਰੱਖੋ ਕਿਸੇ ਵੀ ਵਿਆਹ ਚ ਗਏ ਦੁੱਧ ਤੋਂ ਬਣੀ ਜਾਂ ਦੁੱਧ ਨਾਲ ਕੋਈ ਵੀ ਚੀਜ਼ ਰਿਲੇਟਡ ਚੀਜ਼ ਨਾ ਖਾਇਓ, ਚਾਹੇ ਉਹ ਪਨੀਰ ਹੋਵੇ ਚਾਹੇ ਉਹ ਕੋਈ ਦੁੱਧ ਤੋਂ ਬਣੀ ਕੋਈ ਵੀ ਚੀਜ਼ ਹੋਵੇ। ਮੈਂ ਕਿਹਾ ਕਿਉਂ? ਕਹਿੰਦੇ ਜੀ ਉਹ ਸਿੰਥੈਟਿਕ ਆ। ਮੈਨੂੰ ਗੱਲ ਜੀ ਨੀ ਸਮਝ ਆਈ ਪਹਿਲੀ ਹੱਲੇ। ਮੈਂ ਕਿਹਾ ਯਾਰ ਵੀ ਸਾਰੀ ਚੀਜ਼ ਮੰਨ ਲੈਂਦੇ ਆ ਵੀ ਚੀਜ਼ ਸਿੰਥੈਟਿਕ, ਮੈਂ ਕਿਹਾ ਕਿਵੇਂ ਬਣਦਾ? ਕਹਿੰਦੇ ਜੀ ਉਹ ਚ ਸਰਫ ਪਾਉਂਦੇ ਆ, ਉਹ ਚ ਯੂਰੀਆ ਪਾਉਂਦੇ ਆ, ਉਹ ਚ ਫਲਾਨਾ ਪਾਉਂਦੇ ਆ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਐਂ ਕਰੋ ਵੀ ਆਹ ਦੁੱਧ ਮੈਂ ਪੀ ਕੇ ਦੇਖਦਾ ਤੇ ਤੁਸੀਂ ਦੂਜਾ, ਤੇ ਇਹ ਸਵਾਦ ਕਿਵੇਂ ਉਹ ਬਣ ਜੂਗਾ? ਉਹ ਸਰਫ ਦੀ ਸਵਾਦ ਕਿਉਂ ਨੀ ਆਉਂਦਾ? ਉਹ ਯੂਰੀਆ ਦਾ ਸਵਾਦ ਕਿਉਂ ਨੀ ਆਉਂਦਾ? ਕਹਿੰਦੇ ਥੋੜੀਆਂ ਜਿਹੀਆਂ ਜ਼ਿਆਦਾ ਗੱਲਾਂ ਬਣਾ, ਏਡੀ ਗੱਲ ਨੀ ਹੁੰਦੀ, ਕੋਈ ਵੀਡੀਓ ਪਾਉਣ ਦਾ ਲੋਕ ਤੇ ਉਹਨੂੰ ਹਵਾ ਕਰ ਲਿਆ। ਉਹ ਕਹਿੰਦੇ ਨਹੀਂ, ਗਰੰਟੀ ਕਰਦਾ ਤੁਸੀਂ ਖਾ ਲਓ ਅੱਜ ਤੇ ਤੜਕੇ ਤੁਸੀਂ ਨਾ ਬਿਮਾਰ ਹੋਏ ਤਾਂ ਮੈਨੂੰ ਕਹਿ ਦਿਓ। ਪਰ ਫਰਕ ਇੰਨਾ ਕਾ ਵੀ ਤੁਹਾਡਾ ਜੇ ਇਮਿਊਨ ਸਿਸਟਮ ਸਟਰੋਂਗ ਹੋਇਆ ਤੇ ਤੁਹਾਨੂੰ ਥੋੜੇ ਨਾ ਸਰਜੂਗਾ, ਜੇ ਮਾੜਾ ਹੋਇਆ ਤਾਂ ਤੁਹਾਨੂੰ ਬਾਲਾ ਹੋਜੂਗਾ। ਤੇ ਮੈਂ ਵਾਕਈ ਮਹਿਸੂਸ ਕੀਤਾ ਤੜਕੇ ਮੈਨੂੰ ਪੇਟ ਦੀ ਗੜਬੜ ਹੋਈ ਤੇ ਮੈਨੂੰ ਲੱਗਿਆ ਜ਼ਿੰਦਗੀ ਚ ਵੀ ਕੋਈ ਨਾ ਕੋਈ ਮਾੜੀ ਖਾਧੀ ਗਈ ਆ ਜਿਹਦੇ ਨਾਲ ਇਹ ਹੋਇਆ। ਫਿਰ ਜਦੋਂ ਅਸੀਂ ਹੁਣ ਦੇਖਿਆ ਜਾਂ ਮੇਰੇ ਖੁਦ ਦੇ ਕਜ਼ਨ ਡੇਅਰੀ ਫਾਰਮਿੰਗ ਕਰਦੇ ਆ, ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਬੜਾ ਸੌਖਾ ਜੀ ਦੁੱਧ ਬਣਾਉਣਾ, ਜਿਹੜਾ ਡੇਅਰੀ ਨਾਲ ਦੁੱਧ ਬਣਾਉਣਾ, ਜਿਹੜਾ ਡੇਅਰੀ ਚੋਂ ਪੈਦਾ ਕਰਨਾ ਦੁੱਧ, ਉਹ ਤਾਂ ਬਹੁਤ ਔਖਾ, ਉਹ ਤਾਂ ਪੂਛਾਂ ਖਾਣੀਆਂ ਪੈਂਦੀਆਂ, ਗੋਹੇ ਨੂੰ ਮਿਧਣਾ ਪੈਂਦਾ, ਬਹੁਤ ਕੁਛ ਕਰਨਾ ਪੈਂਦਾ। ਤੇ ਇਹ ਤਾਂ ਕਹਿੰਦੇ ਕੁਛ ਵੀ ਚੀਜ਼, ਇਹ ਤਾਂ ਬਸ ਭਾਂਡੇ ਵੱਡੇ ਰੱਖੇ ਹੋਏ ਆ, ਉਹਨਾਂ ਚ ਉਹਦੀ ਮਾਰਦੇ 4 ਲਫਾਫੇ, ਉਹਦੇ 4 ਉਹਦੇ ਤੇ ਦੁੱਧ ਰੈਡੀ। ਤੇ ਹੈਰਾਨੀ ਇਸ ਚੀਜ਼ ਦੀ ਹੁੰਦੀ ਆ ਵੀ ਇਹ ਫਾਰਮੂਲਾ ਤਿਆਰ, ਪਨੀਰ ਬਣਦਾ ਉਵੇਂ, ਉਹਦੀ ਦਹੀਂ ਬਣ ਜੇ ਤੇ ਉਹਦਾ ਟੇਸਟ ਬਣ ਜਾਂਦਾ ਉਹਦਾ।
ਇਹ ਹੈਗੀ ਤਾਂ ਹੈ, ਪਰ ਹੁਣ ਗੱਲ ਇਹ ਆ ਵੀ ਆਮ ਲੋਕਾਂ ਨਾਲ ਜਾਂ ਉੱਥੇ ਗੱਲ ਕਰਦੇ ਆ ਉਹ ਵੀ ਸਾਰੇ ਪੀੜਤ ਆ, ਪਰ ਕਹਿੰਦੇ ਕਰੀਏ ਕੀ? ਹੁਣ ਸ਼ਹਿਰ ਦੇ ਜਿਹੜੇ ਬੰਦੇ ਆ ਮੇਨ, ਜਾਣੀ ਜਿਹੜੇ ਚਲੋ ਕਹਿੰਦੇ ਖਾਂਦੇ ਪੀਂਦੇ ਬੰਦੇ ਆ, ਤੇ ਉਨ੍ਹਾਂ ਨੇ ਤਾਂ ਪਿੰਡਾਂ ਦੇ ਵਿਚੋਂ ਲਵਾਏ ਹੋਏ ਨੇ ਦੁੱਧ, ਜਾਂਦੇ ਨੇ ਉਨ੍ਹਾਂ ਦੇ ਬੰਦੇ ਦੁੱਧ ਲੈ ਕੇ ਆਉਂਦੇ ਨੇ ਨੌਕਰ। ਤਾਂ ਮਿੰਟੂ ਜੀ, ਸਾਡੇ ਇਕ ਦੋਸਤ ਵੀ ਨੇ ਆਪਣੇ ਬਾਈ ਹਨਾ, ਜਿਹੜੇ ਤਲਵੰਡੀ ਸਾਬੋ ਵਾਲੇ ਤੁਹਾਡੇ ਕਜ਼ਨ ਹਨਾ, ਉਨ੍ਹਾਂ ਨੇ ਵੀ ਡੈਰੀ ਪਾਈ ਹੋਈ ਸੀ, ਤੇ ਉਨ੍ਹਾਂ ਨਾਲ ਕੀ ਨਾਮ ਹੈ ਉਨ੍ਹਾਂ ਦਾ ਬਾਈ ਜੀ? ਆਪਣੇ ਬੱਬੀ ਬਾਈ ਜੀ ਹਨਾ, ਤੇ ਉਨ੍ਹਾਂ ਨਾਲ ਕਾਫੀ ਚਿੰਤਨ ਕਰਨ ਦਾ ਮੌਕਾ ਮਿਲਿਆ ਤੇ ਪੁੱਛਿਆ ਹਨਾ, ਤੇ ਉਨ੍ਹਾਂ ਦੀ ਜਿਹੜੀ ਦੇਖੋ ਕਿੰਨਾ ਉਨ੍ਹਾਂ ਨੇ ਜਗਾੜ ਬਣਾਇਆ ਹੋਇਆ, ਸਾਰਾ ਸਿਸਟਮ ਬਣਾਇਆ ਹੋਇਆ ਹਨਾ, ਤੇ ਮਾਡਰਨ ਜਿੱਥੇ ਗਾਈਆਂ ਉਨ੍ਹਾਂ ਨੇ ਰੱਖੀਆਂ ਹੋਈਆਂ ਸੀ, ਤੇ ਕਾਫੀ ਵੱਡਾ ਫਾਰਮ ਸੀ, ਤੇ ਉਹ ਹੁਣ ਉੱਥੇ ਗਾਈਆਂ 7-8 ਰਹਿ ਗਈਆਂ। ਤੇ ਮੈਂ ਕਿਹਾ ਬਾਈ ਆਹ ਕੀ ਮਤਲਬ, ਦੁੱਧ ਦੀ ਇੰਨੀ ਡਿਮਾਂਡ ਹੈ, ਜਿਹੜਾ ਸ਼ੁੱਧ ਦੁੱਧ ਹੈ ਉਹਦੀ ਇੰਨੀ ਡਿਮਾਂਡ ਹੈ, ਬਈ ਕੀ ਕਰੀ ਜਾ ਰਹੇ ਹੋ ਤੁਸੀਂ? ਮਤਲਬ ਤੁਸੀਂ ਕਿਉਂ ਬਿਜ਼ਨਸ ਬੰਦ ਕਰ ਰਹੇ ਹੋ? ਇਹ ਇੱਕ ਨਹੀਂ, ਹੋਰ ਵੀ ਕਈ ਮੈਨੂੰ ਮਿਲੇ, ਪਰ ਉਨ੍ਹਾਂ ਨਾਲ ਜ਼ਿਆਦਾ ਡੂੰਘਾਈ ਦੀ ਗੱਲ ਕਰਨ ਦਾ ਮੌਕਾ ਮਿਲਿਆ। ਕਹਿੰਦੇ ਕੀ ਕਰੀਏ ਬਈ, ਜਿਹੜੀ ਅਡਲਟਰੇਸ਼ਨ ਹੈ, ਜਿਹੜੀ ਮਿਲਾਵਟ ਹੈ, ਉਹ ਇੰਨੀ ਕਹਿ ਕੇ ਸਾਡੇ ਪੇਸ਼ੇ ਨਹੀਂ ਜਾਂਦੀ। ਅਸੀਂ ਦੁੱਧ ਮਹਿੰਗਾ ਕਿੱਦਾਂ ਵੇਚ ਦਈਏ ਜਦੋਂ ਮਾਰਕੀਟ ਦੇ ਵਿਚ ਸਾਡੀ ਕੋਸਟ ਤੋਂ ਹੇਠਾਂ ਵਿਕ ਰਿਹਾ ਦੁੱਧ, ਜਿਹੜਾ ਕਿ ਆਸਟ੍ਰੇਲੀਆ ਦੇ ਹਾਲਤ ਵੀ ਇਹੀ ਨੇ ਹਨਾ। ਸੋ ਕਹਿੰਦੇ ਜੇ ਅਸੀਂ ਮਤਲਬ ਸ਼ੁੱਧ ਦੁੱਧ ਵੀ ਵੇਚਦੇ ਆ ਤਾਂ ਵੀ ਸਾਡਾ ਜਿਹੜਾ ਆ ਲੋਕ ਖਰੀਦਦੇ ਨੀ, ਉਹ ਕਹਿੰਦੇ ਯਾਰ ਲੈ ਉਹ ਤਾਂ ਇੰਨੇ ਨੂੰ ਦੇਈ ਜਾਂਦਾ, ਤੂੰ ਇੰਨੇ ਨੂੰ ਕਿੱਦਾਂ ਦਿੰਦਾ? ਇੱਕ ਸਾਡੇ ਲੋਕਾਂ ਦੇ ਵਿਚ ਵੀ ਪ੍ਰੋਬਲਮ ਹੈ ਨਾ, ਰੌਲਾ ਤਾਂ ਪਾਈ ਜਾਂਦੇ ਨੇ, ਪਰ ਜਿਹੜਾ ਸ਼ੁੱਧ ਦੁੱਧ ਹੈ ਉਹ ਵੀ ਲੈ ਕੇ ਰਾਜੀ ਨਹੀਂ ਹੈਗੇ, ਉਹ ਵੀ ਮੈਨੂੰ ਲੱਗਦਾ ਯੂਜ਼ ਟੂ ਹੋ ਗਏ ਨੇ ਹੁਣ ਉਹਨਾਂ ਦੇ ਸਿਸਟਮ ਵੀ।
ਜੀ 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 ਬਿਲਕੁਲ।
ਹਾਂ, ਤੋ ਇੱਕ ਨਾ ਹੋਰ ਉੱਥੇ ਜਿਹੜੀ ਓਪਰਚੁਨਿਟੀ ਮੈਂ ਦੇਖੀ ਹੈ, ਸ਼ਾਇਦ ਸਾਡੀ ਬੱਬੀ ਬਾਈ ਨੇ ਵੀ ਗੱਲ ਇਹੀ ਇੱਥੇ ਗੱਲ ਮੁੱਕੀ ਸੀ ਕਿ ਜਿਹੜੀ ਐਕਟਿਵ ਮਾਰਕੀਟਿੰਗ ਹੈ, ਫਾਰਮਰ ਆਪਣੇ ਪ੍ਰੋਡਕਟ ਦੀ ਨਹੀਂ ਕਰ ਰਿਹਾ, ਜੇ ਉਹ ਦੁੱਧ
ਬਿਲਕੁਲ ਸਹੀ ਗੱਲ
ਉਤਪਾਦ ਕਰ ਰਿਹਾ, ਕੋਈ ਕਣਕ ਉਤਪਾਦ ਕਰ ਰਿਹਾ, ਕੋਈ ਸਬਜ਼ੀ ਉਤਪਾਦ ਕਰ ਰਿਹਾ, ਤੁਹਾਡੇ ਵੀ ਇਹੀ ਸਮੱਸਿਆ ਆ, ਤੁਹਾਡੇ ਫਾਰਮ ਤੇ ਜਾ ਕੇ ਆਏ ਆ ਜਿਹੜੇ ਕਰਿੰਦੇ ਕੰਮ ਕਰਦੇ ਆ, ਉਹਨਾਂ ਦਾ ਕੰਮ ਇਹ ਕਿ ਬਸ ਅਗਾਉਣੀ ਐਨ ਵਧੀਆ ਤਰੀਕੇ ਨਾਲ ਕਰਨੀ ਤੇ ਮੰਡੀ ਦੇ ਵਿਚ ਫਿਰ ਸੁੱਟ ਆਉਣੀ, ਮਤਲਬ ਉਹ ਜਿਹੜਾ ਸੁੱਟਣ ਦਾ ਕਲਚਰ ਹੈ ਨਾ, ਹਾਂ ਇੱਦਾਂ ਦੁੱਧ ਸੁੱਟੇ ਆਉਣਾ, ਇੱਦਾਂ ਅੰਨ ਸੁੱਟੇ ਆਉਣਾ, ਉਹ ਸੁੱਟਣ ਦਾ ਕਲਚਰ ਮੇਰਾ ਖਿਆਲ ਜਦੋਂ ਬੰਦ ਹੋਏਗਾ ਨਾ ਕਿਸਾਨ ਦਾ, ਤੇ ਉਹ ਆਪਣੀ ਜਿਹੜੀ ਉਤਪਾਦ ਹੈ ਉਹਦੀ ਮਤਲਬ ਸਿੱਧੀ ਮੰਡੀਕਰਨ ਕਰੇਗਾ, ਲੋਕਾਂ ਤੱਕ ਪਹੁੰਚਾਏਗਾ, ਐਡਵਰਟਾਈਜ਼ ਕਰੇਗਾ, ਥੋੜਾ ਜਿਹਾ ਹੋਰ ਐਫਰਟ ਲੱਗੇਗਾ, ਪਰ ਮੈਨੂੰ ਲੱਗਦਾ ਕਿ ਕਿਸਾਨ ਵੀ ਜਿਹੜਾ ਆ ਉਹ ਵੀ ਵਾਧੂ ਕੰਮ ਸਹੇੜ ਕੇ ਰਾਜੀ ਨਹੀਂ ਹੈਗਾ, ਤੇ ਫਿਰ ਜੋ ਮਿਲਦਾ ਉਹ ਵੀ ਕਹਿੰਦੇ ਚਲੋ ਛੱਡੋ ਪਰੇ, ਆਪਾਂ ਕੀ ਕਰਨਾ, ਆਰਾਮ ਨਾਲ ਬਹਿੰਦੇ ਆ ਘਰ ਜਾ ਕੇ, ਹਨਾ, ਇਹ ਬਿਰਤੀ ਜਿਹੜੀ ਤਿਆਗਣੀ ਪਊਗੀ। ਕੀ ਖਿਆਲ ਤੁਹਾਡਾ?
ਦੇਖੋ ਇੱਕ ਨਾ ਸਾਡਾ ਕਲਚਰ ਦੇ ਵਿਚ ਗੱਲਾਂ ਆਈਆਂ, ਜਿਹੜਾ ਤਾਂ ਜਿਮੀਦਾਰ ਉਹ ਜਿਮੀਦਾਰ ਤਾਂ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਜਾਂਦੀ ਆ ਵੀ ਅਸੀਂ ਜਾਇਦਾਦਾਂ ਵਾਲੇ ਆ, ਅਸੀਂ ਵੱਡੇ ਲੋਕ ਆ, ਅਸੀਂ ਇਹ ਕੰਮ ਸਾਡੇ ਲਈ ਛੋਟਾ, ਇੱਕ ਤਾਂ ਇਹ ਚੀਜ਼ ਬਹੁਤ ਆੜੇ ਆ ਰਹੀ ਆ। ਹੁਣ ਤੁਸੀਂ ਦੇਖੋਗੇ ਵੀ ਤੁਸੀਂ ਖੁਦ ਜਾ ਕੇ ਦੇਖ ਕੇ ਆਏ ਹੋ ਵੀ ਆਪਣੇ ਮਾਲੀ ਬੈਠੇ ਆ, ਮਾਲੀ ਯੂਪੀ ਦਾ ਪਰਿਵਾਰ ਆ ਤੇ ਉਹ ਬੜੀ ਮਿਹਨਤ ਨਾਲ ਉਹ ਪਹੁੰਚੇ ਇੱਥੇ, ਪਰ ਉਹਨਾਂ ਨੂੰ 30 ਸਾਲ ਇੱਥੇ ਹੋਣ ਕਰਕੇ ਉਹਨਾਂ ਚ ਵੀ ਉਹੀ ਕਲਚਰ ਡਿਵੈਲਪ ਹੋ ਗਿਆ ਤੇ ਉਹ ਆਦੇ ਬਾਈ ਜੀ ਵੀ ਚੰਗੇ ਨੀ ਲੱਗਦੇ ਸੀ, ਐ ਰੇਹੜੀ ਲਾਉਂਦੇ ਜਾਂ ਚੰਗੇ ਨੀ ਲੱਗਦੇ ਸੀ ਵੇਚਦੇ, ਤੇ ਹਾਲਾਂਕਿ ਮੈਂ ਉਹਨਾਂ ਨੂੰ ਅੰਕੜੇ ਸਾਰੇ ਕੱਲੀ ਕੱਲੀ ਜੋੜ ਕੇ ਦਿਖਾਤਾ ਵੀ ਜੇ ਤੁਹਾਡੇ ਆਲੂ ਇਸ ਟਾਈਮ ਹੋਲਸੇਲ 7 ਰੁਪਏ ਕਿਲੋ ਜਾ ਰਹੇ ਆ ਤੇ ਮੰਡੀ ਚ 15 ਵਿਕ ਰਹੇ ਆ, ਤੇ ਉਹ ਵੀ ਗੰਦੇ ਨਾਲੇ ਦੇ ਜਿੱਥੋਂ ਗੰਦਾ ਜਿਹੜਾ ਮਿੱਟੀ ਵਾਲੀ ਕੋਈ ਵੀ ਫਸਲ ਆ ਜੇ ਗੰਦੇ ਪਾਣੀ ਨਾਲ ਪੈਦਾ ਹੁੰਦੀ ਉਹ ਬਹੁਤ ਖਤਰਨਾਕ ਆ, ਤੇ ਆਪਣੇ ਫਰੈਸ਼ ਪਾਣੀ ਦੇ ਆ ਤੇ ਲੋਕਾਂ ਨੂੰ ਪਤਾ ਲੱਗਦਾ ਸਾਡੇ ਨਾਂ ਦੇ ਲੋਕ ਵੇਚਦੇ ਆ ਵੀ ਭਾਈ ਉਹਨਾਂ ਦੀ ਇਹ ਫਸਲ ਆ, ਤੇ ਫਿਰ ਤੁਸੀਂ ਆਪ ਕਿਉਂ ਨੀ ਵੇਚਦੇ? ਤੁਸੀਂ ਸੁਬਹ ਦੁਕਾਨ ਖੋਲੋ, ਤੁਸੀਂ ਅੱਜ ਜੇ ਤੁਹਾਡੀ ਫਸਲ 5,000 ਦੀ ਹੁੰਦੀ ਆ ਤੇ ਜੇ ਤੁਸੀਂ ਆਪ ਦੀ ਦੁਕਾਨ ਖੋਲੋ ਤਾਂ ਉਹੀ 10,000 ਦੀ ਆ, ਵੀ ਤੁਸੀਂ ਦੁੱਗਣੇ ਪੈਸੇ ਕਰਨੇ ਤੁਹਾਨੂੰ ਚੰਗੇ ਨੀ ਲੱਗਦੇ, ਤੇ ਪਰ ਉਹ ਕਿਸੇ ਵੀ ਇਸ ਗੱਲ ਤੇ ਨੀ, ਉਹ ਕਹਿੰਦੇ ਐਂ ਚੰਗੇ ਨੀ ਲੱਗਦੇ ਯਾਰ, ਰੇਹੜੀ ਜੀ ਲਾਉਣ ਵਾਲਾ ਕੰਮ ਆ ਲੈ ਬਾਈ। ਵੀ ਤੁਸੀਂ ਦੇਖੋ ਸਾਡੀ ਜਿਹੜਾ ਪਰਵਰਿਸ਼ ਆ ਉਹ ਪਰਵਰਿਸ਼ ਚ ਕਿਤੇ ਨਾ ਕਿਤੇ ਕਮੀ ਆ, ਵੀ ਅਸੀਂ ਕੰਮ ਵੱਡੇ ਛੋਟੇ ਬਣਾ ਕੇ ਆਪਦੀ ਚੀਜ਼ ਪੈਦਾ ਕਰਨ ਤੇ ਮਿਹਨਤ ਲਾਈ ਜਾਂਦੇ ਆ, ਸਭ ਪਰਦੇ ਪਿੱਛੇ ਸਭ ਕੁਛ ਕਰੀ ਜਾਂਦੇ ਆ, ਪਰਦੇ ਦੇ ਮੂਹਰੇ ਆ ਕੇ ਅਸੀਂ ਉੱਥੇ ਕੁਛ ਨੀ ਕਰਨਾ ਚਾਹੁੰਦੇ।
ਬਿਲਕੁਲ, ਇਹ ਇੱਕ ਸਮੱਸਿਆ, ਵੈਸੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਮਿੰਟੂ ਜੀ ਜਿਹੜਾ ਜਿਹੜੇ ਸ਼ਹਿਰ ਦੇ ਆਲੇ ਦੁਆਲੇ ਪਿੰਡ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਕਿ ਉਹ ਆਪਣੀ ਜੇ ਮਤਲਬ ਐਕਟਿਵ ਮਾਰਕੀਟਿੰਗ ਕਰਨ ਤਾਂ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਵਧੀਆ ਪੈਸੇ ਨਾਲ ਵਧੀਆ ਉਹਦੇ ਅੰਦਰ ਜਿਹੜੇ ਰੈਗੂਲਰ ਗਾਹਕ ਹੈ ਉਹ ਲੱਗੇ ਰਹਿਣਗੇ। ਖੈਰ ਇਹ ਤਾਂ ਸੀ ਜੀ ਦੁੱਧ ਦੀ ਸਮੱਸਿਆ, ਪਰ ਮੈਂ ਇੱਕ ਦਿਨ ਅੱਗੇ ਵੀ ਰੇਡੀਓ ਦੱਸਿਆ ਸੀ ਕਿ ਪੰਨੀਆਂ ਵਾਲੇ ਭਾਜੀ ਨੇ ਸਾਨੂੰ ਦੱਸਤਾ ਵੀ ਦੇਖੋ ਦੁੱਧ ਵਾਲੀ ਚੀਜ਼ ਕੋਈ ਨੀ ਖਾਣੀ, ਉਹ ਹਜੇ ਵੀ ਇਹੀ ਦੱਸਦੇ ਨੇ। ਤੇ ਮੇਰੇ ਆਪਣੇ ਦੋਸਤ ਹਰਵਿੰਦਰ ਹੁਣੀ ਕੈਨੇਡਾ ਤੋਂ ਆਏ ਸੀ ਸਰੀ ਤੋਂ, ਕਹਿੰਦੇ ਹੈ ਭਾਜੀ ਉਹ ਕੱਲ ਹੀ ਉਹਨਾਂ ਨੇ ਵੀ ਇਹੀ ਗੱਲ ਦੱਸੀ ਵੀ ਦੇਖੋ ਏਦਾਂ ਏਦਾਂ ਬਣਦਾ ਹਨਾ, ਤੇ ਇਸ ਕਰਕੇ ਕੋਈ ਯਕੀਨ ਨੀ, ਜੇ ਚੰਗਾ ਵੀ ਹੋਵੇ ਤਾਂ ਵੀ ਉਹ ਤੇ ਸ਼ੱਕ ਹੀ ਕਰਨੀ ਬਣਦੀ ਆ ਕਿਉਂਕਿ ਹੈ ਹੀ ਇੰਨਾ ਹਨਾ। ਤੇ ਚਲੋ ਉਹ ਕਰ ਲੈ, ਮੈਂ ਕਿਹਾ ਯਾਰ ਮੈਨੂੰ ਫੋਨ ਆਇਆ ਹੋਇਆ ਕਹਿੰਦੇ ਵੀ ਸਲਾਦ ਨਾ ਖਾਇਓ ਵੀ ਉਹਦੇ ਚ ਕਾਫੀ ਹੁੰਦਾ ਹਨਾ, ਤੇ ਮੈਂ ਕਿਹਾ ਇੱਕ ਗੱਲ ਇਹ ਵੀ ਸੀਗੀ ਪਿੱਛੇ ਜਿਹਾ ਮੈਂ ਕਿਹਾ ਰੌਲਾ ਪਿਆ ਸੀਗਾ ਚੌਲ ਵੀ ਨਾ ਖਾਇਓ ਇਹ ਵੀ ਪਲਾਸਟਿਕ ਦੇ ਹੁੰਦੇ ਆ ਹਨਾ, ਕਹਿੰਦੇ ਵੀ ਮਿੰਟੂ ਬਰਾੜ ਦੇ ਮੁੰਡੇ ਦੇ ਵਿਆਹ ਤੇ ਆਏ ਤੇ ਮਿੰਟੂ ਬਰਾੜ ਦੇ ਮੁੰਡੇ ਦੇ ਵਿਆਹ ਤੇ ਆਏ ਤੇ ਖਾਈਏ ਤੇ ਖਾਈਏ ਕੀ ਇਥੋਂ ਛੋਲੇ ਲੈ ਚੱਲੀਏ।
ਮੈਂ ਆਈਡੀਆ ਮੇਰੇ ਤਾਂ ਆਈਡੀਆ ਬਾਅਦ ਚ ਕੰਮ ਆਇਆ, ਯਾਦ ਆਇਆ ਬਾਅਦ ਚ, ਮੈਂ ਤਾਂ ਸਲਾਹ ਸੀ ਵੀ ਮੈਂ ਕਿਹਾ ਵੀ ਨਾ ਆਪਾਂ ਖਾਣ ਪੀਣ ਦੀਆਂ ਲਾ ਦਾਂਗੇ ਸਟਾਲਾਂ ਸਾਰੀਆਂ, ਤੇ ਸਟਾਲਾਂ ਲਾ ਕੇ ਨਾ ਤੇ ਉਹਦੇ ਚ ਲਿਖ ਕੇ ਖਾਲੀ ਦਾ ਭਾਂਡਾ ਰੱਖ ਕੇ ਤੇ ਉਹਦੇ ਵਿਚ ਇੱਕ ਫੱਟੀ ਲਾ ਦਾਂਗੇ, ਇਹਦੇ ਤੇ ਲਿਖਾਂਗੇ ਇੱਥੇ ਅਸੀਂ ਚੌਲ ਰੱਖਣੇ ਸਨ ਪਰ ਤੁਹਾਡੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਪਲਾਸਟਿਕ ਦੇ ਸਨ, ਅਸੀਂ ਆਖਿਆ ਵੀ ਤੁਹਾਨੂੰ ਮਾਰਨ ਨਾਲੋਂ ਤਾਂ ਖਾਲੀ ਪਲੇਟ ਹੀ ਰੱਖ ਦਿੰਦੇ ਆ, ਠੀਕ ਹੈ ਜੀ, ਤੋ ਤੁਸੀਂ ਅਗਲੀ ਸਟਾਲ ਤੇ ਜਾ ਸਕਦੇ ਹੋ, ਅਗਲੀ ਸਟਾਲ ਤੇ ਅਗਲੀ ਦਾ ਬਹਾਨਾ, ਉਦੋਂ ਅਗਲੀ ਤੇ ਅਗਲੀ ਤੇ ਗਾਹ ਰੱਖ ਦਿੰਦੇ ਪਾਣੀ ਸ਼ੁੱਧ, ਧਿਆਨ ਦੇ ਜੀ ਸ਼ੁੱਧ ਵਾਟਰ ਆ ਸਾਡੇ, ਅਸੀਂ ਪਹਿਲਾਂ ਵੀ ਆਰ ਓ ਤੋਂ ਲਿਆ ਤੇ ਉਦੋਂ ਬਾਅਦ ਅਸੀਂ ਆਪ ਵੀ ਫਿਲਟਰ ਕੀਤਾ, ਇਹ ਤੁਹਾਡੀ ਸਿਹਤ ਨੂੰ ਭੋਰਾ ਵੀ ਨੁਕਸਾਨ ਨੀ ਕਰੂਗਾ, ਸੋ ਇਹਦਾ ਮਤਲਬ ਅਸੀਂ ਤੁਹਾਡੀ ਜ਼ਿੰਦਗੀ ਦੇ ਵੈਲਫੇਅਰ ਆ, ਸੋ ਖਾਣਾ ਪੀਣਾ ਹੋਰ ਥਾਂ ਬਥੇਰਾ ਘਰੇ ਖਾ ਪੀ ਲੈਂਦਾ, ਕੋਈ ਬੰਦਾ ਖਾਣ ਪੀਣ ਨੀ ਆਉਂਦਾ, ਵਿਆਹ ਕਰਦੇ ਘੁੱਟ ਪਾਣੀ ਦੀ ਪੀਓ ਤੇ ਆਪਦਾ ਇੰਜੋਏ ਕਰੋ ਤੇ ਜਾਓ,
ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ। ਤੇ ਮਿੰਟੂ ਜੀ ਇੱਕ ਨਾ ਆਰ ਓ ਦੇ ਬਾਰੇ ਵੀ ਕਾਫੀ ਮਤਲਬ ਚਿੰਤਾ ਚੱਲੀ ਹੋਈ ਆ ਭਾਰਤ ਦੇ ਵਿਚ ਕਿ ਜਿਹੜਾ ਆਰ ਓ ਹੈ ਜੀ ਉਹ ਸਾਰੇ ਜੀ ਖਤਮ ਕਰ ਦਿੰਦਾ ਪਾਣੀ ਦੇ ਤੱਤ ਖਤਮ ਕਰ ਦਿੰਦਾ, ਉਹ ਤਾਂ ਜੀ ਬੜਾ ਹਾਨੀਕਾਰਕ ਹੈ ਹਨਾ, ਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਇਸ ਅਫਵਾਹ ਬਾਰੇ?
ਦੇਖੋ ਦੋ ਚੀਜ਼ਾਂ ਜਿਹੜੇ ਜਦੋਂ ਤਾਂ ਮੇਰੇ ਵਰਗੇ ਨੇ ਕਿਸ ਚੀਜ਼ ਨੂੰ ਸਲਾਉਣਾ ਹੋਵੇ ਉਦੋਂ ਤਾਂ ਉਹਨੂੰ ਕਹਿਣ ਲੱਗ ਜਾਂਦਾ ਵੀ ਇਹ ਕੱਲੇ ਜਰਾਸੀਨ ਮਾਰਦਾ ਤੇ ਫਿਰ 1% ਜਿਸ ਦਿਖਾ ਕੇ ਐਡ ਕਰ ਦਿੰਦੇ ਵੀ 1% ਰਹਿ ਵੀ ਜਾਂਦਾ ਕਿਉਂਕਿ ਕੋਈ ਸੂਹ ਨਾ ਕਰਦੇ। ਫਿਰ ਜੇ ਦੂਜੇ ਪਾਸੇ ਜਾਂਦੇ ਆ ਤਾਂ ਦੂਜੇ ਪਾਸੇ ਕਾਲੀ ਚਿੜੀ ਫੇਰ ਦਿੰਦੇ ਆ, ਇਹ ਤਾਂ ਜਮਾ ਹੀ ਖਤਮ ਕਰ ਦਿੰਦਾ ਜਿਹੜੇ ਪਾਣੀ ਦੇ ਵਿੱਚ ਜਿਹੜੇ ਮਿਨਰਲ ਆ ਉਹਨਾਂ ਨੂੰ ਪਾਣੀ ਦੇ ਜ਼ਰੂਰੀ ਜਿਹੜੇ ਤੱਤ ਆ ਉਹਨਾਂ ਨੂੰ ਖਤਮ ਹੀ ਕਰ ਦਿੰਦਾ, ਫਿਰ ਉਹ ਦੂਜੇ ਪਾਸੇ ਚੱਲ ਲੈਂਦੇ ਆ। ਪਰ ਮੈਂ ਜਿੰਨੀ ਕੁ ਦੇਖੀ ਸੀਗੀ ਜਿੰਨੀ ਕੁ ਗੱਲਾਂ ਬਾਰੇ ਮੈਂ ਮੇਰੇ ਗੁਆਂਢ ਜੀ ਕਾਰੋ ਲੱਗਿਆ ਹੋਇਆ ਮੈਂ ਉਹਦਾ ਸਿਸਟਮ ਦੇਖਿਆ, ਮੈਨੂੰ ਐਂ ਲੱਗਿਆ ਵੀ ਉਹ ਕੱਲਾ ਕਿਵੇਂ ਕੰਨ ਇਧਰੋਂ ਛੱਡ ਕੇ ਇਧਰ ਫੜਨ ਵਾਲੀ ਗੱਲ ਆ, ਹੋਰ ਇਸ ਤੋਂ ਸਵਾਈ
ਕੁਛ ਨੀ ਆਏਗਾ। ਫਿਲਟਰ ਹੀ ਹੈ,
ਹਾਂ ਫਿਲਟਰ ਆ, ਇੱਕ ਸਿੰਪਲ ਫਿਲਟਰ ਆ ਉਹਦੇ ਚ ਉਹੀ ਜਿਹੜਾ ਭਾਖੜਾ ਨਹਿਰ ਚੋਂ ਬਿਜਲੀ ਕੱਢਣ ਵਾਲੀ ਗੱਲ ਹੀ ਮੈਨੂੰ ਉੱਥੇ ਮਹਿਸੂਸ ਹੋਈ। ਹਾਂ ਇੰਨਾ ਕੁ ਹੁੰਦਾ ਵੀ ਉਹ ਚ ਨਾ ਕੁਝ ਇੱਕ ਤੱਤਾਂ ਵਾਲੇ ਫਿਲਟਰ ਹੁੰਦੇ ਆ ਜਿਹੜੇ ਕਿ ਜਦੋਂ ਸੰਪਰਕ ਚ ਆਉਂਦੇ ਆ ਕਿਸੇ ਮਾੜੇ ਕੀਟਾਣੂ ਦੇ ਤਾਂ ਉਹ ਸੰਪਰਕ ਚ ਆਉਣ ਨਾਲ ਉਹ ਕੀਟਾਣੂ ਜਿਹੜਾ ਖਤਮ ਹੋ ਜਾਂਦਾ ਉਹ ਚੀਜ਼ਾਂ। ਪਰ ਇਹ ਨੀ ਹੋ ਸਕਦਾ ਵੀ ਤੁਸੀਂ ਕਿਸੇ ਚੀਜ਼ ਦੇ ਗੁਣ ਐਂ ਖਤਮ ਕਰ ਦਿਓਗੇ, ਪਾਣੀ ਦੇ ਜਿਹੜੇ ਗੁਣ ਆ ਇਹ ਨੀ ਹੈਗਾ ਵੀ ਤੁਸੀਂ ਉਹੀ ਖਤਮ ਕਰ ਦਿਓਗੇ। ਪਰ ਅਸੀਂ ਨਾ ਅਸਲ ਚ ਅਧੂਰੀ ਜਾਣਕਾਰੀ ਨਾਲ ਸਾਰੀ ਗੱਲ ਕਰਦੇ ਆ, ਜੇ ਕੋਈ ਇੱਕ ਵਟਸਐਪ ਦੀ ਪੋਸਟ ਆ ਜਾਂਦੀ ਆ ਉਸੇ ਨੂੰ ਗਾਂ ਦੀ ਗਾਂ ਦੱਬੀ ਜਾਂਦੇ ਆ, ਹੋਰ ਉਸ ਤੋਂ ਸਿਵਾਏ ਕੁਛ ਨੀ ਹੁੰਦਾ। ਪਰ ਹਾਂ ਅੱਜ ਦੇ ਯੁੱਗ ਦੇ ਵਿੱਚ ਪਾਣੀ ਬਿਨਾਂ ਫਿਲਟਰ ਦੇ ਬਿਨਾਂ ਖਤਰਨਾਕ ਆ, ਮੰਨ ਲਓ ਤੱਤ ਕੱਢਣ ਵਾਲਾ ਪਾਣੀ ਆ ਉਹ ਚੰਗਾ।
ਮਿੰਟੂ ਜੀ ਪਾਣੀ ਚ ਤੱਤ ਹੋਣੇ ਹੀ ਨੀ ਚਾਹੀਦੇ, ਪਹਿਲੀ ਗੱਲ ਤਾਂ ਜਿਹੜਾ ਪਾਣੀ ਸ਼ੁੱਧ ਉਸ ਨੂੰ ਮੰਨਿਆ ਜਾਂਦਾ, ਪਾਣੀ ਸ਼ੁੱਧ ਪਾਣੀ ਉਸ ਨੂੰ ਸ਼ੁੱਧ ਮੰਨਿਆ ਜਾਂਦਾ, ਐਚ ਟੂ ਓ ਉਸ ਨੂੰ ਮੰਨਿਆ ਜਾਂਦਾ ਜਿਹਦੇ ਵਿਚ ਐਚ ਹਾਈਡਰੋਜਨ ਤੇ ਆਕਸੀਜਨ ਹੀ ਹੋਣ ਆਪਣੇ ਸਹੀ ਮਿਕਦਾਰ ਦੇ ਵਿਚ, ਬਾਕੀ ਤਾਂ ਉਹਦੇ ਵਿਚ ਹੋਣੇ ਹੀ ਨੀ ਚਾਹੀਦੇ ਤੱਤ ਜਿਹੜੇ ਨੇ। ਜਦੋਂ ਇੱਥੇ ਟੈਸਟ ਵੀ ਕਰਦੇ ਆ ਤਾਂ ਜਿਹੜੀਆਂ ਇੰਪਿਉਰਿਟੀਜ਼ ਆ ਜਾਂ ਹੋਰ ਤੱਤ ਨੇ ਇਹਦੇ ਵਿੱਚ ਕਈਆਂ ਚ ਆਇਰਨ ਜ਼ਿਆਦਾ ਹੁੰਦਾ, ਪਾਣੀ ਦਾ ਸਵਾਦ ਵੱਖਰਾ ਹੁੰਦਾ,
ਪੀਐਚ ਲੈਵਲ ਦੀ ਗੱਲ ਕਰਨ ਲੱਗ ਜਾਂਦੇ ਨਾ, ਪੀਐਚ ਲੈਵਲ ਵੀ ਕਿੰਨਾ।
ਹਾਂ ਨਹੀਂ ਉਹ ਤਾਂ ਮੰਨਦੇ ਆ ਪੀਐਚ ਲੈਵਲ ਜਿਹੜਾ ਜ਼ਰੂਰ ਟੈਸਟ ਕਰਨਾ ਚਾਹੀਦਾ, ਪਰ ਪੀਐਚ ਲੈਵਲ ਵੀ ਤਾਂ ਹਾਈ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਤੱਤ ਹੁੰਦੇ ਨੇ ਜ਼ਿਆਦਾ, ਹੈ ਨਾ, ਤੇ ਇਸ ਕਰਕੇ ਉਹ ਜਿਹੜਾ ਹੁੰਦਾ। ਦੂਜਾ ਨਾ ਉਹਦੇ ਵਿੱਚ ਇੱਕ ਜਿਹੜੀ ਕੀਟਾਣੂਆਂ ਦੀ ਗੱਲ ਕਰਦੇ ਆ ਨਾ, ਕੋਈ ਵੀ ਫਿਲਟਰ ਜਿਹੜਾ ਆ ਉਹ ਜਿਹੜੇ ਮਾਈਕਰੋ ਆਰਗਨਿਜ਼ਮ ਫੰਗਸ ਲੈਵਲ ਤੱਕ ਨਹੀਂ ਫਿਲਟਰ ਕਰਦਾ। ਉਹਨੂੰ ਫਿਲਟਰ ਕਰਨ ਦੇ ਲਈ ਨਾ ਅਲਟਰਾਵਾਇਲਟ ਰੇਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਇੱਕ ਨਾ ਉਹ ਚ ਟਿਊਬ ਲੱਗਦੀ ਆ, ਸਾਡੇ ਵੀ ਇੱਥੇ ਲੱਗਦੀ ਆ, ਅਸੀਂ ਜਿਹੜਾ ਇੱਥੇ ਗ੍ਰੀਨ ਹਾਊਸਿਸ ਨੂੰ ਪਾਣੀ ਦਿੰਦੇ ਆ, ਹਾਈਡਰੋਪੋਨਿਕ ਖੇਤੀ ਨੂੰ ਪਾਣੀ ਦਿੰਦੇ ਆ, ਤਾਂ ਪਾਣੀ ਜਿਹੜਾ ਆ ਪਹਿਲਾਂ ਸੈਂਡ ਫਿਲਟਰ ਚੋਂ ਪਹਿਲਾਂ ਫਿਲਟਰ ਚੋਂ ਨਿਕਲਦਾ, ਫਿਰ ਸੈਂਡ ਫਿਲਟਰ ਚੋਂ ਨਿਕਲਦਾ, ਫਿਰ ਉਹਦੇ ਚ ਕਲੋਰੀਨ ਪਾਈ ਜਾਂਦੀ ਆ, ਔਰ ਉਹ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਆਰ ਓ ਸਿਸਟਮ ਟਾਈਪ ਹੈ ਨਾ ਉਹਦੇ ਵਿੱਚ ਇੱਕ ਨਾ ਅਲਟਰਾਵਾਇਲਟ ਜਿਹੜਾ ਟਿਊਬ ਦੇ ਵਿੱਚੋਂ ਪਾਣੀ ਨਿਕਲਦਾ ਆ। ਉਹਦਾ ਮਤਲਬ ਇਹ ਹੁੰਦਾ ਹੈ ਕਿ ਕਿਰਨਾਂ ਹੁੰਦੀਆਂ ਉਹ ਛੱਡਦੀਆਂ, ਤੇ ਕੋਈ ਵੀ ਜੀਵਤ ਕੀਟਾਣੂ ਲਿਵਿੰਗ ਆਰਗੇਨਿਜ਼ਮ ਉਹਦੇ ਵਿੱਚ ਜਿਹੜਾ ਲੰਘ ਰਿਹਾ ਹੁੰਦਾ ਉਹ ਖਤਮ ਹੋ ਜਾਂਦਾ, ਫੰਗਸ ਬੈਕਟੀਰੀਆ ਤੋਂ ਲੈ ਕੇ ਉਹ ਆਖਰੀ ਫਿਲਟਰ ਹੁੰਦਾ ਉਹਦੇ ਵਿੱਚ ਲਾਇਆ ਹੋਇਆ। ਸੋ ਉਹ ਮਤਲਬ ਸਾਨੂੰ ਜਿਹੜਾ ਕੋਈ ਵੀ ਪੀਣ ਵਾਲਾ ਆ, ਕੋਈ ਵੀ ਬੂਟਾ ਆ, ਕੋਈ ਵੀ ਦਰਖਤ ਆ, ਉਹਨੂੰ ਉਹ ਪਾਣੀ ਦੇ ਵਿੱਚ ਆਰਗੇਨਿਜ਼ਮ ਚਾਹੀਦੇ ਹੀ ਨਹੀਂ, ਹਨਾ, ਇਸ ਕਰਕੇ ਉਹ ਸ਼ੁੱਧ ਪਾਣੀ ਦੇਣਾ ਹੁੰਦਾ, ਕਿਉਂਕਿ ਜਿਹੜੀ ਵੀ ਬਿਮਾਰੀ ਲੱਗਦੀ ਹੈ ਕਈ ਵਾਰੀ ਜਿਹੜਾ ਖੇਤੀ ਨੂੰ ਲੱਗਦੀ ਹੈ ਤਾਂ ਉਹ ਪਾਣੀ ਦੇ ਰਾਹੀਂ ਬੜੀ ਛੇਤੀ ਫੈਲ ਜਾਂਦੀ ਹੈ, ਇਸ ਕਰਕੇ ਸ਼ੁੱਧ ਪਾਣੀ ਜਿਹੜਾ ਆ ਉਹ ਹਾਈਡਰੋਪੋਨਿਕ ਦੇ ਵਿੱਚ ਹੁੰਦਾ। ਸੋ ਐਡੀ ਕੋਈ ਗੱਲ ਨਹੀਂ ਜਿੱਡੀ ਉੱਥੇ ਐਵੇਂ ਅਸੀਂ ਨਾ ਕਹਿ ਲਓ ਕਿ ਘੱਟ ਗਿਆਨ ਜਿਹੜਾ ਆ ਉਹ ਵੀ ਮਰਵਾ ਲੈਂਦਾ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਹਾਂ ਉਹ ਬਣ ਜਾਂਦੀਆਂ, ਮਤਲਬ ਪੱਤ ਦੇ ਪਤੰਗੜ ਬਣਦੇ ਨੇ। ਖੈਰ ਅੱਗੇ ਚੱਲਦੇ ਆ ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ
ਇਸ ਮੌਕੇ ਤੇ ਮੈਨੂੰ ਲੱਗਦਾ ਗਾਣਾ ਸੁਣਾਉਣ ਦੇ ਵੀ ਇੰਨੀ ਵੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬਹਿ ਗਿਆ, ਇੰਜ ਇੱਕ ਗਾਣਾ ਆਇਆ
ਕਿਹਦਾ ਹੈ ਐਡਾ ਵੀ ਨਹੀਂ ਸੀ
ਪਤਾ ਨੀ ਸੀਗਾ ਇੱਕ ਗਾਣਾ ਉਹ ਸੀ ਤਾਂ ਉਹ ਤਾਂ ਘਰੇਲੂ ਲੜਾਈ ਤੇ ਕੋਈ ਲੋੜ ਨੀਆਂ ਵੀ ਲੜ ਪੈਂਦੇ ਆ।
ਅੱਛਾ
ਫਿਰ ਉਹ ਉਹਨੂੰ ਕਹਿੰਦੀ ਵੀ ਇੰਨੀ ਗੱਲ ਨੀ ਸੀ ਜਿੰਨੀ ਤੂੰ ਬਣਾ ਕੇ ਬਹਿ ਗਿਆ, ਹੁਣ ਇਹ ਨੀ ਪਤਾ ਕੀ ਹੈਗਾ ਜਰੂਰ
ਲੈ ਸੁਣਾ ਦਈਏ ਫਿਰ ਲੱਭਿਆ ਗੀਤ
ਆਉਣ ਦੇ
ਲਓ ਜੀ
ਕੁਛ ਹੋਰ ਨਾ ਸੁਣਾ ਦਿਓ
ਮੈਨੂੰ ਲੱਗਦਾ ਜੈਲੀ ਨਾ ਗਾਇਆ ਸੀ ਗੀਤ ਹੁਣ ਮੈਂ ਦੇਖਦੇ ਆ ਇਹੀ ਗੀਤ ਆਉਣਾ ਲੱਗਦਾ ਮੈਨੂੰ ਲਓ ਜੀ ਯਾਦਾਂ ਤੇਰੀਆਂ ਐਡੀ ਗੱਲ ਜੈਲੀ ਵੱਲੋਂ
ਕਰਦੇ ਕੇ ਬਹਿ ਗਏ
ਵੈਸੇ ਮਿੰਟੂ ਜੀ ਐਡੀ ਵੀ ਗੱਲ ਨਹੀਂ ਸੀ ਜਿੱਡਾ ਤੁਸੀਂ ਗਾਣਾ ਲਵਾ ਕੇ ਬਹਿ ਗਏ ਹੋ ਤੇ ਗੱਲ ਤਾਂ ਆਰੋ ਦੀ ਚੱਲ ਰਹੀ ਸੀ ਹਨਾ ਤੇ ਮੈਨੂੰ ਲੱਗਦਾ ਕੋਈ ਹੋਰ ਮਕਸਦ
ਮੇਰਾ ਤਾਂ ਮਕਸਦ ਇਹ ਸੀ ਮੈਂ ਥੋੜਾ ਜਿਹਾ ਸਾਹ ਜਿਹਾ ਲੈ ਲਾਂਗੇ ਥੱਕੇ ਜੇ ਪਏ ਸੀ ਫਿਰ ਮੈਂ ਤਾਂ ਸਾਹ ਲੈਣ ਲਈ ਕੀਤਾ
ਬੋਲਣਾ ਕਿਤੇ ਸੌਖਾ ਹੈ ਇਹਨਾਂ ਤੇ ਚਲੋ ਗੱਲਾਂ ਹੀ ਆ
ਤੁਹਾਨੂੰ ਐਤਕੀ ਵਿਆਹ ਦੇ ਵਿੱਚ ਰਣਜੀਤ ਸਿੰਘ ਸਰਾਂ ਵੀ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਬਜੁਰਗਾਂ ਦੀ ਮੈਂ ਪਹਿਲਾਂ ਵੀ ਗੱਲ ਸੁਣਾਈ ਅੱਜ ਫੇਰ ਚੇਤੇ ਆ ਗਈ ਆ ਤੇ ਚੱਲ ਸਾਡੇ ਲਿਸਨਰ ਬਹੁਤ ਨਵੇਂ ਹੁੰਦੇ ਆ ਫਿਰ ਉਹ ਗੱਲ ਕਹਿੰਦੇ ਨੀ ਹੁੰਦੇ ਵੀ ਦੁਬਾਰੇ ਵੀ ਜੇ ਰਿਪੀਟ ਹੋਜੂ ਕੋਈ ਗੱਲ ਨੀ ਤਾਂ ਉਹ ਨਾ ਬਜੁਰਗ ਸੀਗੇ ਤੇ ਕੱਦ ਦੇ ਛੋਟੇ ਜੇ ਤੇ ਖੂੰਡਾ ਰੱਖਦੇ ਨਾਲ
ਤੇ
ਤੁਰੇ ਜਾਂਦੇ ਜਦੋਂ ਖੜਾ ਲੈਂਦਾ ਕੋਈ ਜਾਂ ਖੜਦੇ ਤਾਂ ਉਹਨਾਂ ਦਾ ਇੱਕ ਸਟਾਈਲ ਸੀ ਕੱਚ ਚ ਖੂੰਡਾ ਦੇ ਕੇ ਖੜ ਜਾਂਦੇ ਕੰਮ ਦੇ ਸਟਾਈਲ ਦੇ ਸੀ ਜਾਣੀ ਕਿ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਆਰਾਮ ਮੋਡ ਚ ਪੂਰੇ ਆਰਾਮ ਮੋਡ ਜੇ ਚਾ ਕੇ ਖੜ ਕੇ ਗਏ ਪੂਰੀ ਗੱਲ ਸੁਣਦੇ ਇੱਕ ਦਿਨ ਕਿਤੇ ਨਾ ਬਾਜ਼ਾਰ ਵਾਲੀ ਗਲੀ ਵਿਚ ਵੀ ਤੁਰੇ ਆਉਂਦੇ ਸੀਗੇ ਤੇ ਗਰਮੀ ਸੀਗੀ ਕਾਫੀ ਤੇ ਸਾਡੇ ਪਰਸਰਾਮ ਦੀ ਦੁਕਾਨ ਹੁੰਦੀ ਤੇ ਉਹਦੇ ਪਰਸਰਾਮ ਦੇ ਤਿੰਨ ਮੁੰਡੇ ਸੀ ਇੱਕ ਭਰਾ ਸੀ ਚਾਰ ਪੰਜ ਜਾਣੇ ਦੁਕਾਨ ਤੇ ਕੰਮ ਕਰਦੇ ਸੀ ਉਹ ਆਪ ਤੇ ਮਨਿਆਰੀ ਦੀ ਦੁਕਾਨ ਤੇ ਓਹਦੇ ਮੂਹਰੇ ਬਾਰ ਕੇ ਛੱਡ ਜਾ ਪਾਇਆ ਸੀ ਤੇ ਸਾਡੇ ਬਾਪੂ ਜੀ ਨੇ ਕਰਨੈਲ ਸੀ ਨਾ ਉਹਨਾਂ ਦਾ ਉਹਨਾਂ ਨੇ ਆ ਕੇ ਤੇ ਖੁੰਡਾ ਕੱਚ ਚ ਦਿੱਤਾ
ਤੇ
ਟੇਢੇ ਜੋ ਕੇ ਖੜ ਗਏ ਰਾਮ ਮੋੜ ਦੁਕਾਨ ਦੇ ਮੂਹਰੇ ਤੇ ਪਹਿਲਾਂ ਤਾਂ ਪਰਸਰਾਮ ਬੋਲਦਾ ਹਾਂਜੀ ਬਾਬਾ ਬਾਬਾ ਜੀ ਕੀ ਲੈਣਾ ਤੇ ਬਾਬੇ ਨੇ ਕਿੰਨੀ ਐਪ ਸਜਾ ਸ਼ਾਰਾ ਕੀਤਾ ਵੀ ਕੋਈ ਨੀ ਇੱਕ ਮਿੰਟ ਆਪਾਂ ਐ ਨੀ ਆ ਦਿੰਦੇ ਦੋ ਸਕਿੰਟਾਂ ਬਾਅਦ ਉਹਦਾ ਵੱਡਾ ਮੁੰਡਾ ਆਦਾ ਬਾਬਾ ਕੀ ਲੈਣਾ ਫੇਰ ਬਾਬੇ ਨੇ ਇਸ਼ਾਰਾ ਕਰਿਆ ਫਿਰ ਤੀਜਾ ਚੌਥਾ ਪੰਜਵਾਂ ਜਦੋਂ ਪੰਜਵੇਂ ਨੇ ਕਿਹਾ ਨਾ ਬਾਰੀ ਸ਼੍ਰੀ ਹੈ ਹਾਂਜੀ ਬਾਬਾ ਕੀ ਲੈਣਾ ਤੇ ਬਾਬਾ ਕੈਦ ਆ ਖੜਾ ਜੀ ਕੱਢ ਕੇ ਨਾ ਕੱਚ ਚੋ ਖੂੰਜਾ ਖੂੰਡਾ ਕਹਿੰਦਾ ਲੈਣਾ ਤਾਂ ਸਾਹ ਸੀ ਸਾਲਿਓ ਜੇ ਲੈਣ ਦਿਓਗੇ ਉਹ ਤੁਸੀਂ ਕਹਿੰਦਾ ਲੈਣ ਨੀ ਲੈਣਾ ਤਾਂ ਸਾਹ ਸੀ ਕਹਿੰਦਾ
ਕਿਆ ਬਾਤ ਹੈ
ਸਾਹ
ਲੈਣ ਲਈ ਗੀਤ ਲਵਾਇਆ ਸੀ ਤੇ ਚਲੋ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ ਜਸਪਾਲ ਸਿੰਘ ਸਿੱਧੂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ ਸ਼ੁਕਰੀਆ ਜੀ ਬਚਿੱਤਰ ਮੌਰ ਭੁੱਲਰ ਉਹ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਚ ਥੈਂਕ ਯੂ ਜੀ ਰਾਜਾ ਧਾਲੀਵਾਲ ਮਲਡੂਰੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਪ੍ਰੀਤ ਸਿੰਘ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਬਲਰਾਜ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੇ ਲਿਸਨਰਸ ਨੂੰ ਵੀ ਸਾਨੂੰ ਵੀ ਜਗਤਾਰ ਭਾਜੀ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ ਕਹਿੰਦੇ ਨੇ ਕਿ ਫੋਟੋ ਦੇ ਉੱਤੇ ਮੈਂ ਸ਼ੇਅਰ ਕੀਤਾ ਲਾਈਵ ਬਲੌਗ ਤੇ ਜੇ ਹਰ ਇਨਸਾਨ ਆਪਣੀ ਜ਼ਿੰਦਗੀ ਚ ਮੈਨੂੰ ਕੀ ਸ਼ਬਦ ਮਨਫੀ ਕਰ ਦੇਵੇ ਤਾਂ ਇਕ ਵਧੀਆ ਸਮਾਜ ਦੀ ਸਿਰਜਣਾ ਹੋ ਸਕਦੀ ਆ ਸੋ ਮਿੰਟੂ ਜੀ ਇਹ ਤੁਹਾਡੀ ਕਾਢ ਸੀ ਅਸਲ ਦੇ ਵਿਚ ਪਹਿਲਾਂ ਤੁਸੀਂ ਇਹ ਕਿਹਾ ਸੀ ਇਕ ਆਰਟੀਕਲ ਲਿਖਿਆ ਸੀ ਨਾ ਮੈਨੂੰ ਕੀ
ਬਿਲਕੁਲ ਆਰਟੀਕਲ ਆਰਟੀਕਲ ਬਹੁਤ ਜਿਆਦਾ ਥਾਂ ਤੇ ਪਬਲਿਸ਼ ਹੋਇਆ ਸੀ
ਤੇ
ਜਦੋਂ ਮੇਰੇ ਯਾਦ ਆਯਾ ਇਸ ਆਰਟੀਕਲ ਦੇ ਮਾਮਲੇ ਚ ਨਾ ਮੈਂ ਕਿਤੇ ਕੰਪਲੇਂਟ ਕਰਤੀ ਤਿੰਨ ਚਾਰ ਬੰਦਿਆਂ ਨੇ ਨਾ ਆਰਟੀਕਲ ਆਪਦੇ ਨਾਂ ਹੇਠ ਛਾਪ ਰੱਖਿਆ ਸੀਗਾ ਤੇ ਮੈਨੂੰ ਬੜਾ ਦੁੱਖ ਜਿਹਾ ਲੱਗਿਆ ਵੀ ਮੇਰੀ ਮਿਹਨਤ ਤੇ ਕੀ ਛਾਪ ਰੱਖਿਆ ਤੇ ਮੈਂ ਕੰਪਲੇਂਟ ਕਰਤੀ ਉਹਦੇ ਤੇ ਸੋਸ਼ਲ ਮੀਡੀਆ ਦੇ ਇਕ ਦੋ ਥਾਂ ਤੇ ਕਿ ਆਰਟੀਕਲ ਦਾ ਰਾਈਟਰ ਮੈਂ ਆ ਤੇ ਕਿਸੇ ਨੇ ਆਪਦੇ ਸਟਾਪ ਰੱਖਿਆ ਤੇ ਮੈਨੂੰ ਨਾ ਉਦਣ ਕੁਦਰਤੀ ਮੈਂ ਚੰਡੀਗੜ੍ਹ ਬੈਠਾ ਸੀ ਬਾਈ ਬਲਜੀਤ ਬੱਲੀ ਕੋਲੇ ਬਾਬੂ ਸ਼ਾਹੀ ਡੋਟ ਕਾਮ ਵਾਲੇ ਜਿਹੜੇ ਉੱਗੇ ਜਰਨਲਿਸਟ ਆ ਤੇ ਉਹਨਾਂ ਕੋਲੇ ਮੈਂ ਬੈਠਾ ਸੀ ਤੇ ਮੈਂ ਉੱਥੇ ਬੈਠੇ ਨੇ ਗੱਲ ਕਰਤੀ ਮੈਂ ਕਿਹਾ ਬਾਈ ਯਾਰ ਮੈਂ ਗੂਗਲ ਕਰਕੇ ਦੇਖਿਆ ਸੀ ਤੇ ਵੀ ਮੇਰਾ ਆਰਟੀਕਲ ਜਰਮਨ ਚ ਕਿਸੇ ਨੇ ਆਪਦੇ ਨਾਂ ਤੇ ਛਾਪ ਰੱਖਿਆ ਇਟਲੀ ਚ ਕਿਸੇ ਨੇ ਆਪਦੇ ਨਾਂ ਤੇ ਛਾਪ ਰੱਖਿਆ ਤੇ ਮੈਂ ਕਿਹਾ ਮੈਂ ਅੱਜ ਨਾ ਇਹਨਾਂ ਦੇ ਖਿਲਾਫ਼ ਕੰਪਲੇਂਟ ਕਰਦਾ ਤਾਂ ਮੈਨੂੰ ਬਾਈ ਬੱਲੀ ਨੇ ਅਕਸਰ ਜਿਹੜੇ ਸੀਨੀਅਰ ਬੰਦੇ ਹੁੰਦੇ ਆ ਵਾਕਈ ਉਹਨਾਂ ਨੇ ਹੰਢਾਏ ਹੁੰਦੇ ਆ ਪਾਲ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ ਉਹਨਾਂ ਨੇ ਇੱਕ ਡਾਇਲੋਗ ਬੋਲਿਆ ਸੀ ਮੈਨੂੰ ਬਾਈ ਨੇ ਮੈਨੂੰ ਆਦੇ ਕਹਿੰਦੇ ਤੂੰ ਹੁਣ ਨਾ ਕਰੀ ਕੰਪਲੇਂਟ ਜਿਹੜੀ ਕਰਨੀ ਆ ਕਰਤੀ ਇਸ ਤੋਂ ਬਾਅਦ ਨਾ ਕਰੀ ਮੈਂ ਕਿਉਂ ਕਹਿੰਦੇ ਤੂੰ ਇਹਨੂੰ ਇੰਜੋਏ ਕਰ ਮੈਂ ਕਿਹਾ ਉਹ ਕਿਵੇਂ ਜੀ ਕਹਿੰਦੇ ਤੂੰ ਇਹਨੂੰ ਇਹ ਇੰਜੋਏ ਕਰ ਵੀ ਇਹ ਤੇਰੀ ਲਿਖੀ ਗੱਲ ਇੱਕ ਐਡੀ ਵੱਡੀ ਗੱਲ ਬਣ ਗਈ ਵੀ ਉਹ ਲੋਕ ਗੱਲ ਬਣ ਗਈ ਜਿਵੇਂ ਲੋਕ ਗੀਤ ਨੀ ਹੁੰਦੇ ਇਹਨੇ ਲੋਕ ਗੱਲ ਬਣ ਗਈ ਇਹ ਆਰਟੀਕਲ ਇਹ ਲੋਕ ਆਰਟੀਕਲ ਹੋ ਗਿਆ ਹੁਣ ਤੂੰ ਇਹਦੇ ਤੇ ਦਾਵਾ ਆਪਦਾ ਦਾਵਾ ਛੱਡ ਦੇ ਠੀਕ ਆ ਇਹ ਤੂੰ ਆਪਦਾ ਦਾਵਾ ਛੱਡ ਦੇ ਤੇ ਇਹ ਲੋਕ ਆਰਟੀਕਲ ਆ ਤੇ ਤੂੰ ਇਦੂ ਬਾਅਦ ਰਹਿੰਦੀ ਜ਼ਿੰਦਗੀ ਫਨ ਕਰੀ ਇੰਜੋਏ ਕਰੀ ਵੀ ਤੁਹਾਡੀ ਲਿਖੀ ਇੱਕ ਲੋਕ ਆਰਟੀਕਲ ਬਣੀ ਕਰ ਉਸ ਦਿਨ ਤੋਂ ਬਾਅਦ ਆਪਾਂ ਦਾਵਾ ਛੱਡਤਾ ਸੀ
ਠੀਕ ਹੈ ਜੀ ਰਾਜਨਦੀਪ ਸਿੰਘ ਕੈਨਵਰਾ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਵਟ ਅਬਾਊਟ ਮਿੰਟੂ ਬਾਈ ਸਨ ਮੈਰਿਜ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਬਿਲਕੁਲ ਬਿਲਕੁਲ ਵੈਸੇ ਮਿੰਟੂ ਜੀ ਇੱਕ ਗੱਲ ਹੈ ਕਿ ਤੁਹਾਡੇ ਆਪਣੇ ਜਿਹੜੇ ਕਾਰਜ ਹੋਇਆ ਅਨਮੋਲ ਦਾ ਵਿਆਹ ਹੋਇਆ ਉਹਦੇ ਵਿਚ ਟੈਂਟ ਨੀ ਪਾੜਿਆ ਗੋਲੀਆਂ ਚਲਾ ਚਲਾ ਕੇ ਪਹਿਲੇ ਦਿਨ ਲੇਡੀ ਸੰਗੀਤ ਵਾਲੇ ਦਿਨ ਸ਼ੁਰੂ ਹੋਇਆ ਸੀ ਪਰ ਉਹਨੂੰ ਰੋਕ ਦਿੱਤਾ ਸੀ ਮੁੰਡੇ ਨੂੰ ਆਪਣੇ ਭਾਣਜੇ ਨੂੰ ਉਹ ਤੋਂ ਬਾਅਦ ਫੇਰ ਤੁਸੀਂ ਕੋਈ ਖਾਸ ਬਾਹਰ ਨਹੀਂ ਟੈਂਟ ਪਾੜਿਆ ਹੁਣ 6 ਗੋਲੀਆਂ ਚਲਾਈਆਂ ਹੁਣ ਪਰ ਉਹ ਤੋਂ ਬਾਅਦ ਨਾ ਉਹਦੇ ਹੀ ਡੈਡੀ ਨੇ ਉਹਨੂੰ ਰੋਕਤਾ ਸੀਗਾ ਮਤਲਬ ਗੱਲ ਸਹੀ ਸੀਗੀ ਫਿਰ ਉਹ ਵਿਚਾਰਾ ਫਿਰ ਗੁੱਸੇ ਰਿਹਾ ਪਰ ਉਹ ਤੋਂ ਬਾਅਦ ਕੋਈ ਘਰ ਦੇ ਵਿਚ ਚਿੰਤਨ ਹੋਇਆ ਤੁਸੀਂ ਮਤਲਬ ਕਈ ਗੱਲ ਵੀ ਇਹ ਕੰਮ ਨਹੀਂ ਕਰਨੇ ਆਪਾਂ
ਦੇਖੋ ਪਹਿਲੀ ਗੱਲ ਤਾਂ ਕਈ ਵਾਰੀ ਬਾਦਲਾਂ ਨਾਲੋਂ ਬਦਨਾਮ ਬੁਰਾ ਹੁੰਦਾ ਉਹ ਬਠਿੰਡੇ ਵਾਲਿਆਂ ਦੇ ਗਾਣਾ ਬਣ ਗਿਆ ਹੋਰ ਹੋ ਗਿਆ ਤਾਂ ਕਰਕੇ ਥੋੜੀ ਜੀ ਹੋਈ ਹੋਈ ਆ ਵੀ ਉਹ ਖਣੀਆਂ ਕਰਦੇ ਆ ਪਰ ਜਿੰਨੇ ਵੀ ਹੁਣ ਤੱਕ ਹਾਦਸੇ ਹੋਏ ਆ ਤੁਸੀਂ ਨੋਟ ਕਰਿਓ ਕਿਤੇ ਬੰਦੇ ਮਰੇ ਗੋਲੀਆਂ ਚੱਲਣ ਕਾਰਨ ਜਾਏ ਜਾਂ ਕੁਛ ਹਾਦਸਾ ਹੋਇਆ ਉਹ ਜ਼ਿਆਦਾ ਸੰਗਰੂਰ ਜ਼ਿਲ੍ਹੇ ਚ ਹੋਏ ਆ ਤੇ ਨਾ ਬਠਿੰਡੇ ਦਾ ਬਦਨਾਮ ਹੋਇਆ ਤੇ ਪਰ ਚਲੋ ਕੋਈ ਨੀ ਪਰ ਆਪਣੇ ਤਾਂ ਦੇਖੋ ਪਹਿਲਾਂ ਹੀ ਇਹ ਥੋੜੀ ਜਿਹੀ ਅੰਡਰਸਟੂਡ ਗੱਲ ਸੀਗੀ ਵੀ ਇਹ ਜਾਂ ਕੋਈ ਹੈ ਨੀ ਸੀ ਮਾਹੌਲ ਤੇ ਪਰ ਕਹਿੰਦੇ ਭਾਣਜਾ ਨੂੰ ਸ਼ੌਂਕ ਸੀਗਾ ਵੀ ਮੇਰੇ ਭਰਾ ਦਾ ਵਿਆਹ ਤੇ ਉਹ ਪਹਿਲਾਂ ਤੋਂ ਤਿਆਰੀ ਕਰ ਰਿਹਾ ਸੀ ਪਰ ਘਰੇ ਸਹਿਮਤੀ ਨੀ ਸੀਗੀ ਇੱਕ ਭਾਣਜਾ ਕਹਿੰਦਾ ਸੀ ਚਲਾਉਣੇ ਆ ਦੂਜਾ ਕਹਿੰਦਾ ਸੀ ਨਹੀਂ ਚਲਾਉਣੇ ਤੇ ਉਹ ਵੱਡੀ ਖੇਪ ਲੈ ਕੇ ਵੀ ਆਏ ਸੀ ਅਸਲੇ ਦੀ ਨਾਲ ਤੇ ਪਰ ਉਹ ਫਿਰ ਇੱਕ ਦਿਨ ਜਿੰਨਾ ਚਿਕ ਨਹੀਂ ਪਤਾ ਲੱਗਿਆ ਉਹਨਾਂ ਨੇ ਚਲੋ ਆਪਦੀ ਕਾਰਵਾਈ ਕਰ ਗਿਆ ਇੱਕ ਭਾਣਜਾ ਇੰਨੀ ਟਾਈਮ ਮਨਾ ਗਿਆ ਤੇ ਬਾਕੀ ਕੰਟਰੋਲ ਹੀ ਰਿਹਾ ਜੀ, ਕਿਤੇ ਵੀ ਇਹੋ ਜਿਹੀ ਗੱਲ ਨਹੀਂ ਹੋਈ ਅਣਖਾਂ ਵੀ ਘਟਨਾ, ਤੇ ਕਈ ਚੀਜ਼ਾਂ ਕੋਸ਼ਿਸ਼ ਕੀਤੀਆਂ ਸੀ ਵੀ ਆਪਾਂ ਜਿਹੜੀਆਂ ਊਨਤਾਂ ਆਈਆਂ ਉਹਨਾਂ ਤੋਂ ਬਚ ਸਕੀਏ, ਪਰ ਥੋੜੇ ਜੇ ਦੇਖੋ ਜਦੋਂ ਤੁਸੀਂ ਇਕੱਲੇ ਵੱਸ ਚ ਨਹੀਂ ਹੁੰਦਾ, ਬਹੁਤ ਜ਼ਿਆਦਾ ਲੋਕ ਇਨਵੋਲਵ ਹੋ ਜਾਂਦੇ ਕਿਸੇ ਚੀਜ਼ ਚ, ਉਦੋਂ ਤੋਂ ਤੁਸੀਂ 100% ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਫੇਰ ਵੀ ਮੈਕਸੀਮਮ ਅਸੀਂ ਕੰਟਰੋਲ ਕੀਤਾ ਜੀ, ਤੇ ਥੋੜਾ ਜਿਹਾ ਇੱਕ ਮਾਹੌਲ ਵੀ ਕਈ ਕਿਸਮ ਜਿਹਦਾ ਬਣ ਗਿਆ ਸੀ, ਇਸ ਕਰਕੇ ਠੀਕ ਹੀ ਨਿਬੜ ਗਿਆ ਜੀ ਕੁੱਲ ਮਿਲਾ ਕੇ ਜੇ ਠੀਕ ਹੈ।
ਕਿਆ ਬਾਤ ਹੈ। ਤੇ ਲਓ ਜੀ ਆਪਾਂ ਮੈਸੇਜ ਅੱਗੇ ਪੜ੍ਹਦੇ ਹਾਂ। ਜਗਤਾਰ ਗਿੱਲ ਭਾਜੀ ਹੁਣਾਂ ਦਾ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਮੇਰਾ ਮੰਨਣਾ ਹੈ ਕਿ ਬਾਜ਼ਾਰੀਕਰਨ ਦੀ ਕਮੀ ਹੈ, ਦੂਸਰਾ ਜਿੰਨੀ ਦੇਰ ਕੰਮ ਵੱਡੇ ਛੋਟੇ ਫਰਕ ਨਹੀਂ ਮਿਟਦਾ ਉਨੀ ਦੇਰ ਸਮੱਸਿਆ ਦਾ ਹੱਲ ਨਹੀਂ। ਨਵਰੀਤ ਨੇ ਇਕ ਵੀਡੀਓ ਕੀਤੀ ਹੈ ਮਹਿਮਾ ਸਰਜਾ ਪਿੰਡ ਦੇ ਕਿਸਾਨ ਦੀ, 1.5 ਕਿੱਲੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਬੀਜਦਾ ਹੈ, ਨੇੜਲੇ ਸ਼ਹਿਰ ਲਿਜਾ ਕੇ ਵੇਚਦਾ ਹੈ। ਪਹਿਲਾਂ ਉਹ ਦੁਕਾਨ ਕਰਦਾ ਸੀ, ਉਸ ਦੇ ਮੁਤਾਬਿਕ ਹੁਣ ਦੁਕਾਨ ਨਾਲੋਂ ਕਈ ਗੁਣਾ ਵੱਧ ਕਮਾਈ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਇਹ ਪੁੰਨ ਨਾਲੇ ਫਲੀਆਂ ਹੈ, ਨਾਲ ਕਸਰਤ ਹੋ ਜਾਂਦੀ ਹੈ। ਬਿਲਕੁਲ ਇਸੇ ਨੁਕਤੇ ਤੇ ਅਸੀਂ ਗੱਲ ਕੀਤੀ ਹੈ। ਤੇ ਭਾਜੀ ਕਸ਼ਮੀਰ ਵਾਲਾ ਨੁਕਤਾ ਅਸੀਂ ਪਹਿਲਾਂ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ, ਪਰ ਇਹ ਜਿਹੜਾ ਨੁਕਤਾ ਹੈ ਨਾ, ਇਹ ਬੜਾ ਚੱਲ ਰਿਹਾ ਗੁੜ ਦੇ ਮਾਮਲੇ ਦੇ ਵਿਚ ਵੀ। ਲੋਕ ਸ਼ੂਗਰ ਤੋਂ ਅੱਕੇ ਪਏ ਨੇ, ਇੱਥੇ ਵੀ ਵੈਸੇ ਬੰਦ ਕਰ ਦੇਣੀ ਚਾਹੀਦੀ ਹੈ ਸਾਨੂੰ ਖਾਣੀ। ਮੈਂ ਕੋਸ਼ਿਸ਼ ਕਰ ਰਿਹਾ ਕਿ ਵਿਆਹ ਤੋਂ ਬਾਅਦ ਮੈਂ ਵੀ ਜੂਨ ਜੁਲਾਈ ਤੋਂ ਬਾਅਦ ਮੈਂ ਸ਼ੂਗਰ ਬੰਦ ਕਰਨੀ ਆ, ਪਰ ਪਹਿਲਾਂ ਮੈਂ ਇੰਨੀ ਕੁ ਖਾ ਲੈਣੀ ਆ, ਚੱਕਰੇ ਕੋਈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ। ਤੇ ਹੁਣ ਤੇ ਗੱਲ ਇਹ ਹੈ ਕਿ ਇੰਡੀਆ ਦੇ ਵਿਚ ਹੁਣ ਕਾਫੀ ਕੌਸ਼ੀਅਸ ਆ ਲੋਕ ਓਵਰਆਲ। ਮਿੰਟੋ ਜੀ ਮੈਂ ਤਾਂ ਇਹ ਸਮਝਦਾ ਵੀ ਪੰਜਾਬ ਦੇ ਲੋਕ ਜਿਹੜੇ ਮਸਤੀ ਚ ਨੇ, ਕੋਈ ਐਡੀ ਗੱਲ ਨਹੀਂ ਹੈਗੀ, ਮਤਲਬ ਆਨੰਦ ਚ ਨੇ। ਤੇ ਹੁਣ ਉਹ ਥੋੜਾ ਬਹੁਤਾ ਨਾ ਵਟਸਐਪ, ਫੇਸਬੁੱਕ, ਸੋਸ਼ਲ ਮੀਡੀਆ ਤੇ ਯੂਟਿਊਬ ਤੇ ਸਿਹਤ ਦੀ ਐਜੂਕੇਸ਼ਨ ਲੈ ਰਹੇ ਨੇ ਹੌਲੀ ਹੌਲੀ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਚਾਹੀਦਾ, ਚਾਹੇ ਉਹ ਜਿਹੜੇ ਵਿਚਾਰ ਨੇ ਉਹ ਗੰਦਲੇ ਨੇ, ਹਰ ਤਰ੍ਹਾਂ ਦੇ ਵਿਚਾਰਾਂ ਦੇ ਵਿਚ ਚੰਗੇ ਵਿਚਾਰ ਵੀ ਆ, ਮਾੜੇ ਵੀ ਆ, ਗੰਦਲੇ ਵੀ ਆ, ਪਰ ਫਿਰ ਵੀ ਲੋਕੀ ਤਤਪਰ ਨੇ ਹੁਣ ਕਿ ਆਪਾਂ ਆਪਣੀ ਸਿਹਤ ਕਿੱਦਾਂ ਵਧੀਆ ਕਰ ਸਕਦੇ ਹਾਂ। ਔਰ ਇਸ ਮਾਮਲੇ ਦੇ ਵਿਚ ਕਿਸਾਨ ਜਿਹੜੇ ਨੇ ਉਹ ਜੇ ਵਧੀਆ ਕਿਸਾਨ ਹੈ ਉਹ ਫਾਇਦਾ ਉਠਾ ਰਹੇ ਨੇ। ਉਹ ਜਿੱਦਾਂ ਹੁਣ ਤੁਸੀਂ ਦੇਖੋਗੇ ਵੇਲਣੇ ਲੱਗੇ ਹੋਏ ਨੇ 4-5 ਮਹੀਨੇ, ਚੰਗਾ ਕੰਮ ਉਹਨਾਂ ਦਾ ਹੁੰਦਾ, ਉਹ ਆਪਣਾ ਵੀ ਗੁੜ ਬਣਾਉਂਦੇ ਨੇ ਲੋਕਾਂ ਲਈ ਵੀ ਬਣਾਉਂਦੇ ਨੇ। ਇੱਥੋਂ ਤੱਕ ਕਿ ਨਵਾਂਸ਼ਹਿਰ ਸਾਡੇ ਮਿੱਤਰ ਦੋਸਤ ਨੇ, ਉਹ ਕਹਿੰਦੇ ਬਾਈ ਜੀ ਅਸੀਂ ਤਾਂ ਮਹੀਨੇ ਬਾਅਦ ਜਾਈਦਾ ਆਪਣੇ ਜਿਹੜੇ ਜਾਣਕੀਰ ਕਿਸਾਨ ਹੈ ਪਿੰਡਾਂ ਦੇ ਵਿਚ, ਉਨ੍ਹਾਂ ਨੂੰ ਕਹਿ ਦਈਦਾ ਵੀ ਅਸੀਂ ਕੋਲ ਆਉਣਾ, ਨਾਲੇ ਤਾਂ ਘੁੰਮਣਾ ਫਿਰਨਾ, ਨਾਲੇ 2 ਗੰਨੇ ਚੂਪਾਂਗੇ ਤੇ ਨਾਲੇ ਸਾਡੇ ਸਾਹਮਣੇ ਇਕ ਪੱਤ ਕੱਢ ਦਿਓ ਸਾਡੇ ਲਈ, ਹਨਾ। ਤੇ ਨਾਲੇ ਤਾਂ ਉਨ੍ਹਾਂ ਦੀ ਆਊਟਿੰਗ ਹੋ ਜਾਂਦੀ ਆ, ਤੇ ਉਹ ਕਹਿੰਦੇ ਵੀ ਅਸੀਂ 900 ਰੁਪਿਆ ਪੱਤ ਦਾ ਦਿੰਨੇ ਆ, ਤੇ ਉਹ ਤਕਰੀਬਨ 60 ਰੁਪਏ ਨੂੰ ਪੈਂਦਾ ਆ ਗੁੜ, ਜਿਹੜਾ 60-65 ਰੁਪਏ ਨੂੰ ਕਿਲੋ, ਤੇ ਅਸੀਂ ਕੋਲ ਖੜੀ ਦਾ, ਨਾਲੇ ਦਾ ਨਿਆਣਿਆਂ ਨੂੰ ਦਿਖਾਲੀ ਦਾ, ਨਾਲੇ 2-4 ਸੈਲਫੀਆਂ ਲਈ ਦੀਆਂ, ਨਾਲੇ ਗੰਨੇ ਚੁੱਪੀ ਦੇ, ਤੇ ਨਾਲੇ ਉਥੋਂ ਨਾਲੇ ਕੈਸ਼ ਫੜਾ ਕੇ ਚੱਕ ਮੇਰੇ ਭਾਈ ਗਰਮ ਗਰਮ ਜਿਹੜਾ ਆਪਣੀ ਮਰਜ਼ੀ ਦਾ ਗੁੜ ਜਿਹੜਾ ਘਰ ਨੂੰ ਲੈ ਆਈਦਾ, ਮਹੀਨੇ ਮਗਰੋਂ ਫੇਰ ਜਾਈਦਾ। ਸੋ ਇਸ ਤਰ੍ਹਾਂ ਦੀ ਜਿਹੜੀ ਮਤਲਬ ਇਕ ਨਾ ਮਾਰਕੀਟ ਹੈ ਜਿਹੜੀ ਅਵੇਲੇਬਲ ਹੈ, ਜਿਹੜੇ ਸ਼ਹਿਰ ਦੇ ਲੋਕ ਨੇ ਖਾਂਦੇ ਪੀਂਦੇ ਨੇ ਬਿਜ਼ਨਸ ਕਰਦੇ ਨੇ, ਉਹ ਅਵੇਲੇਬਲ ਹੈ ਮਾਰਕੀਟ ਦੇ ਵਾਸਤੇ, ਬਸ ਸਿਰਫ ਆਪਣਾ ਥੋੜਾ ਜਿਹਾ ਨਾ ਮਾਰਕੀਟਿੰਗ ਕਰਨ ਦੀ ਲੋੜ ਹੈ। ਜਸ ਸਿੱਧੂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ।
ਪੈਸੇ ਦਾ ਪਸਾਰਾ ਵੱਧ ਗਿਆ ਸਿੱਧੂ ਸਾਹਿਬ, ਪੈਸੇ ਦਾ ਪਸਾਰਾ ਵੱਧ ਗਿਆ, ਪੈਸਾ ਲੋਕਾਂ ਕੋਲ ਬਹੁਤ ਹੋ ਗਿਆ, ਜੇ ਉਨ੍ਹਾਂ ਨੂੰ ਪ੍ਰੋਡਕਟ ਮਿਲਦਾ ਨਾ ਕੋਈ,
ਉਹ ਲੈਂਦੇ ਨੇ,
ਕੋਈ ਝਿਜਕ ਨਹੀਂ ਹੈ,
ਲੈਂਦੇ ਨੇ ਬਿਲਕੁਲ ਲੈਂਦੇ ਨੇ। ਤੇ ਪੈਸਾ ਕਾਫੀ ਫਲੋ ਹੋ ਰਿਹਾ ਵੈਸੇ ਜੇ ਦੇਖਿਆ ਜਾਵੇ ਨਾ। ਤੇ ਜਸ ਸਿੱਧੂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਨੂੰ ਵਧਾਈਆਂ ਦੇ ਰਹੇ ਨੇ ਜੀ ਬੇਟੇ ਅਨਮੋਲ ਦੇ ਵਿਆਹ ਦੀਆਂ, ਤੇ ਹਾਂਜੀ ਨਿਊਜ਼ੀਲੈਂਡ ਤੋਂ ਧੰਨਵਾਦ ਜੀ ਬਹੁਤ ਬਹੁਤ। ਸੁਰਜੀਤ ਧਾਲੀਵਾਲ ਵੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਕਹਿੰਦੇ ਨੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਸੋ ਮਿੰਟੂ ਜੀ ਕੁੱਲ ਮਿਲਾ ਕੇ ਤਕਰੀਬਨ ਪੰਜਾਬ ਦੇ ਜਿਹੜੇ ਹਾਲਾਤ ਨੇ ਆਪਾਂ ਦੇਖ ਕੇ ਆਏ ਆ ਆਮ ਲੋਕਾਂ ਦੇ, ਮਤਲਬ ਤੁਸੀਂ ਦੇਖਿਆ ਹੋਣਾ ਕਿ ਵਿਆਹਾਂ ਦੇ ਵਿਚ ਵੀ ਹੁਣ ਸ਼ਿਰਕਤ ਘਟ ਗਈ ਆ, ਲੋਕ ਬਹੁਤੇ ਜਾਂਦੇ ਨਹੀਂ ਹੈਗੇ ਤੇ ਆਪਣੇ ਘਰੀ ਰਹਿੰਦੇ ਨੇ, ਕੰਮ ਵੀ ਕਰਦੇ ਨੇ। ਵੈਸੇ ਨਾ ਮੈਂ ਨੈਗੇਟਿਵ ਸਟੋਰੀ ਬਹੁਤੀ ਜ਼ਿਆਦਾ ਅਸੀਂ ਨੈਗੇਟਿਵ ਪੇਸ਼ ਕਰਦੇ ਰਹਿੰਦੇ, ਮੈਂ ਥੋੜੀਆਂ ਪੋਜ਼ਿਟਿਵ ਸਟੋਰੀਆਂ ਵੀ ਦੱਸਣਾ ਚਾਹੁੰਦਾ ਆ। ਕਈਆਂ ਨਾਲ ਮੇਰੀ ਗੱਲਬਾਤ ਹੋਈ ਹਨਾ, ਤੇ ਉਹਨਾਂ ਦੇ ਹਿਸਾਬ ਤੱਕ ਪੁੱਛੇ, ਕਿਸਾਨਾਂ ਦੇ ਪੁੱਛੇ ਹਿਸਾਬ ਕਿਤਾਬ ਹਨਾ, ਤੇ ਮਤਲਬ ਮੈਨੂੰ ਪੋਜ਼ਿਟਿਵ ਸਟੋਰੀ ਉਹਨਾਂ ਚੋਂ ਨਿਕਲ ਕੇ ਸਾਹਮਣੇ ਆਈ ਆ ਕਿ ਜਿਹੜੇ ਨਾ ਮੁੰਡੇ ਪਰਿਵਾਰ ਜਿਹੜੇ ਆ ਫੈਮਿਲੀ ਯੂਨਿਟ ਵਜੋਂ ਕੰਮ ਕਰਦੇ ਨੇ, ਉਹ ਕਹਿੰਦੇ ਆ ਬਈ ਅਸੀਂ ਨੌਕਰੀਆਂ ਨਾਲੋਂ ਜ਼ਿਆਦਾ ਵਧੀਆ ਆ, ਕਹਿੰਦੇ ਸਾਨੂੰ ਕੋਈ ਬਹੁਤੀ ਖਾਸ ਨੌਕਰੀ ਦੀ ਲੋੜ ਨਹੀਂ। ਇਕ ਨਾ ਹੋਰ ਚਿੰਤਨ ਉੱਥੇ ਚੱਲ ਰਿਹਾ ਕਿ ਜਿਹੜੀ ਕਹਿੰਦੇ ਵੀ ਨੌਕਰੀ ਮਿਲ ਜਾਂਦੀ ਹੈ ਨਾ, ਚਾਹੇ ਪ੍ਰਾਈਵੇਟ ਤਾਂ ਕਹਿੰਦੇ ਉਹ ਮਤਲਬ ਪੂਰਾ ਧੂੰਆਂ ਕੱਢ ਦਿੰਦੇ ਨੇ, ਤੁਹਾਤੋਂ ਕੰਮ ਕਰਾਉਂਦੇ ਨੇ, ਕਹਿੰਦੇ ਵੀ ਜੇ ਸਰਕਾਰੀ ਨੌਕਰੀ ਕਿਸੇ ਨੂੰ ਮਿਲ ਗਈ ਉਹ ਫੇਰ ਕਹਿੰਦਾ ਸਾਰੀ ਉਮਰ ਕਿਸੇ ਕੰਮ ਦਾ ਨੀ ਰਹਿੰਦਾ ਬੰਦਾ ਉਹਦੀ ਕਿਉਂਕਿ ਵਿਹਲਾ ਮਤਲਬ ਉਹ ਕੰਮ ਦਾ ਰਹਿੰਦਾ ਹੀ ਨੀ ਹੈਗਾ ਮਤਲਬ ਪੈਸੇ ਤਾਂ ਆ ਜਾਂਦੇ ਨੇ ਬਹੁਤ ਹਨਾ ਪਰ ਉਹਦੇ ਮਾਂ ਪੇ ਵੀ ਬਹੁਤੇ ਖੁਸ਼ ਨੀ ਹੁੰਦੇ ਘਰ ਦੇ ਵੀ ਬਹੁਤੇ ਖੁਸ਼ ਨੀ ਹੁੰਦੇ ਕਿਉਂਕਿ ਉਹਦੀ ਜਿਹੜੀ ਕ੍ਰੀਏਟਿਵਿਟੀ ਉਹ ਮਾਰ ਲੈਂਦਾ ਮਰ ਜਾਂਦੀ ਹੈ ਕਿਉਂਕਿ ਪੈਸੇ ਹੀ ਬਹੁਤ ਹੁੰਦੇ ਆ ਇਸ ਕਰਕੇ ਨਾ ਜਿਹੜੇ ਪਰਿਵਾਰ ਨੇ ਯੂਨਿਟ ਦੇ ਵਜੋਂ ਕੰਮ ਕਰਦੇ ਨੇ ਖੇਤੀ ਕਰਦੇ ਨੇ ਤਾਂ ਖੇਤੀ ਦੇ ਵਿਚ ਫਾਇਦਾ ਕਾਫ਼ੀ ਹੈ ਤੇ ਜੇ ਸੰਜਮ ਨਾਲ ਚੱਲਣਾ ਹੋਵੇ ਜੇ ਵਧੀਆ ਤਰੀਕੇ ਨਾਲ ਚੱਲਣਾ ਹੋਵੇ ਇਹ ਸਾਰੇ ਹੀ ਕਾਨੂੰਨ ਲਾਗੂ ਹੁੰਦਾ ਆਸਟ੍ਰੇਲੀਆ ਦੇ ਵਿਚ ਵੀ ਇਹੀ ਕਾਨੂੰਨ ਲਾਗੂ ਹੁੰਦਾ ਆ
ਦੇਖੋ
ਜੀ
ਸਿੱਧੂ ਸਾਹਿਬ ਆਪਾਂ ਪੋਜੀਟਿਵ ਸਟੋਰੀਆਂ ਹੀ ਕੱਢਦੇ ਆ ਪੋਜੀਟਿਵ ਸਟੋਰੀਆਂ ਪੱਖੀ ਦੇਖਣ ਦੀ ਕੋਸ਼ਿਸ਼ ਕਰੀਦੇ ਆ ਪਰ ਫੇਰ ਵੀ ਨਾ ਜਦੋਂ ਚਾਰ ਸਪਰੇ ਨੈਗੇਟਿਵਿਟੀ ਫੈਲੀ ਹੋਵੇ ਚਾਰ ਸਪਰੇ ਨੈਗੇਟਿਵਿਟੀ ਹੋਵੇ ਤਾਂ ਲੋਕ ਨਾ ਮੰਨਣ ਨੂੰ ਤਿਆਰ ਨੀ ਹੁੰਦੇ ਤੁਸੀਂ ਕਿੰਨਾ ਮਰਜ਼ੀ ਮਗਜ਼ ਖਵਾਈ ਕਰੀ ਜਾਓ ਕਿੰਨਾ ਮਰਜ਼ੀ ਮੱਥਾ ਮਾਰੀ ਜਾਓ ਹੁਣ ਤੁਸੀਂ ਵੀ ਦੇਖਿਆ ਹੋਣਾ ਸਾਨੂੰ ਹਰ ਦੂਜਾ ਚੌਥਾ ਨੌਜਵਾਨ ਜਾਂ ਉਹਦਾ ਪਰਿਵਾਰ ਕਹਿੰਦਾ ਵੀ ਕੱਢ ਲਓ ਸਾਡੇ ਮੁੰਡੇ ਨੂੰ ਬਾਹਰ ਆ ਇੱਕ ਕਾਮਨ ਡਾਇਲੋਗ ਹੁੰਦਾ ਸਾਨੂੰ ਜਿਹੜਾ ਤੁਹਾਨੂੰ ਮਿਲਦਾ ਸਾਡੇ ਜਵਾਕ ਵੀ ਕੱਢ ਲਓ ਭਾਈ ਬਾਹਰ ਤੇ ਫੇਰ ਉਹ ਦਲੀਲਾਂ ਦਿੰਦੇ ਆ ਵੀ ਇੱਥੇ ਤਾਂ ਹੁਣ ਬਹੁਤ ਬੁਰਾ ਹਾਲ ਹੋ ਗਿਆ ਇੱਥੇ ਤਾਂ ਹੁਣ ਜੀਵਨ ਨੀ ਰਿਹਾ ਏਦਾਂ ਨੀ ਹੋਇਆ ਮੈਂ ਪਰਸੋਂ ਚੌਥੇ ਵੀ ਗੱਲ ਸੁਣਾਈ ਸੀ ਪਰ ਅੱਜ ਦਿਲ ਵਾਲੀ ਗੱਲ ਦੇ ਸਰੋਤਿਆਂ ਨੂੰ ਵੀ ਸੁਣਾ ਦਿਆਂ ਵੀ ਮੇਰੇ ਕੋਲ ਨਾ ਜੀਂਦ ਤੋਂ ਇੱਕ ਫੋਨ ਆਇਆ ਬਾਈ ਕਹਿੰਦੇ ਬਾਗੜੀ ਸੀ ਕਹਿੰਦੇ ਬਾਈ ਮਾਂ ਨਾ ਕਹਿੰਦਾ ਸਾਬਣ ਕੀ ਫੈਕਟਰੀ ਚਲਾਵਾਂ ਸਰਫ ਸੋਡਾ ਬਣਾਵਾਂ ਤੇ ਬੜਾ ਬਿਜ਼ਨਸ ਕਰ ਲਿਆ ਬੜਾ ਕਾਮਯਾਬ ਹੋ ਗਿਆ ਪਰ ਮੈਂ ਸੋਚੂ ਵੀ ਆਪਣੇ ਬੱਚੋਂ ਕੇ ਲਈ ਨਾ ਕੁਝ ਕਰ ਜਾਊ ਕਹਿੰਦਾ ਜਾਂ ਤੋ ਜੀਵਨ ਕੋ ਨੀ ਰਹਾ ਕਹਿੰਦਾ ਖਤਮ ਹੋ ਗਿਆ ਜੀਵਨ ਜਾਂ ਪੇ ਬਸ 20 ਸਾਲ ਹੋਰ ਹੈ 20-25 ਸਾਲ ਹੋਰ ਹੈ ਉਸਕੇ ਬਾਅਦ ਜਾਂ ਪੇ ਤੋ ਜੀਵਨ ਖਤਮ ਹੋ ਜਾਏਗਾ ਮੈਂ ਕਿਹਾ ਕੀ ਹੋਇਆ ਮਾਂ ਦਿੱਲੀ ਕੇ ਨਜ਼ਦੀਕ ਪੜਿਆ ਸਰਦੀ ਤੋਂ ਪੜਨੀ ਅੜ ਗਈ ਸਰਦੀ ਤੋਂ ਪੜਤੀ ਕੋਈ ਨੀ ਹੁਣ ਗਰਮੀ ਰਹਤੀ ਹੈ ਸਾਰਾ ਸਾਲ ਤੋ ਅਭੀ ਅਭੀ ਜੇ ਹਾਲ ਹੈ ਤੋ 25 ਸਾਲ ਬਾਅਦ ਤੂੰ ਆਪ ਹੀ ਦੇਖ ਲੈ ਕੇ ਹਾਲ ਹੋਗਾ ਮੈਂ ਕਿਹਾ ਅੱਛਾ ਜੀ ਸੁਣੀ ਗਿਆ ਮਾਂ ਮਿਲਣੇ ਆਵਾਂ ਕਹਿੰਦਾ ਤੁਹਾਨੂੰ ਤੇ ਮੈਂ ਕਿਹਾ ਆ ਜਾਓ ਜੀ ਆ ਗਏ ਬੇਚਾਰੇ ਮਿਲਣ ਆ ਗਏ ਤੇ ਕਹਿੰਦੇ ਭਾਈ ਬਾਤ ਵੀ ਮੇਰਾ ਕੋਈ ਕੰਮ ਤੂੰ ਸਹਾਰਾ ਲਗਾ ਤੂੰ ਬਹੁਤ ਜਾਣਾ ਬਾਹਰ ਘੁੰਮੇ ਤੇ ਤੂੰ ਖੇਤੀ ਕਰਿਆ ਮਾਨੇ ਵੀ ਜ਼ਮੀਨ ਦਿਲਾ ਦੇ ਆਪੇ ਸਾਬਣ ਦੀ ਫੈਕਟਰੀ ਲਗਾ ਲਾਂਗੇ ਤੋ ਹਮੇ ਕੰਮ ਬਿਜ਼ਨਸ ਵੀ ਜਦ ਲਾ ਦੇ ਕੈਸੇ ਹੋਗਾ ਤੇ ਜਾਂ ਤੋ ਬਸ 20-25 ਸਾਲ ਬਾਅਦ ਜ਼ਿੰਦਗੀ ਖਤਮ ਹੋ ਜਾਏਗੀ ਮੈਂ ਸੁਣੀ ਗਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਗੱਲ ਇਹ ਆ ਕੁਦਰਤ ਵੀ ਕੋਈ ਚੀਜ਼ ਹੁੰਦੀ ਆ ਰੱਬ ਵੀ ਕੋਈ ਚੀਜ਼ ਹੁੰਦੀ ਆ ਏਦਾਂ ਨੀ ਹੁੰਦਾ ਹੁੰਦਾ ਉਹ ਅਲਟਰਨੇਟਿਵ ਕੱਢ ਦਿੰਦਾ ਹੁੰਦਾ ਜੀਵਨ ਐਂ ਚੱਲਦਾ ਆਇਆ ਸਦੀਆਂ ਤੋਂ ਐਂ ਚੱਲਦਾ ਰਹੂਗਾ ਆਉਣੀਆਂ ਰਹਿਣੀਆਂ ਵੱਡੇ ਵੱਡੀਆਂ ਖਤਮ ਹੋ ਦੁਨੀਆਂ ਦੁਬਾਰੇ ਖੜੀ ਹੁੰਦੀ ਰਹੀ ਆ ਤੇ ਇਹ ਏਦਾਂ ਨੀ ਹੁੰਦਾ ਹੁੰਦਾ ਮੈਨੂੰ ਸੁਣੀ ਗਿਆ ਅਰੇ ਭਾਈ ਕੁਰਸੀ ਕੁਦਰਤ ਕੀ ਬਾਤ ਕਰਿਆ ਕੁਰਸੀ ਕੀ ਕੁਦਰਤ ਕੀ ਬਾਤ ਕਰਿਆ ਮਰਲੀ ਕਬਕੀ ਮਰਲੀ ਕੁਦਰਤ ਤੋਂ ਮਾਰਦੀ ਮਾਂ ਨੇ ਹਮਨੇ ਮਾਂ ਨੇ ਰਲ ਮਿਲ ਕੇ ਨਾ ਮਾਰਦੀ ਕੁਦਰਤ ਤੋਂ ਕਬਕੀ ਮਰੀ ਹੈ ਹਮਾਰੇ ਤੋਂ ਜਾਂ ਪੇ ਨਾ ਇੰਡੀਆ ਮੈਂ ਕੁਦਰਤ ਮਰੀ ਨੇ 10-20 ਸਾਲ ਹੋ ਗਏ ਕਿਸ ਕੁਦਰਤ ਕੀ ਬਾਤ ਕਰੇਗਾ ਕੌਣ ਸੀ ਕੁਦਰਤ ਇਸ ਕੋ ਠੀਕ ਕਰੇਗੀ ਜੋ ਖੁਦ ਹੀ ਮਰਗੀ ਜੋ ਖੁਦ ਹੀ ਮਰਗੀ ਵੋ ਕਹਾਂ ਸੇ ਆਏਗੀ ਗੱਲਾਂ ਵੀ ਕਰ ਲੈ ਮੈਂ ਉਹਨਾਂ ਦੇ ਮੂਹਰੇ ਦਲੀਲ ਲੈਸ ਹੋ ਗਿਆ ਮੈਂ ਕਿਹਾ ਉਹਨਾਂ ਨੂੰ ਆਖਾਂਗੀ ਪਰ ਅਸਲ ਚ ਸੱਚਾਈ ਇਹ ਆ ਜੀ ਪਰਸੋਂ ਚੌਥੇ ਨਾਸਾ ਦੀ ਇੱਕ ਬੜੀ ਪਿਆਰੀ ਰਿਪੋਰਟ ਆਈ ਆ ਉਹ ਰਿਪੋਰਟ ਦੱਸਦੀ ਆ ਵੀ ਪਿਛਲੇ 10 ਸਾਲਾਂ ਦੇ ਵਿਚ 20 ਸਾਲਾਂ ਦੇ ਵਿਚ ਇੰਡੀਆ ਤੇ ਚਾਈਨਾ ਦੇ ਵਿਚ ਜਿਹੜੀ ਗ੍ਰੀਨਰੀ ਉਹਨਾਂ ਦੇ ਨਕਸ਼ੇ ਤੇ ਉਹ ਕਈ ਗੁਣਾ ਵੱਧ ਦਿਖਣ ਲੱਗ ਗਈ
ਲੋਕਾਂ ਨੇ ਹਰੀਆਂ ਛੱਤਾਂ ਕਰਤੀਆਂ
ਇਹ ਨੀ ਹੁਣ ਪਤਾ
ਕਿੱਦਾਂ ਦਿਸਣ ਲੱਗ ਗਈ ਉਹਨਾਂ ਨੂੰ ਵੱਧ
ਉਹ ਕਹਿੰਦੇ ਵੀ ਦਰਖਤ ਲੱਗ ਰਹੇ ਆ
ਨਹੀਂ ਦਰਖਤਾਂ ਨੂੰ ਮਿੰਟੋ ਜੀ ਇਹ ਨਾਸਾ ਵਾਲਿਆਂ ਦੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਨਾਸਾ ਵਾਲਿਆਂ ਦੀ ਕੀ ਸਿਰ ਦਰਦੀ ਐਵੇਂ ਨਾਸਾ ਦਾ ਨਾਮ ਲੈ ਕੇ ਲੋਕੀ ਨਾ ਕਰੀ ਜਾਂਦੇ ਆ ਮਤਲਬ ਉਹ ਇੱਕ ਅਮਰੀਕਾ ਦੀ ਸਪੇਸ ਏਜੰਸੀ
ਮੈਂ ਵੀ ਲੱਭਦਾ ਸੀ ਉਸ ਚੀਜ਼ ਨੂੰ ਪਰ ਉਹਨਾਂ ਨੇ ਜਿਹੜੀ ਕੰਪੇਅਰ ਕਰ ਰਹੇ ਆ ਗੱਲ ਜਾਂ ਜੋ ਚੀਜ਼ਾਂ ਕਰਦੇ ਉਹ ਕਈ ਵਾਰੀ ਨਾ 0.0 ratio ਨੂੰ ਤਰੱਕੀ ਵਾਲੇ ਪਾਸੇ ਲਾ ਦਿੰਦੇ ਆ ਵੀ ਹੁਣ ਤਰੱਕੀ ਵਾਲੇ ਹੋ ਸਕਦਾ ਵੀ ਜਿਹੜਾ ਉਹ ਫੋਟੋ ਇੱਕ ਉਹ ਫੋਟੋ 20 ਸਾਲ ਪਹਿਲਾਂ ਪੱਤਝੜ ਵੇਲੇ ਖਿੱਚੀ ਹੋਵੇ ਤੇ ਇੱਕ ਹੁਣ ਬਹਾਰ ਵੇਲੇ
ਮੈਂ ਆਹੀ ਗੱਲ ਜਾਣਾ ਵੀ ਤੁਸੀਂ ਜਾ ਕੇ ਦੇਖੋ ਹੁਣ ਇਸ ਵੇਲੇ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਦੇਖੋ ਜੇ ਹੁਣ ਫੋਟੋ ਖਿੱਚ ਲਓ ਤਾਂ ਸਾਰਾ ਮਤਲਬ ਨਾਰਥਰਨ ਇੰਡੀਆ ਹੀ ਹਰਾ ਲੱਗੇਗਾ ਤੁਹਾਨੂੰ ਹਨਾ ਤੇ ਜੇ ਹੁਣ ਤੁਸੀਂ ਖਿੱਚਣੀ ਹੈਗਾ ਅਪ੍ਰੈਲ ਦੇ ਵਿੱਚ ਜਦੋਂ ਸਾਰਾ ਕੁਛ ਕਣਕਾਂ ਪੱਕ ਜਾਂਦੀਆਂ ਹੁਣ ਤੁਸੀਂ ਇੱਥੇ ਆਪਣੇ ਦੇਖ ਲਓ ਰਿਵਰਲੈਂਡ ਚ ਦੇਖ ਲਓ ਇਹੀ ਹਾਲ ਹੈ
ਸਾਊਥ ਆਸਟ੍ਰੇਲੀਆ ਦਾ ਬੁਰਾ ਹਾਲ ਹੋ ਜਾਂਦਾ
ਸਾਊਥ ਆਸਟ੍ਰੇਲੀਆ ਦੇ ਵਿੱਚ ਐਨ ਭੂਰਾ ਹੁੰਦਾ ਉਸ ਵੇਲੇ ਹਨਾ ਕੰਮ ਹੋਇਆ ਆ ਤੇ ਉਦੋਂ ਕੋਈ ਫੋਟੋ ਖਿੱਚ ਲਵੇ ਲਾ ਜੀ ਇਹਦਾ ਸੋਕਾ ਪੈ ਗਿਆ ਜੀ ਇਹਦਾ ਆਹ ਹੋ ਗਿਆ ਉਹ ਹੋ ਗਿਆ ਗੱਲ ਤਾਂ ਇਹ ਕਿਹੜੇ ਟਾਈਮ ਫੋਟੋ ਖਿੱਚੀ ਹੈ ਕਿੱਦਾਂ ਖਿੱਚੀ ਆ ਪਰ ਇੱਕ ਗੱਲ ਮੈਨੂੰ ਹੋਰ ਚੰਗੀ ਲੱਗੀ ਚੰਡੀਗੜ੍ਹ ਦੇ ਵਿੱਚ ਨਾ ਕਈ ਜਿਹੜੀਆਂ ਕੰਪਲੈਕਸ ਹੈ ਸਿਕਿਉਰਿਟੀ ਕੰਪਲੈਕਸ ਹੈ ਜਿੱਥੇ ਫਲੈਟ ਬਣੇ ਹੋਏ ਨੇ ਤੇ ਸਾਡਾ ਦੋਸਤ ਇੱਕ ਰਹਿੰਦਾ ਹੈ ਤੇ ਉੱਥੇ ਨਾ ਕਾਰਨਰ ਦੇ ਉੱਤੇ ਸਾਰਾ, ਕਿਉਂਕਿ ਉੱਥੇ ਕੰਕਰੀਟ ਹੈ, ਛੱਤਾਂ ਦਾ ਪਾਣੀ ਹੈ, ਸਾਰਾ ਕੁਛ ਹੈ, ਤੇ ਉਹਨਾਂ ਨੇ ਨਾ ਸਾਈਡ ਦੇ ਉੱਤੇ ਇੱਕ ਬਹੁਤ ਸੋਹਣਾ ਚਵੱਚਾ ਜਿਹਾ ਬਣਾ ਕੇ ਨਾ ਉਹਦੇ ਵਿੱਚ ਬੋਰ ਕੀਤਾ ਹੋਇਆ ਤੇ ਉਹਦੇ ਪਰ ਬਿਲਕੁਲ ਕਲੀਅਰ ਕੱਟ ਸਾਈਨ ਲਾਏ ਹੋਏ ਆ ਵੀ ਇਹ ਜਿਹੜਾ ਬੋਰ ਵਾਟਰ ਧਰਤੀ ਦੇ ਵਿੱਚ ਪਾਇਆ ਜਾਂਦਾ ਹੈ, ਰੀਫਿਲ ਕੀਤਾ ਜਾਂਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨਾ ਉਹ ਕਾਫੀ ਵੱਡਾ ਕੰਪਲੈਕਸ ਹੈ, ਉਹ ਸਾਰਾ ਕੰਕਰੀਟ ਹੈ, ਛੱਤਾਂ ਦਾ, ਪ੍ਰਣਾਲਿਆਂ ਦਾ, ਸਾਰਾ ਜਿਹੜਾ ਸਟਰੋਮ ਵਾਟਰ ਹੈ, ਡਰੇਨ ਵਾਟਰ ਹੈ, ਉਹ ਸਾਰਾ ਮਤਲਬ ਬਾਹਰ ਸੜਕਾਂ ਚ ਜਾਣ ਦੀ ਬਜਾਏ, ਨਾਲੀ ਚ ਪੈਣ ਦੀ ਬਜਾਏ ਉਹ ਧਰਤੀ ਚ ਨੂੰ ਪਾਇਆ ਜਾਂਦਾ, ਜਿਹੜੀ ਇੱਕ ਚੰਗੀ ਗੱਲ ਹੈ। ਔਰ ਉਹ ਚਵੱਚੇ ਦੇ ਆਲੇ ਦੁਆਲੇ ਨਾ ਬਜਰੀ ਪਾਈ ਹੋਈ ਹੈ, ਰੇਤਾ ਪਾਇਆ ਹੋਇਆ ਤਾਂ ਕਿ ਜਿਹੜੇ ਮਤਲਬ ਰਬੜ ਰੁਬੜ ਹੈ ਸਾਰੀ ਉਹਦੇ ਚ ਫਿਲਟਰ ਹੋ ਕੇ ਹੇਠਾਂ ਚੱਲ ਜਾਵੇ। ਸੋਹਣਾ ਕੰਮ ਕੀਤਾ ਹੋਇਆ ਉੱਥੇ, ਕੰਮ ਤਾਂ ਵਧੀਆ ਚੱਲ ਰਹੇ ਨੇ ਜਿਹੜੇ ਚੱਲ ਰਹੇ ਨੇ, ਪਰ ਆਪਾਂ ਉਹੀ ਹੈ ਵੀ ਥੋੜੀ
ਪ੍ਰੋਬਲਮ ਇਹ ਦੂਜੀ ਵੀ ਆਈ ਸੀ ਨਾ ਜੀ, ਬਹੁਤ ਸਾਰੀ ਇੰਡਸਟਰੀ ਨੂੰ ਵੀ ਇਹ ਕਿਹਾ ਗਿਆ ਸੀ ਪਹਿਲਾਂ, ਪਰ ਉਹ ਇੰਡਸਟਰੀ ਦਾ ਪਾਣੀ ਜਾਣ ਨਾਲ ਉਹ ਤੇਜ਼ਾਬੀ ਪਾਣੀ ਨਾਲ ਫਿਰ ਥੱਲੇ ਧਰਤੀ ਦੇ ਪਾਣੀ ਨੂੰ ਖਰਾਬ ਕੀਤਾ।
ਉਹ ਤਾਂ ਨਹੀਂ ਖਰਾਬ,
ਜੇ ਤਾਂ ਕੱਲੇ ਮੀਹਾਂ ਦਾ ਪਾਣੀ ਭੇਜਿਆ ਜਾਂਦਾ,
ਉਹ ਤਾਂ ਨਹੀਂ ਖੱਜਲ ਕੀਤਾ ਨਾ, ਖੱਜਲ ਤਾਂ ਮਿੰਟੂ ਜੀ ਇੱਥੇ ਤੱਕ ਵੀ ਕੀਤਾ ਵੀ ਕਈ ਸ਼ਹਿਰਾਂ ਦੇ ਵਿੱਚ, ਕਈ ਪਿੰਡਾਂ ਦੇ ਵਿੱਚ ਬੇਵਕੂਫਾਂ ਨੇ ਸੀਵਰੇਜ ਦਾ ਪਾਣੀ ਵੀ ਵਿੱਚ ਪਾ ਲਿਆ ਆਪਣੇ ਘਰ ਦਾ ਹੀ, ਉੱਥੋਂ ਹੀ ਉਹ ਚੱਕ ਰਹੇ ਨੇ। ਮਤਲਬ ਏਦਾਂ ਦੇ ਵੀ ਮਤਲਬ ਮਾੜੇ ਹਾਲਾਤ ਉਹਨਾਂ ਨੇ ਆਪਣੇ ਕਰ ਲਏ ਨੇ, ਇਹ ਤਾਂ ਮਤਲਬ ਮਿਸ ਯੂਜ਼ ਕਰਦੇ, ਪਰ ਖੈਰ ਇਹ ਤੇ ਥੋੜਾ ਸਕੰਜਾ ਲੋਕਾਂ ਨੂੰ ਅਵੇਅਰ ਲੈ ਸਾਰੇ। ਇੱਕ ਹੋਰ ਜਿਹੜੀ ਪੋਜ਼ਿਟਿਵ ਚੀਜ਼ ਜਾਂਦੇ ਜਾਂਦੇ ਮੈਂ ਇਹ ਦੱਸਣਾ ਚਾਹੁੰਦਾ ਕਿ ਡਿਵੈਲਪਮੈਂਟ ਹੋ ਰਹੀ ਹੈ ਪੰਜਾਬ ਦੇ ਵਿੱਚ, ਕਾਫੀ ਹੋ ਰਹੀ ਸ਼ਹਿਰਾਂ ਦੇ ਵਿੱਚ, ਤੇ ਸ਼ਹਿਰਾਂ ਦੇ ਕਈ ਇਲਾਕੇ ਵੀ ਦੇਖੇ ਆ ਜਿਹੜੇ ਤਾਂ ਹਜੇ ਨਵੇਂ ਬਣ ਰਹੇ ਆ, ਉਹ ਪਹਿਲਾਂ ਤਾਂ ਲੱਗਦੇ ਬਹੁਤ ਵਧੀਆ, ਫਿਰ ਇਕਦਮ ਉਹ ਨਾ ਦੋ ਤਿੰਨ ਸਾਲ ਉਜਾੜਾ ਜਿਹਾ ਪੈਂਦਾ, ਫਿਰ ਉਹਦੀ ਜਦੋਂ ਸਾਰੇ ਵਿਕ ਜਾਂਦੇ ਨੇ ਫਿਰ ਉਹਦੀ ਦੇਖਭਾਲ ਨਹੀਂ ਕੋਈ ਕਰਦਾ, ਪਰ ਜਿੱਦਾਂ ਉਹ ਵਸੋਂ ਹੋਣ ਲੱਗ ਪੈਂਦੀ ਹੈ। ਹੁਣ ਜਿੱਦਾਂ ਮੋਹਾਲੀ ਦੇ ਕਈ ਇਲਾਕੇ ਦੇਖੇ, ਚੰਡੀਗੜ੍ਹ ਦੇ ਦੇਖੇ ਇਲਾਕੇ, ਜਦੋਂ ਮੈਚਿਓਰ ਹੋ ਗਏ ਨਾ ਫਿਰ ਉਹ ਸਾਰੇ ਸੀਲ ਵੀ ਹੋ ਜਾਂਦੇ ਆ, ਲੋਕੀ ਫੁੱਲ ਬੂਟੇ ਵੀ ਲਾ ਰਹੇ ਆ, ਉਸ ਵਾਕਿਆ ਹੀ ਵਧੀਆ ਲੱਗਦਾ ਉੱਥੇ ਵੀ ਕੋਈ ਚਿੱਕੜ ਨਹੀਂ, ਕੋਈ ਇਉਂ ਨਹੀਂ ਹੈਗਾ ਵੀ ਮਿੱਟੀ ਆ ਜਾਂ ਕਿਤੇ, ਉਹ ਜਿਹੜੇ ਏਰੀਏ ਹੁਣ ਮੈਚਿਓਰ ਹੋ ਚੁੱਕੇ ਨੇ, ਤੇ ਮੈਨੂੰ ਲੱਗਦਾ ਇੱਕ ਕੁਦਰਤੀ ਤੌਰ ਤੇ ਇੱਕ ਟਾਈਮ ਫਰੇਮ ਹੁੰਦਾ ਕਿ ਨਵੀਂ ਡਿਵੈਲਪਮੈਂਟ ਤੋਂ ਬਾਅਦ 5-7 ਸਾਲ ਥੋੜਾ ਜਿਹਾ ਡਾਊਨ ਹੁੰਦਾ ਤੇ ਫਿਰ ਉਹ ਦੁਬਾਰਾ ਮੈਚਿਓਰ ਹੋਣ ਲੱਗ ਪੈਂਦਾ, ਰਨ ਡਾਊਨ ਏਰੀਏ ਨਹੀਂ ਹੈ ਉਹ, ਤਾਂ ਇੱਧਰ ਵੀ ਇੱਦਾਂ ਹੀ ਹੁੰਦਾ। ਸੋ ਮਿੰਟੂ ਜੀ, ਇੱਧਰ ਪਰਮਜੀਤ ਸਿੰਘ ਧਾਲੀਵਾਲ, ਇਹਨਾਂ ਨੂੰ ਨਿੰਬੂਆਂ ਦੀ ਪ੍ਰੋਬਲਮ ਆਈ ਸੀ, ਤੁਸੀਂ ਇਹਨਾਂ ਨੂੰ ਇੱਕ ਵਾਰੀ ਸਲਾਹ ਦਿੱਤੀ ਸੀ ਨਾ, ਹੈਨਾ, ਨਿੰਬੂ ਮਰਵਾ ਦਿੱਤਾ ਸੀ ਤੁਸੀਂ, ਹੈਨਾ, ਇੱਕ ਵਾਰੀ ਉਹ ਫਿਰ ਇਹਨਾਂ ਨੂੰ ਨਿੰਬੂ ਦਾ ਗੀਤ ਸੁਣਾਇਆ ਸੀ ਨਾ ਆਪਾਂ, ਤੇ ਉਹਨਾਂ ਨੇ ਫੋਟੋ ਭੇਜੀ ਆ ਤੇ ਖੁਸ਼ੀ ਜ਼ਾਹਰ ਕੀਤੀ ਆ ਕਿ ਨਿੰਬੂ ਦੇ ਬੂਟੇ ਲੱਗ ਗਏ। ਹੁਣ ਇਹਨਾਂ ਨੇ ਐਡਵਾਈਜ਼ਰ ਬਦਲਿਆ ਸੀ ਤੁਹਾਨੂੰ ਛੱਡ ਕੇ, ਹੁਣ ਮੈਨੂੰ ਕਰ ਲਿਆ ਸੀ ਇਹਨਾਂ ਨੇ, ਨਿੰਬੂ ਦਾ ਤਾਂ ਸਾਡੇ ਕੋਲ ਬਹੁਤ ਮਤਲਬ ਐਕਸਪਰਟ ਹੈ ਅਸੀਂ, ਸਾਡੇ ਕੋਲ ਇੱਕ ਡਿਵੋਰਸਾਂ ਵਾਲਾ ਨਿੰਬੂ ਵੀ ਹੈਗਾ, ਉਹਦੀ ਵੀ ਕਈ ਵਾਰੀ ਗੱਲ ਸੁਣਾਈ ਆ,
ਦੇਖ ਲੋ ਉਹਦੀ ਬਟ ਲੈ ਕੇ ਜਾਣੀ,
ਨਹੀਂ ਨਹੀਂ ਉਹ ਨਹੀਂ ਦਿੰਦੇ, ਉਹ ਤਾਂ ਸਾਡਾ ਕਾਪੀ ਰਾਈਟ ਹੈ। ਖੈਰ ਮਿੰਟੂ ਜੀ, ਆਪਾਂ ਪ੍ਰੋਗਰਾਮ ਤੋਂ ਹੁਣ ਇਜਾਜ਼ਤ ਲੈਣੀ ਪੈਣੀ ਕਿਉਂਕਿ ਸਮਾਂ ਕਾਫੀ ਹੋ ਗਿਆ, ਤੇ ਆਪਾਂ ਵੀ ਅੱਜ ਗੁਰੂ ਘਰ ਜਾਣਾ ਤਿਆਰ ਹੋ ਕੇ, ਤੇ ਮਿਲਦੇ ਆ ਜੀ ਫਿਰ ਆਉਣ ਵਾਲੇ,
ਬਿਲਕੁਲ ਤੇ ਹਾਂ ਬਿਲਕੁਲ ਮਿਲਦੇ ਆ, ਤੇ ਬਾਕੀ ਮੈਂ ਨਿਊਜ਼ੀਲੈਂਡ ਦੇ ਸੋਤੇ ਅੱਜ ਦੱਸ ਦਿਆਂ ਮੈਂ ਉਹਨਾਂ ਨੂੰ, ਨਿਊਜ਼ੀਲੈਂਡ ਤੇ ਨਾ ਤਕਰੀਬਨ ਐਤਵਾਰ ਨੂੰ ਅੱਖ ਨੇ ਮੈਨੂੰ 10 ਮਿੰਟ ਲੈਂਦੇ ਹੁੰਦੇ ਆ ਸਪਾਈਸ ਰੇਡੀਓ ਤੇ, ਤੇ ਰਾਤ ਦੀ ਉਹਨਾਂ ਦੀ ਰਿੰਗ ਆਈ ਆ ਵੀ ਉਹ ਪਿੱਛੇ ਜੇ ਕੁਛ ਚਿਰ ਬੰਦ ਸੀਗਾ ਤੇ ਉਹ ਦੁਬਾਰ ਤੋਂ ਕੋਈ ਸ਼ੋਅ ਸ਼ੁਰੂ ਹੋ ਰਿਹਾ, ਤੇ ਸ਼ਾਮ ਨੂੰ 10 ਮਿੰਟ ਉਹ ਆਸਟ੍ਰੇਲੀਅਨ ਗੱਲਾਂ ਸੁਣਨੀਆਂ ਚਾਹੁੰਦੇ ਹੁੰਦੇ ਨਿਊਜ਼ੀਲੈਂਡ ਵਾਲੇ, ਅੱਜ ਉੱਥੇ ਵੀ ਸੁਣਾਵਾਂਗੇ ਜੀ ਸ਼ਾਮ ਨੂੰ, ਮਤਲਬ 7:30 ਵਜੇ।
ਚਲੋ ਜੀ ਮਿਲਦੇ ਹਾਂ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ,
ਮਿਲਦੇ, ਓਕੇ ਜੀ, ਥੈਂਕ ਯੂ।
ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਕਿਉਂਕਿ 6 ਕੁ ਮਿੰਟ ਰਹਿੰਦੇ ਨੇ 11 ਵਜਣ ਨੂੰ, ਤੇ ਗੀਤ ਵੀ ਤੁਹਾਨੂੰ ਸੁਣਾਉਣਾ, ਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ 15 ਕੁ ਮਿੰਟ ਬਾਅਦ ਤੁਸੀਂ ਸੁਣ ਸਕੋਗੇ, ਦੁਬਾਰਾ ਸ਼ੇਅਰ ਵੀ ਕਰ ਸਕਦੇ ਹੋ, ਤੁਸੀਂ ਕਿਸੇ ਹੋਰ ਸੱਜਣ ਮਿੱਤਰ ਦੇ ਨਾਲ ਸਬਸਕ੍ਰਾਈਬ ਕਰ ਸਕਦੇ ਹੋ। ਤਾਂ ਜਗਤਾਰ ਭਾਜੀ ਵੀ ਜਾਂਦੇ ਜਾਂਦੇ ਮੈਸੇਜ ਇਹੀ ਕਹਿ ਰਹੇ ਨੇ ਕਿ ਵਾਕਿਆ ਹੀ ਮਨਾਉਣਾ ਔਖਾ, ਖੇਡ ਮੇਲਿਆਂ ਤੋਂ ਮੋਟਰਸਾਈਕਲ ਦੇਣ ਦੀ ਗੱਲ ਤੇ ਜ਼ਿਰਾ ਹੋ ਰਹੀ ਸੀ, ਬਵੇਲੀ ਦੇ ਮੇਲੇ ਵਿਚ 5 ਲੱਖ 1 ਕਬੱਡੀ ਲੱਗ ਗਈ, ਇਸ ਰੁਝਾਨ ਵਾਲੇ ਕੀ ਕਹਿਣਾ, ਇਹ ਆਉਣ ਵਾਲੇ ਪ੍ਰੋਗਰਾਮਾਂ ਚ ਕਰਾਂਗੇ ਭਾਜੀ। ਤੇ ਲਓ ਜੀ ਜਾਂਦੇ ਜਾਂਦੇ ਗੀਤ, ਤੇ ਮਿਲਦੇ ਆ ਅਗਲੇ ਹਫ਼ਤੇ ਫਿਰ।
ਆ ਗਿਆ ਹਜੇ ਤੈਨੂੰ ਮੈਂ ਪਸੰਦ ਮੁਟਿਆਰ ਹੈ ਨੀ, ਟੁੱਟਣੇ ਨਾ ਪਰ ਮੈਥੋਂ ਚਾਨੇ ਤੇ ਤਾਰੇ ਨੀ, ਉਹਦਾ ਚੁੱਲੇ ਤੈਨੂੰ ਲੈ ਦੂ ਚੀਨ ਵੀਰ ਜੱਟਨੀ, ਤੈਨੂੰ ਫੁੱਲਾਂ ਵਾਂਗੂ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਯਕੀਨ ਜੱਟਨੀ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਯਕੀਨ ਜੱਟਨੀ, ਜਿਵੇਂ ਸਾਂਭ ਸਾਂਭ ਰੱਖਦਾ ਜਮੀਨ ਜੱਟਨੀ, ਤੈਨੂੰ ਫੁੱਲਾਂ ਵਾਂਗੂ ਰੱਖੂਗਾ ਯਕੀਨ ਜੱਟਨੀ, ਫੁੱਲਾਂ ਵਾਂਗੂ ਰੱਖੂਗਾ ਯਕੀਨ ਜੱਟਨੀ, ਫੁੱਲਾਂ ਵਾਂਗੂ ਰੱਖੂਗਾ ਯਕੀਨ ਜੱਟਨੀ। ਸਾਰੀ ਰਾਤ ਪੱਖੀ